ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਐਤਵਾਰ ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਤੋਂ ਜੀ ਆਇਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਨਿਮਰਤਾ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਹਾਜ਼ਰ ਹੈ ਜੀ ਦਿਲ ਵਾਲੀ ਗੱਲ ਤੇ ਨਵੇਂ ਸਮੇਂ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਹੋਇਆ। ਪਿਛਲੇ 15 ਸਾਲ ਦੇ ਵਿੱਚ ਪਹਿਲੀ ਵਾਰੀ ਸਮਾਂ ਚੇਂਜ ਕੀਤਾ ਗਿਆ। 8 ਵਜੇ ਸਵੇਰੇ 8:03 ਹੋ ਚੁੱਕੇ ਨੇ ਨਿਊ ਸਾਊਥ ਵੇਲਸ ਵਿਚ ਡੇ ਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ, ਤੇ ਪ੍ਰੋਗਰਾਮ 10 ਵਜੇ ਤੱਕ ਚੱਲੇਗਾ। ਸੋ ਸਾਰੇ ਸੱਜਣ ਮਿੱਤਰ ਨੋਟ ਕਰਨ, ਅਗਰ ਪੋਡਕਾਸਟ ਤੇ ਵੀ ਤੁਸੀਂ ਸੁਣ ਰਹੇ ਹੋ ਤਾਂ ਹੁਣ ਤੋਂ ਸਮਾਂ ਸ਼ਨਿਚਰਵਾਰ ਤੇ ਐਤਵਾਰ ਸਿਡਨੀ ਸਮੇਂ ਤੇ 8-10 ਵਜੇ ਇਹ ਪ੍ਰੋਗਰਾਮ ਚੱਲਿਆ ਕਰੇਗਾ। ਤਾਂ ਬ੍ਰਿਸਬਨ ਦੇ ਵਿਚ 7:03 ਹੋਏ ਨੇ ਇਸ ਵੇਲੇ, ਐਡਲੇਡ ਦੇ ਵਿਚ 7:33 ਹੋਏ ਨੇ, ਪਰਥ ਦੇ ਵਿਚ 5:03। ਇੰਡੀਆ ਬੱਲੇ ਬੱਲੇ ਤੜਕੇ ਦੇ 2:33। ਤੜਕਾ ਵੀ ਨਹੀਂ ਕਿਹਾ ਜਾ ਸਕਦਾ, ਵੱਡਾ ਤੜਕਾ ਕਿਹਾ ਜਾ ਸਕਦਾ। ਲੰਡਨ ਵਾਲਿਆਂ ਨੂੰ ਮੌਜ ਲੱਗ ਗਈ ਹੈ ਕਿਉਂਕਿ ਉਥੇ 9:03 ਹੋਏ ਨੇ ਰਾਤ ਦੇ। ਸ਼ੁੱਕਰਵਾਰ 17 ਚੱਲ ਰਹੀ ਹੈ ਤੇ 18 ਇੱਥੇ ਚੱਲ ਰਹੀ ਸਾਡੇ। ਨਿਊਯਾਰਕ ਦੇ ਵਿਚ 4:04 ਸ਼ਾਮ ਦੇ ਹੋਏ ਨੇ 17 ਦੇ ਹੀ, ਔਰ 17 ਦੇ ਹੀ 1:04 ਦੁਪਹਿਰ ਦੇ ਵੈਨਕੂਵਰ ਅਤੇ ਸਰੀ ਦੇ ਵਿਚ ਹੋਏ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿੱਥੋਂ ਸਾਡੇ ਨਾਲ ਜੁੜਦੇ ਨੇ, ਜੁੜੇ ਹੋਏ ਨੇ, ਜੀ ਆਇਆਂ ਨੂੰ। ਔਰ ਇੱਕ ਵਾਰੀ ਫੇਰ ਰਿਮਾਇੰਡ ਕਰਾ ਦਈਏ, ਪ੍ਰੋਗਰਾਮ 8-10 ਚੱਲਿਆ ਕਰੇਗਾ ਹੁਣ ਤੋਂ। ਤੇ ਸੁਨੇਹੇ ਭੇਜਣ ਦਾ ਉਹੀ ਤਰੀਕਾ ਜੀ ਆਪਣੇ ਕੋਲ, ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸੁਨੇਹਾ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਈਮੇਲ request@harmanradio.com ਦੇ ਰਾਹੀਂ ਕੋਈ ਵੀ ਸੁਨੇਹਾ, ਕੋਈ ਵੀ ਗੱਲਬਾਤ, ਕੋਈ ਫੋਟੋ, ਤਸਵੀਰ, ਮਸਲਾ, ਹੈਲੋ ਸ਼ੈਲੋ ਕੁਛ ਵੀ ਭੇਜ ਸਕਦੇ ਹੋ ਜੀ। ਤੇ ਰਾਜਨਦੀਪ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਕੈਨੇਡਾ ਚ ਤੁਹਾਨੂੰ ਮੌਜ ਲੱਗ ਗਈ ਹੋਣੀ ਆ। ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਵੈਸੇ ਤਾਂ ਕਈ ਵਾਰੀ ਕਹਿੰਦੇ ਕਿ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲਿਆ ਕਰੋ ਵੀਕਐਂਡ ਤੇ, ਕਿਉਂਕਿ ਸੈਟਰਡੇ ਸੰਡੇ ਕਈ ਕੰਮ ਵੀ ਕਰਦੇ ਹੁੰਦੇ ਨੇ ਤੇ ਕਹਿੰਦੇ ਫਿਰ 9 ਤੱਕ ਉਡੀਕਣਾ ਮੁਸ਼ਕਲ ਹੋ ਜਾਂਦਾ, ਖਾਸ ਕਰਕੇ ਜਿਹੜੇ ਮੇਰੇ ਵੀਰ ਖੇਤਾਂ ਚ ਕੰਮ ਕਰਦੇ ਨੇ। ਗਰਮੀਆਂ ਨੂੰ ਖਾਸ ਕਰਕੇ 5-6 ਕੰਮ ਸ਼ੁਰੂ ਹੁੰਦਾ, ਕਹਿੰਦੇ ਵੀ 3 ਘੰਟੇ ਚਲੋ ਗੁਰਬਾਣੀ ਵੀ ਸੁਣਦੇ ਆ ਪਰ 8 ਦਾ ਬੈਸਟ ਟਾਈਮ ਸੂਟ ਕਰਦਾ। ਸੋ ਚਲੋ ਉਹਨਾਂ ਦੀ ਇੱਛਾ ਪੂਰੀ ਹੋਈ। ਤੇ ਇਸ ਪ੍ਰੋਗਰਾਮ ਨੂੰ ਬਦਲਣ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਦਾ, ਜੋ ਪਹਿਲੀ ਵਾਰੀ ਜਾਣ ਰਹੇ ਨੇ ਕਿ ਥੋੜੀ ਹੁਣ ਕਬੀਲਦਾਰੀ ਵੀ ਵਧੀ ਆ, ਮੇਰੀਆਂ ਪ੍ਰਮੋਸ਼ਨਾਂ ਵੀ ਹੋਈਆਂ ਕਬੀਲਦਾਰੀ ਚ ਤੇ ਮੈਨੂੰ ਵੀਕਐਂਡ ਤੇ ਬਹੁਤ ਸਾਰੇ ਫੰਕਸ਼ਨ ਵੀ ਅਟੈਂਡ ਕਰਨੇ ਪੈਂਦੇ ਆ, ਪਹਿਲਾਂ ਮਿਸ ਹੋ ਜਾਂਦੇ ਸੀ। ਸੋ ਹੁਣ ਉਹ ਵੀ ਮੈਂ ਅਟੈਂਡ ਕਰ ਲਿਆ ਕਰਾਂਗਾ। ਗੁਰੂ ਘਰ ਦੇ ਵਿਚ ਵੀ ਮੈਨੂੰ ਹਾਜ਼ਰੀ ਭਰਨੀ ਪੈਣੀ ਆ, ਪੈਂਦੀ ਵੀ ਆ, ਜਾਣਾ ਵੀ ਪੈਂਦਾ, ਤਾਂ ਜ਼ਰੂਰ ਜਾਣਾ ਚਾਹੀਦਾ, ਵੈਸੇ ਪੈਂਦਾ ਨਹੀਂ ਹੈਗਾ ਤੇ ਮੈਂ ਜਾਣਾ ਚਾਹੁੰਦਾ ਵੀ ਆ। ਸੋ ਇਸ ਕਰਕੇ ਟਾਈਮ ਥੋੜਾ ਜਿਹਾ ਪਿੱਛੇ ਨੂੰ ਕੀਤਾ ਅਰਲੀ ਮਾਰਨਿੰਗ। ਸੋ ਕੋਈ ਗੱਲ ਨਹੀਂ, ਮੈਨੂੰ ਲੱਗਦਾ ਕਿ ਆਪਾਂ ਛੇਤੀ ਹੀ ਐਡਜਸਟ ਹੋ ਜਾਵਾਂਗੇ। ਤੇ ਜ਼ਿੰਦਗੀ ਦੀ ਐਡਜਸਟਮੈਂਟ ਕਿੱਦਾਂ ਚੱਲ ਰਹੀ ਹੈ ਇਹ ਵੀ ਸਾਡੇ ਨਾਲ ਵਿਚਾਰ ਤੁਸੀਂ ਸਾਂਝੇ ਕਰਿਓ। ਅੱਜ ਦੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਨੂੰ ਬਹੁਤ ਸੋਹਣੀ ਸੋਹਣੀਆਂ ਗੱਲਾਂ ਸੁਣਾਵਾਂਗਾ, ਚਿੰਤਨ ਕਰਾਂਗੇ ਆਪਾਂ, ਗੱਲਾਂ ਕਰਾਂਗੇ, ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਅੱਜ ਇੱਕ ਗੱਲਬਾਤ ਕਰੀਏ ਤੇ ਆਪਾਂ ਕੁਛ ਹੋਰ ਖਿੱਤਿਆਂ ਬਾਰੇ ਵੀ ਜਾਣੀਏ, ਦੁਨੀਆਂ ਦੇ ਕੁਛ ਬਿਜ਼ਨਸ ਦੇ ਬਾਰੇ ਵੀ ਜਾਣੀਏ। ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਉਹ ਬਿਜ਼ਨਸ ਕਰੇ, ਕੰਮ ਕਰੇ ਕੋਈ ਨਾ ਕੋਈ, ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਮੈਂ ਕੋਸ਼ਿਸ਼ ਕਰ ਰਿਹਾ ਸਰ ਮੁਹੱਬਤ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂ, ਕਿਉਂਕਿ ਉਹ ਆਪ ਬਿਜ਼ਨਸ ਤੇ ਨਿਗਾਹ ਰੱਖਦੇ ਨੇ, ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੀਤੀ ਹੋਈ, ਜਾਣੀ ਕਿ MBA, ਤੇ ਬਹੁਤ ਵੱਡਾ ਆਪ ਬਿਜ਼ਨਸ ਚਲਾ ਰਹੇ ਨੇ, ਦੇਣ ਦੁਨੀਆਂ ਦਾ ਭ੍ਰਮਣ ਕਰਦੇ ਨੇ, ਸਟੱਡੀ ਕਰਦੇ ਰਹਿੰਦੇ ਨੇ, ਚਿੰਤਕ ਨੇ। ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਅਮਰੀਕ ਸਿੰਘ ਫਲੋਰਾ, ਹੁਣ ਤੁਹਾਨੂੰ ਤੁਸੀਂ ਟਾਈਮ ਦੇਖ ਹੀ ਲਿਆ ਹੋਣਾ, 2:33 ਹੋਏ ਨੇ, ਤੇ ਉਹਨਾਂ ਨੇ ਸਵੇਰੇ ਵਿਆਹ ਤੇ ਜਾਣਾ ਹੈ, ਸੋ ਇਸ ਕਰਕੇ ਗੱਲਬਾਤ ਹੋਈ ਸੀ ਤੇ ਸਾਡੀ ਚੱਲਦੀ ਰਹਿੰਦੀ ਹੈ, ਤੇ ਉਹਨਾਂ ਨੇ ਕਹਿੰਦੇ ਵੀ ਕਿੱਦਾਂ ਕਰਨੀ ਹੈ। ਮੈਂ ਕਿਹਾ ਨਹੀਂ ਤੁਸੀਂ ਵਿਆਹ ਅਟੈਂਡ ਕਰੋ, ਵੈਮੀ ਸਾਰਾ ਦਿਨ ਉੱਥੇ ਤੁਸੀਂ ਪਕੌੜੇ ਲੱਭਦੇ ਫਿਰਨਾ ਆ, ਤੇ ਪਕੌੜੇ ਹੋਣੇ ਨਹੀਂ ਕਿਉਂਕਿ ਤੁਸੀਂ ਮਿਸ ਕਰ ਦੇਣੇ ਆ। ਸੋ ਇਸ ਕਰਕੇ ਮਤਲਬ ਉਹਨਾਂ ਨੂੰ ਮੈਂ ਛੁੱਟੀ ਦੇ ਦਿੱਤੀ ਅੱਜ, ਕੋਈ ਗੱਲ ਨਹੀਂ। ਪ੍ਰੋਗਰਾਮ ਦੇ ਵਿੱਚ ਵਿਚਾਰਾਂ ਅੱਜ ਬਹੁਤ ਕਰਨੀਆਂ, ਦਿਲ ਵਾਲੀਆਂ ਗੱਲਾਂ ਕਰਨੀਆਂ ਨੇ ਉਹਨਾਂ ਦੇ ਵਿੱਚ। ਇੱਕ ਤਾਂ ਜਿਹੜੇ ਅੰਮ੍ਰਿਤਸਰ ਦੇ ਵਿੱਚ ਬੁੱਤ ਭੰਗੜੇ ਵਾਲਿਆਂ ਦੇ ਢਾਏ ਨੇ, ਉਹਦੇ ਬਾਰੇ ਮੇਰੇ ਵਿਚਾਰ ਕੀ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। ਉਸ ਤੋਂ ਇਲਾਵਾ ਉੜੀਸਾ ਦੇ ਵਿੱਚ ਜਿਹੜਾ ਇੱਕ ਖਬਰਾਂ ਆ ਰਹੀਆਂ ਨੇ ਕਿ ਗੁਰਦੁਆਰਾ ਢਾਇਆ ਗਿਆ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਦੁਨੀਆਂ ਉੱਤੇ ਕੀ ਵਾਪਰ ਰਿਹਾ ਉਹਦੇ ਬਾਰੇ ਵੀ ਗੱਲਾਂ ਕਰਾਂਗੇ, ਬਿਜ਼ਨਸ ਦੀਆਂ ਗੱਲਾਂ ਕਰਾਂਗੇ। ਗੀਤ ਬਹੁਤ ਸੋਹਣੇ ਸੋਹਣੇ ਮੈਂ ਅੱਜ ਲੈ ਕੇ ਆਇਆ, ਉਹ ਵੀ ਆਪਾਂ ਗੱਲ ਕਰਾਂਗੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰਨਾ ਚਾਹੁੰਦਾ ਹਾਂ, ਧਨੀ ਰਾਮ ਚਾਤਰਿਕ ਜੀ ਦੀ। ਔਰ ਉਹਨਾਂ ਨੇ ਖਾਲਸੇ ਬਾਰੇ, ਸਿੱਖੀ ਬਾਰੇ ਬਹੁਤ ਰਚਨਾਵਾਂ ਕੀਤੀਆਂ। ਉਸ ਵੇਲੇ ਦੀ ਗੱਲ ਉਹ ਅੰਕਿਤ ਕਰਦੇ ਨੇ ਇਸ ਕਾਵ ਦੇ ਵਿੱਚ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ। ਔਰ ਮੁੱਲ ਕਿੱਦਾਂ ਪਏ, ਬਹੁਤ ਖੂਬਸੂਰਤ ਤਰੀਕੇ ਨਾਲ, ਕਿ ਕਿਸ ਤਰ੍ਹਾਂ ਫਰੇਮਵਰਕ ਤਿਆਰ ਕੀਤਾ ਗਿਆ। ਗਸ਼ਤੀ ਟੋਲੇ ਤਿਆਰ ਕੀਤੇ ਗਏ, ਜਿਹੜੇ ਗਸ਼ਤ ਕਰਦੇ ਸੀ, ਜਿਹਨੂੰ ਅੱਜ ਕੱਲ ਪੈਟਰੋਲ ਕਹਿੰਦੇ ਨੇ ਕਿ ਉਹ ਪੈਟਰੋਲਿੰਗ ਕਰ ਰਹੇ ਨੇ। ਸੂਈ ਫੌਜ, ਸੂਈਆਂ ਦੀ ਫੌਜ ਤਿਆਰ ਕੀਤੀ ਗਈ, ਜਿਹਨੂੰ ਅੱਜ ਕੱਲ ਇੰਟੈਲੀਜੈਂਸ ਕਹਿੰਦੇ ਨੇ, ਔਰ ਉਹ ਕਿੱਦਾਂ ਕੰਮ ਕਰਦੇ ਨੇ, ਇਹ ਤਿਆਰ ਕੀਤੇ ਗਏ। ਫਿਰ ਪਬਲਿਕ ਓਪੀਨੀਅਨ ਬਣਾਇਆ ਗਿਆ, ਪ੍ਰੋਪੋਗੈਂਡਾ ਕੀਤਾ ਗਿਆ। ਫਿਰ ਆਪਸ ਦੇ ਵਿੱਚ ਲੜਾਉਣ ਦੇ ਲਈ ਲੋਕਾਂ ਨੂੰ ਤੇ ਸਿੱਖਾਂ ਨੂੰ ਜਾਂ ਖਾਲਸੇ ਨੂੰ ਕਿਹੜੇ ਕਿਹੜੇ ਟੈਕਟਿਕ ਵਰਤੇ ਗਏ ਸਰਕਾਰਾਂ ਵੱਲੋਂ ਉਸ ਵੇਲੇ ਦੀਆਂ। ਸੋ ਇਸ ਕਵਿਤਾ ਦੇ ਵਿੱਚ ਉਹ ਲਿਖਿਆ ਹੈ, ਕਹਿੰਦੇ ਕਿ ਇਹ ਨਵਾਂ ਬੰਦੋਬਸਤ ਕੀਤਾ ਫੌਜ ਗਸ਼ਤੀ ਰੱਖਦਾ, ਜੋ ਮਗਰ ਫਿਰ ਫਿਰ ਖਾਲਸੇ ਤੇ ਮਾਰਦੀ ਫਿਰਦੀ ਸਦਾ। ਜਿਸ ਥਾਂ ਕਿਸੇ ਨੂੰ ਸਿੱਖ ਲੱਭੇ ਬਿਨਾਂ ਪੁੱਛੋ ਮਾਰਦੇ, ਸਿਰ ਕੱਟ ਕੇ ਲਾਹੌਰ ਭੇਜੇ ਪਾਸ ਸੂਬੇਦਾਰ ਦੇ। ਇੱਕ ਹੋਰ ਸੂਈ ਫੌਜ ਰੱਖੀ ਫਿਰੇ ਭੇਸ ਵਟਾਏ ਕੇ, ਜਿੱਥੇ ਮਿਲੇ ਦਲ ਖਾਲਸੇ ਦਾ ਖਬਰ ਦੇਵੇ ਆਏ ਕੇ। ਸਭ ਤੋਂ ਵੱਡਾ ਤਕਲੀਫ ਵਾਲਾ ਹੁਕਮ ਤੀਜਾ ਇਹੋ ਸੀ, ਜਿਸ ਨਾਲ ਟੁੱਟਾ ਦੇਸ਼ ਦਾ ਵੀ ਖਾਲਸੇ ਤੋਂ ਨਿਉ ਸੀ। ਜਿਸ ਪਿੰਡ ਆਵੇ ਸਿੱਖ ਕੋਈ, ਤੁਰੰਤ ਰੌਲਾ ਪਾ ਦਿਓ, ਔਰ ਸੱਦ ਪੈਂਚ ਫੜਾ ਦਿਓ, ਸਰਕਾਰ ਪਾਸ ਪਹੁੰਚਾ ਦਿਓ। ਟੈਕਟਿਕ ਇਹ ਸੀਗਾ ਵੀ ਰੌਲਾ ਪਾ ਦਿਓ, ਜਦੋਂ ਸਿੱਖ ਪਿੰਡ ਚ ਕੋਈ ਆਵੇ ਤੇ ਉਹਨੂੰ ਪੈਂਚ ਸੱਦ ਕੇ ਫੜ ਕੇ ਉਹਨੂੰ ਰੌਲਾ ਪਾ ਕੇ ਉਹਨੂੰ ਸਰਕਾਰ ਪਾਸ ਪਹੁੰਚਾ ਦਿਓ। ਇਹ ਹੁਕਮ ਜਿਹੜਾ ਸੀਗਾ, ਇਸ ਦੇ ਨਾਲ ਜਿਹੜਾ ਰਿਲੇਸ਼ਨ ਸੀਗਾ ਖਾਲਸੇ ਦਾ ਸਿੱਖਾਂ ਦਾ ਤੇ ਪਿੰਡ ਵਾਲੇ ਦਾ ਆਮ ਦਾ, ਉਹਦੇ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ। ਮੂੰਹ ਚੱਲ ਕੇ ਲੀਤੇ ਗਏ ਹੁਕਮ ਸਭ ਪੈਂਦਾ ਨੰਬਰਦਾਰ ਦੇ, ਜੋ ਇਸ ਹੁਕਮ ਦੇ ਉਲਟ ਚੱਲੂ ਸਹੂ ਦੁੱਖ ਸਰਕਾਰ ਦੇ। ਹੁਣ ਲੰਬੜਦਾਰ ਦੀ ਡਿਊਟੀ ਲਾ ਦਿੱਤੀ ਕਿ ਤੈਂ ਇਹਨੂੰ ਇੰਪਲੀਮੈਂਟ ਕਰਨਾ ਹੈ ਪਿੰਡ ਦੇ ਵਿੱਚ, ਤੈਂ ਸਾਰੇ ਪਿੰਡ ਨੂੰ ਕਹਿਣਾ ਵੀ ਇੱਦਾਂ ਕਰਨੀ ਆ ਆਪਾਂ, ਜਦੋਂ ਕੋਈ ਸਿੱਖ ਪਿੰਡ ਦੇ ਵਿੱਚ ਵੜੇ ਤਾਂ ਰੌਲਾ ਪਾ ਦੇਣਾ ਤੇ ਆਪਾਂ ਫੜ ਕੇ ਉਹਨੂੰ ਅੰਦਰ ਕਰਨਾ। ਜੇ ਉਹਨਾਂ ਨਾਲ ਕਿਸੇ ਨੇ ਵੀ ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਪਨਾਹ ਦਿੱਤੀ, ਉਹਨਾਂ ਨਾਲ ਮਿਲਣ ਵਰਤਣੀ ਕੀਤੀ, ਤਾਂ ਫਿਰ ਲੰਬੜਦਾਰ ਨੂੰ ਸਰਕਾਰ ਦੇਖੂਗੀ। ਚੌਥਾ ਇਹ ਹੁਕਮ ਚੜਾਇਆ ਜੋ ਸਿੱਖ ਨੂੰ ਫੜਾਏਗਾ, ਦਰਬਾਰ ਤੋਂ ਮਾਨ ਔਰ ਇਨਾਮ ਭਾਰਾ ਪਾਏਗਾ। ਹੁਣ ਇਹ ਹੁਕਮ ਜਿਹੜਾ ਚੌਥਾ ਸੀਗਾ, ਇਨਾਮ ਤੇ ਮਾਨ ਤੇ ਜਗੀਰਾਂ, ਇਹ ਅੱਜ ਵੀ ਵੈਸੇ ਇਹੀ ਟੈਕਟਿਕ ਸਾਰੇ ਚੱਲਦੇ ਨੇ ਦੁਨੀਆਂ ਦੇ, ਕਿਤੇ ਵੀ ਦੇਖ ਲਓ, ਗੁਰੇਲਾ ਵਾਰਫੇਅਰ ਚੱਲ ਰਹੀ ਆ, ਆਜ਼ਾਦੀ ਦੀਆਂ ਲੜਾਈਆਂ ਚੱਲ ਰਹੀਆਂ, ਵਿਦਰੋਹ ਚੱਲ ਰਿਹਾ, ਰਿਬੈਲੀਅਨ ਚੱਲ ਰਹੀ ਆ, ਉੱਥੇ ਇਹੀ ਟੈਕਟਿਕ ਚੱਲ ਰਹੇ ਨੇ ਸਾਰੇ, ਕਿ ਪੈਸਾ ਸੁੱਟਦੇ ਨੇ। ਪੈਸਾ ਸੁੱਟ ਕੇ ਜੇ ਪਿੰਡ ਵਾਲੇ ਹਮਦਰਦੀ ਵੀ ਰੱਖਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਦੋ ਇਹੋ ਜਿਹੇ ਬੰਦੇ ਲਾਲਚੀ ਹੁੰਦੇ ਨੇ, ਉਹ ਲਾਲਚ ਵਸ ਪੈ ਕੇ ਇਹੋ ਜਿਹੇ ਕੰਮ ਮੁਖਬਰੀਆਂ ਕਰਦੇ ਨੇ ਤੇ ਸਾਰੇ ਪਿੰਡ ਦੇ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਚਿੱਤੜ ਕਟਵਾ ਦਿੰਦੇ ਨੇ। ਇਹੋ ਜਿਹੇ ਬੰਦੇ, ਇੱਕ ਜਿਹੜਾ ਪੈਸਾ ਆ ਉਹ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਅਣਖੀ ਨਹੀਂ ਹੁੰਦੇ, ਕਈ ਕਮਜ਼ੋਰ ਹੁੰਦੇ ਨੇ। ਸੋ ਜਿਹੜੇ ਲੂਜ਼ ਐਂਡ ਉਹਨਾਂ ਨੂੰ ਕਹਿੰਦੇ ਨੇ, ਸੋ ਉਹ ਲੂਜ਼ ਐਂਡਾਂ ਨੂੰ ਵਰਤਦੇ ਨੇ ਫਿਰ ਸਰਕਾਰੀ ਤੰਤਰ ਜਿਹੜਾ ਜਾਂ ਕੋਈ ਵੀ ਆ। ਕਹਿੰਦੇ ਚੌਥਾ ਇਹ ਹੁਕਮ ਚੜਾਇਆ, ਜੋ ਸਿੱਖ ਨੂੰ ਫੜਾਵੇਗਾ ਦਰਬਾਰ ਤੋਂ ਉਹ ਮਾਨ ਔਰ ਇਨਾਮ ਭਰਾ ਪਾਏਗਾ, ਜੋ ਖਬਰ ਦੇਵੇ ਸਿੱਖ ਦੀ ਉਹ 10 ਰੁਪਏ ਪਾ ਲਵੇ। ਹੁਣ ਇਨਾਮ ਦੀ ਵੰਡ ਦੇਖੋ ਕਿੱਦਾਂ ਹੋਈ ਆ, ਜੋ ਖਬਰ ਦੇਵੇ ਸਿੱਖ ਦੀ ਉਹ 10 ਰੁਪਏ ਪਾ ਲਏ, ਜੋ ਫੜ ਲਏ ਉਹ 20 ਰੁਪਏ, ਐਸ ਹੱਥ ਗਿਣਾ ਲਏ 40 ਮਿਲਣਗੇ, ਜੋ ਪਕੜ ਕੁਤਵਾਲ ਪਾਸ ਪਹੁੰਚਾਏਗਾ, ਸਿਰ ਕੱਟ ਜੋ ਹਾਜ਼ਰ ਕਰੇ 80 ਰੁਪਏ ਪਾਏਗਾ। ਦੇਖੋ ਅਵਾਰਡ ਰੇਟ ਦੇਖੋ ਕੀ ਹੈ ਇਹਨਾਂ ਦਾ, ਕਹਿੰਦੇ ਵੀ ਜਿਹੜਾ ਖਬਰ ਦੇਵੇ ਉਹਨੂੰ 10 ਰੁਪਈਏ, ਜਿਹੜਾ ਫੜ ਲਏ ਉਹਨੂੰ 20 ਰੁਪਈਏ, ਜਿਹੜਾ ਫੜ ਕੇ ਥਾਣੇ ਪਹੁੰਚਾ ਦੇਵੇ ਉਹਨੂੰ 40 ਰੁਪਏ, ਤੇ ਜਿਹੜਾ ਆਪੇ ਹੀ ਸਾਰਾ ਕੰਮ ਕਰ ਦੇਵੇ, ਮਤਲਬ ਉਹਦਾ ਸਿਰ ਵੀ ਸਿੱਖ ਦਾ ਕੱਟ ਦੇਵੇ, ਸਿੱਖ ਦਾ ਜਿਹੜਾ ਸਿਰ ਹੈ ਉਹ ਮਤਲਬ ਥਾਣੇ ਪਹੁੰਚਾ ਦੇਵੇ, ਤਾਂ ਉਹ 80 ਰੁਪਏ ਉਹਨੂੰ ਇਨਾਮ ਦਿੱਤਾ ਜਾਏਗਾ। ਇਹ ਮਾਹੌਲ ਸੀ, ਇਹ ਮਾਹੌਲ ਹੁੰਦਾ ਆ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਅਸੀਂ ਆਪਣੇ ਜੀਵਨ ਦੇ ਵਿੱਚ, ਮੈਂ ਆਪਣੇ ਜੀਵਨ ਦੇ ਵਿੱਚ ਵੀ ਇਹੋ ਜਿਹੇ ਇਨਾਮ ਦੇਖੇ ਨੇ, ਫਲਾਨੇ ਦੇ ਸਿਰ ਤੇ ਇੰਨਾ ਇਨਾਮ ਡਿਕਲੇਅਰ ਕਰਤਾ, ਫਲਾਨੇ ਦੇ ਇੰਨਾ ਇਨਾਮ ਡਿਕਲੇਅਰ ਕਰਤਾ। ਆ ਜੋ ਹਾਲਾਤ ਧਨੀ ਰਾਮ ਚਾਤ੍ਰਿਕ ਹੁਣਾਂ ਨੇ ਲਿਖੇ ਨੇ, ਅਸੀਂ ਕਿਤਾਬਾਂ ਚ ਪਹਿਲਾਂ ਪੜ੍ਹੇ ਹੋਏ ਨੇ, ਇਤਿਹਾਸ ਦੇ ਵਿੱਚ ਸੁਣੇ ਹੋਏ ਨੇ ਵੀ ਇੱਦਾਂ ਚੱਲਦਾ ਸੀ, ਉਹੀ ਸਾਰੇ ਟੈਕਟਿਕ ਅਸੀਂ ਅੱਖੀਂ ਦੇਖੇ ਨੇ, ਅਸੀਂ ਹੰਢਾਏ ਨੇ ਦੌਰ ਦੇ ਵਿੱਚ। 84 ਤੋਂ ਲੈ ਕੇ 94 ਤੱਕ ਅਸੀਂ ਇੰਡੀਆ ਰਹੇ ਹਾਂ, ਮੈਂ ਜੰਮਿਆ ਪਲਿਆ ਮਤਲਬ ਉੱਥੇ, ਆਪਣੀ ਜਵਾਨੀ ਇਸ ਟਾਈਮ ਦੇ ਵਿੱਚ ਮੈਂ ਬਿਤਾਈ ਆ, ਤੇ ਅਸੀਂ ਆਪ ਖੁਦ ਦੇਖੇ ਨੇ, ਪਿੰਡਾਂ ਦੇ ਵਿੱਚ ਮੁੱਖਮਰੀਆਂ ਹੁੰਦੀਆਂ ਦੇਖੀਆਂ ਨੇ, ਪਿੰਡ ਦੇ ਵਿੱਚ ਟਾਊਟ ਹੁੰਦੇ ਦੇਖੇ ਨੇ, ਫੜਾਂ ਦੇ ਦੇਖੇ ਨੇ, ਇਨਾਮ ਲੈਂਦੇ ਸਾਨੂੰ ਪਤਾ ਆ, ਜਿਨ੍ਹਾਂ ਨੇ ਬੰਦਿਆਂ ਨੇ ਕਦੇ ਦੋ ਦੋ ਤਿੰਨ ਤਿੰਨ ਪੁਸ਼ਤਾਂ ਤੇ ਕੋਈ ਡੱਖਾ ਨਹੀਂ ਸੀ ਤੋੜਿਆ, ਉਹਨਾਂ ਦੀਆਂ ਕੋਠੀਆਂ ਖੜੀਆਂ ਹੋ ਗਈਆਂ ਟੋਟੀ ਕਰ ਕਰਕੇ, ਲੋਕਾਂ ਦਾ ਪੈਸਾ ਲੁੱਟ ਲੁੱਟ ਕੇ, ਔਰ ਲੋਕਾਂ ਨੇ ਗਲਤ ਫਾਇਦੇ ਵੀ ਉਠਾਏ ਆ, ਔਰ ਸੰਘਰਸ਼ ਦੇ ਆੜ ਹੇਠਾਂ ਉਹਨਾਂ ਨੇ ਲੁੱਟ ਖਸੁੱਟ ਕੀਤੀ, ਆਪਣੀਆਂ ਲਾਗ ਡਾਠਾਂ ਕੱਢੀਆਂ, ਹੋਇਆ ਕਿ ਇਹ ਜਿਹੜੀਆਂ ਪਾਲਿਸੀਆਂ ਆ, ਭਰਾ ਭਰਾ ਨਾਲ ਲੜਾਤਾ, ਪਿੰਡ ਪਿੰਡ ਨਾਲ ਲੜਾਤਾ, ਇੱਕ ਦੂਜੇ ਦੇ ਜਿਹੜੀ ਸਭਿਅਤਾ ਦੇ ਵਿੱਚ ਇੱਕ ਦੂਜੇ ਦੀ ਧਰਮਾਂ ਦੇ ਵਿੱਚ ਵਿਖੇੜੇ ਪਾ ਤੇ, ਕਲੇਸ਼ ਕਰਵਾ ਤਾ, ਕਿਉਂ ਮਤਲਬ ਇਹ ਕੋਈ ਵੈਸੇ ਨਵੀਂ ਗੱਲ ਵੀ ਹੈ ਨੀ, ਪਹਿਲਾਂ ਤੋਂ ਯੁਗਾਂ ਜੁਗੰਤਰਾਂ ਤੋਂ ਇੱਦਾਂ ਹੀ ਸੰਘਰਸ਼ ਜਿਹੜੇ ਚੱਲੇ ਆਉਂਦੇ ਨੇ। ਹੁਣ ਉਹਦੇ ਅੰਦਰ ਇਹ ਹੁੰਦੀ ਹੈ ਕਿ ਜਦੋਂ ਧੱਕੇ ਨਾਲ ਕੋਈ ਸੋਚ ਕਿਸੇ ਦੀ ਥੋਪੀ ਜਾਣ ਲੱਗੇ ਤਾਂ ਫਿਰ ਵਿਦਰੋਹ ਹੁੰਦਾ ਹੈ, ਇੰਡੀਪੈਂਡੈਂਸ ਇਹਨੂੰ ਕਹਿੰਦੇ ਨੇ। ਸੋਚ ਜਿਹੜਾ ਬੰਦਾ ਆ ਉਹ ਲਿਬਰਲ ਰੱਖਣੀ ਚਾਹੀਦੀ ਆ, ਲਿਬਰਲ ਇਹ ਰੱਖਣੀ ਚਾਹੀਦੀ ਆ ਕਿ ਧਰਮ ਧਰਮ ਦੇ ਥੈਂ, ਸਭਿਆਚਾਰ ਸਭਿਆਚਾਰ ਦੇ ਥੈਂ, ਸਰਕਾਰ ਆਪਣੇ ਥਾਂ, ਲੋਕਾਂ ਦੀ ਜਿਹੜੀ ਆਜ਼ਾਦੀ ਆ ਉਹ ਆਪਣੇ ਥਾਂ। ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਗੀਤ ਵੀ ਸੁਣਾਂਗੇ, ਪਰ ਅਸੀਂ ਤਾਂ ਮੈਂ ਤਾਂ ਇਹੀ ਅਰਦਾਸ ਕਰਦਾ, ਸਾਰੇ ਅਸੀਂ ਇਹੀ ਅਰਦਾਸ ਕਰਦੇ ਵੀ ਜਿਹੜੇ ਨੱਗੜ ਖੇੜੇ ਸਾਰੇ ਵਸਦੇ ਰਹਿਣ। ਇੱਕ ਸੋਹਣਾ ਜਿਹਾ ਗੀਤ ਵੀ ਆਇਆ ਕੰਵਰ ਗਰੇਵਾਲ ਦਾ, ਉਹਦੇ ਆਪਾਂ ਗੀਤ ਸੁਣਦੇ ਹਾਂ, ਤੇ ਗੀਤ ਉਪਰੰਤ ਫਿਰ ਮੌਸਮ ਦੀ ਜਾਣਕਾਰੀਆਂ, ਖਬਰਾਂ ਤੇ ਹੋਰ ਵਿਚਾਰਾਂ ਵੀ ਅੱਜ ਕਰਨੀਆਂ ਨੇ, ਦੋ ਤਿੰਨ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਚਿੰਤਨ ਕਰਨਾ। ਸੋ ਪਹਿਲਾ ਗੀਤ ਪ੍ਰੋਗਰਾਮ ਦਾ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ।
ਨਗਰ ਖੇੜੇ ਦੀ ਖੈ ਵਿਸਾਈਆਂ, ਨਗਰ ਖੇੜੇ ਦੀ ਖੈ, ਨਗਰ ਖੇੜੇ ਦੀ ਖੈ ਵਿਸਾਈਆਂ, ਨਗਰ ਖੇੜੇ ਦੀ ਖੈ, ਮੁੱਕ ਜਾਣ ਸਭ ਦੇ ਵੈਰ ਵਿਸਾਈਆਂ, ਮੁੱਕ ਜਾਣ ਸਭ ਦੇ ਵੈਰ, ਸ਼ਬਦ
ਚਾਚੇ ਤਾਏ ਵਸਣ ਵੀਰ ਪਰਜਾਈਆਂ ਆਂਢ ਗਵਾਂਢ ਮੇਰੇ ਚਾਚੇ ਤਾਏ ਵਸਣ ਵੀਰ ਪਰਜਾਈਆਂ ਸਹੁਰੇ ਘਰ ਵਿੱਚ ਇੱਜ਼ਤਾਂ ਮਾਨਣ ਸਭ ਦੀ ਮਾਂ ਦੀਆਂ ਜਾਈਆਂ ਉਹ ਮੇਰੀ ਬੀਬੀ ਮਾਂ ਦੀਆਂ ਜਾਈਆਂ
ਨਗਰ ਖੇੜੇ ਦੀ ਖੈਰ ਵਿਸਾਈਆਂ ਨਗਰ ਖੇੜੇ ਦੀ ਖੈਰ ਖੈਰ ਰੱਖੇ ਪਰਮਾਤਮਾ ਸਾਰੀ ਦੀ ਔਰ ਸਾਰੀ ਸ੍ਰਿਸ਼ਟੀ ਉਸਨੇ ਪਾਲਣੀ ਹੈ। ਅੱਜ ਕੌਫ ਸਾਰਬਰ ਦੇ ਵਿਚ ਮੀਂਹ ਪੈ ਰਿਹਾ, ਕੱਲ ਦਾ ਹੀ ਮੀਂਹ ਪੈ ਰਿਹਾ, ਫਿਲਹਾਲ ਪਰਸੋਂ ਰਾਤ ਦਾ ਹੀ ਮੀਂਹ ਪੈ ਰਿਹਾ, ਤਕਰੀਬਨ 50 ਮੀਲ ਤੋਂ ਉੱਤੇ ਮੀਂਹ ਪੈ ਚੁੱਕਾ ਹੈ, ਜਿਹੜਾ ਕਿ ਇਕ ਖੁਸ਼ੀ ਦੀ ਖ਼ਬਰ ਹੈ। ਪਰ ਇਹਦੇ ਨਾਲ ਥੋੜੀ ਰਾਹਤ ਮਿਲੇਗੀ, ਮੀਂਹ ਹਜੇ ਜੋ ਕੁਦਰਤੀ ਤੌਰ ਤੇ ਪੈਣਾ ਸ਼ਡਿਊਲ ਦੇ ਵਿਚ ਉਹ ਪੈਣਾ, ਬਰਸਾਤਾਂ ਸ਼ੁਰੂ ਹੋਣੀਆਂ ਨੇ। ਕੁਈਨਜ਼ਲੈਂਡ ਤੋਂ ਸ਼ੁਰੂ ਹੋਇਆ ਮੀਂਹ, ਕਈ ਇਲਾਕਿਆਂ ਦੇ ਵਿਚ ਫਲੈਸ਼ ਫਲੱਡਿੰਗ ਵੀ ਹੋਈ ਹੈ, ਕਿਉਂਕਿ ਧਰਤੀ ਸੁੱਕੀ ਪਈ ਆ, ਮਾੜਾ ਜਿਹਾ ਮੀਂਹ ਪੈਂਦਾ ਪਾਣੀ ਚੱਲ ਪੈਂਦਾ ਆ, ਧਰਤੀ ਦੇ ਵਿਚ ਰਚਦਾ ਨਹੀਂ ਹੈਗਾ। ਸੋ ਹੋਰ ਵੀ ਫਲੈਸ਼ ਫਲੱਡਿੰਗ ਦੱਸੀ ਜਾ ਰਹੀ ਆ, ਬਹੁਤ ਸਾਰੇ ਇਲਾਕਿਆਂ ਦੇ ਵਿਚ ਮੀਂਹ ਪਿਆ ਜਿੱਥੇ ਸੋਕੇ ਨਾਲ ਪ੍ਰਭਾਵਿਤ ਸੀ। ਨਿਊ ਸਾਊਥ ਵੇਲਸ ਦੇ ਵਿਚ ਵੀ ਕੁਛ ਅੱਗਾਂ ਨੂੰ ਰਾਹਤ ਮਿਲੀ ਆ, ਪਰ ਇਕ ਦੋ ਅੱਗਾਂ ਹਜੇ ਵੀ ਭਿਆਨਕ ਰੂਪ ਧਾਰਨ ਕੀਤਾ ਹੋਇਆ ਉਹਨਾਂ ਨੇ। ਸੋ ਉਹਨਾਂ ਤੇ ਕਾਬੂ ਪੈਣ ਦੀ ਪੂਰੀ ਪੂਰੀ ਸੰਭਾਵਨਾ, ਕਿਉਂਕਿ ਤਾਪਮਾਨ ਵੀ ਕਾਫੀ ਹੇਠਾਂ ਆ ਗਏ ਨੇ, 22-23 ਡਿਗਰੀ ਦੇ ਲਾਗੇ ਛਾਗੇ ਘੁੰਮ ਰਿਹਾ ਕੌਫ ਸਾਰਬਰ ਦੇ ਵਿਚ, ਸਿਡਨੀ ਦੇ ਵਿਚ, ਕੈਨਬਰਾ ਦੇ ਵਿਚ। ਸੋ ਠੰਡਾ ਆ, ਜਿਸ ਨਾਲ ਅੱਗਾਂ ਤੇ ਕਾਬੂ ਪੈਣਾ ਸੌਖਾ ਆ। ਕੇਨਸ ਤੋਂ ਸ਼ੁਰੂ ਕਰਦੇ ਆ, ਉੱਥੇ 37 ਡਿਗਰੀ ਆ, ਤਾਂ ਹਲਕੇ ਬੱਦਲ ਹੋਣ ਦੀ ਸੰਭਾਵਨਾ ਆ। ਟਾਊਨਸਵਿਲ ਦੇ ਵਿਚ ਗਰਜ ਨਾਲ ਛੱਟਾਂ ਪੈਣਗੀਆਂ, ਬ੍ਰਿਸਬੇਨ ਦੇ ਵਿਚ ਵੀ ਇਸ ਤਰ੍ਹਾਂ ਥੰਡਰਸਟੋਰਮ ਆਣਗੇ, 25 ਡਿਗਰੀ। ਕੌਫ ਸਾਰਬਰ ਦੇ ਵਿਚ ਵੀ ਇਸੇ ਤਰ੍ਹਾਂ ਦੱਸਿਆ ਗਿਆ, ਸਵੇਰ ਦਾ 2 ਵਾਰੀ ਮੀਂਹ ਪੈ ਚੁੱਕਾ ਆ, ਔਰ ਬਾਹਰ ਪੰਛੀ ਤੁਸੀਂ ਸੁਣ ਹੀ ਰਹੇ ਹੋਵੋਗੇ ਕਿ ਚਹਿਕ ਚਹਾ ਰਹੇ ਨੇ, ਉਹਨਾਂ ਨੂੰ ਵੀ ਮਸੀ ਪਾਣੀ ਮਿਲਿਆ। ਸਿਡਨੀ ਦੇ ਵਿਚ ਮੀਂਹ ਦੱਸਿਆ ਜਾ ਰਿਹਾ 22 ਡਿਗਰੀ, ਕੈਨਬਰਾ ਦੇ ਵਿਚ 27 ਡਿਗਰੀ ਔਰ ਹਲਕੇ ਬੱਦਲ, ਮੈਲਬਰਨ ਦੇ ਵਿਚ ਦਿਨ ਸਾਫ਼, ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗਰਮ ਹਵਾ ਚੱਲਣ ਦੀ ਸੰਭਾਵਨਾ ਹੈ। 29 ਡਿਗਰੀ ਐਡਲੇਡ ਦੇ ਵਿਚ, 27 ਡਿਗਰੀ ਮੌਸਮ ਸਾਫ ਹੀ ਰਹੇਗਾ। ਪਰਥ ਦੇ ਵਿਚ ਸੰਘਣੇ ਬੱਦਲ ਹੋ ਸਕਦੇ ਨੇ 30 ਡਿਗਰੀ। ਡਾਰਵਿਨ ਦੇ ਵਿਚ ਬੱਦਲਵਾਹੀ ਹੋ ਸਕਦੀ ਹੈ 34 ਡਿਗਰੀ ਔਰ ਐਲਿਸ ਸਪ੍ਰਿੰਗ ਦੇ ਵਿਚ 40 ਡਿਗਰੀ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਸੋ ਮੀਂਹ ਦਾ ਸਵਾਗਤ ਕੀਤਾ ਜਾ ਰਿਹਾ ਸਾਰੇ ਹੀ ਇਲਾਕਿਆਂ ਦੇ ਵਿਚ। ਬਹੁਤ ਦੇਰ ਬਾਅਦ ਮੀਂਹ ਪਿਆ ਹੈ। ਨਿਆਣੇ ਖੇਡਦੇ ਵੀਡੀਓ ਆ ਰਹੇ ਨੇ ਮੀਂਹ ਦੇ ਵਿਚ। ਕੁੱਤੇ ਭੱਜ ਰਹੇ ਨੇ ਜਿਹੜੇ ਛੱਪੜੀਆਂ ਦੇ ਵਿਚ ਛਾਲਾਂ ਮਾਰ ਰਹੇ ਨੇ। ਤੇ ਜਦੋਂ ਮੀਂਹ ਪਿਆ ਤੇ ਬਹੁਤ ਸਾਰੇ ਜਿਹੜੇ ਕਾਮੇ ਨੇ ਜਿਨ੍ਹਾਂ ਨੂੰ ਸਟੇਸ਼ਨ ਵਰਕਰ ਵੀ ਕਹਿੰਦੇ ਨੇ, ਗਾਈਆਂ ਸੰਭਾਲਦੇ ਨੇ, ਉਹਨਾਂ ਨੇ ਵੀ ਫੋਟੋਆਂ ਪਾਈਆਂ ਨੇ। ਉਹ ਗਾਰੇ ਦੇ ਵਿਚ ਆਪਣੇ ਆਪ ਨੂੰ ਗਿੱਲਾ ਕਰ ਰਹੇ ਨੇ। ਸੋ ਵੈਲਕਮ ਹੈ ਇਹੋ ਜਿਹੇ ਮੌਸਮ ਦੇ ਵਿਚ। ਜਦੋਂ ਧਰਤੀ ਐਨ ਸੁੱਕ ਜਾਂਦੀ ਹੈ ਫਿਰ ਮੀਂਹ ਦੀ ਕਿਣੀ ਪੈਂਦੀ ਹੈ ਤਾਂ ਖੁਸ਼ੀ ਬੜੀ ਹੁੰਦੀ ਹੈ। ਮਿੱਤਰ ਪਿਆਰੋ, ਇੱਕ ਹੋਰ ਬੜਾ ਹੀ ਇੰਟਰਸਟਿੰਗ ਆਬਜ਼ਰਵੇਸ਼ਨ ਹੈ ਕਿ ਪੰਜਾਬ ਚ ਵੀ ਅਸੀਂ ਨੋਟ ਕੀਤਾ ਕਿ ਜੇਠ ਹਾੜ ਦੀ ਗਰਮੀ ਜਿਹੜੀ ਹੁੰਦੀ ਨੇ, ਗਰਮੀ ਤੋਂ ਬਾਅਦ ਜਦੋਂ ਪਹਿਲਾ ਮੀਂਹ ਪੈਂਦਾ ਹੈ ਧੂੜ ਦੇ ਉੱਤੇ ਜਦੋਂ ਕਿਣੀ ਡਿੱਗਦੀ ਹੈ ਤਾਂ ਧੂੜ ਵੀ ਉੱਡਦੀ ਹੈ। ਜਦੋਂ ਫਿਰ ਪਾਣੀ ਰਚਦਾ ਹੈ ਤੇ ਉਹਦੇ ਚੋਂ ਇੱਕ ਅਜੀਬ ਤਰ੍ਹਾਂ ਦੀ ਸਮੈਲ ਆਉਂਦੀ ਹੈ, ਸੁਗੰਧ ਆਉਂਦੀ ਹੈ, ਉਹ ਇੱਕ ਫੀਲਿੰਗ ਆਉਂਦੀ ਹੈ। ਉਹ ਜਿਹੜੀ ਹੈ ਉਹ ਬਹੁਤ ਹੀ ਕਿਸੇ ਕਿਸੇ ਨੂੰ ਉਹ ਮਹਿਸੂਸ ਹੁੰਦੀ ਹੈ, ਪਰ ਬਹੁਤਿਆਂ ਨੇ ਤੁਹਾਡੇ ਚੋਂ ਕੀਤੀ ਵੀ ਹੋਊਗੀ। ਇੱਥੇ ਵੀ ਇਸ ਤਰ੍ਹਾਂ ਹੁੰਦੀ ਹੈ ਕਿ ਪੂਰੀ ਰਾੜੇ ਦੀ ਗਰਮੀ ਲੱਗੇ ਤੋਂ ਬਾਅਦ ਜਦੋਂ ਪਹਿਲਾ ਮੀਂਹ ਪੈਂਦਾ ਨਾ, ਪਹਿਲੀਆਂ ਕਣੀਆਂ ਡਿੱਗਦੀਆਂ ਨੇ, ਉਹ ਜਿਹੜਾ ਮਾਹੌਲ ਹੈ ਉਹ ਵਿਰਲਾ ਹੀ ਕੋਈ ਉਹਨੂੰ ਅਨੁਭਵ ਕਰਦਾ, ਤੇ ਇਟਸ ਵੈਰੀ ਹਾਰਡ ਟੂ ਫਾਈਂਡ ਅਗੇਨ ਐਂਡ ਅਗੇਨ। ਖੈਰ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 7 ਡਿਗਰੀ ਤਾਪਮਾਨ ਹੈ, ਸੰਘਣੀ ਧੁੰਦ ਪਈ ਹੋਈ ਹੈ। ਦਿਨਾਂ ਨੂੰ ਹੋ ਸਕਦਾ ਬੂੰਦਾਬਾਂਦੀ ਵੀ ਹੋ ਜਾਵੇ ਇੱਕ ਦੋ ਵਾਰੀ, ਪਰ ਬੱਦਲ ਰਹਿਣਗੇ ਤੇ 15 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸਾਡੇ ਨਾਲ ਸਾਡੇ ਸੱਜਣ ਮਿੱਤਰ ਜੁੜੇ ਨੇ ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹੈਲੋ ਸ਼ੈਲੋ ਜੀ ਕਰ ਰਹੇ ਨੇ ਵਿਜੇ ਵਿਰਤੀ ਜੀ ਸਿਡਨੀ ਤੋਂ, ਵੈਲਕਮ ਟੂ ਅਰਲੀ ਮਾਰਨਿੰਗ ਸ਼ੋ ਰੇਨੀ ਹੀਅਰ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮੀਂਹ ਦੱਸਿਆ ਗਿਆ, ਸੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ 8 ਵਜੇ। ਬਹੁਤ ਬਹੁਤ ਧੰਨਵਾਦ। ਰੁਪਿੰਦਰ ਸਿੰਘ ਗਿੱਲ ਕਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਣਜੀਤ ਸਿੱਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਰਣਜੀਤ। ਤੇ ਸੁਖਵਿੰਦਰ ਸੰਤ ਭਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚੋ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਤੇ ਕੱਲਾ ਚਾਹ ਬੰਦਿਆਂ ਨੂੰ ਨਹੀਂ ਹੁੰਦਾ ਮੀਂਹ ਦਾ ਗਰਮੀ ਤੋਂ ਬਾਅਦ, ਪਸ਼ੂਆਂ ਨੂੰ ਵੀ ਹੁੰਦਾ, ਜਾਨਵਰਾਂ ਨੂੰ ਵੀ ਹੁੰਦਾ, ਪੰਛੀਆਂ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ। ਮੈਂ ਬਾਹਰ ਦੇਖ ਰਿਹਾ ਕਿ ਮੇਰੇ ਮਿੱਤਰ ਪੰਛੀ ਜਿਹੜੇ ਆਲੇ ਦੁਆਲੇ ਦਰਖਤਾਂ ਤੇ ਰਹਿੰਦੇ ਨੇ ਸਾਡੇ ਆਸ ਪਾਸ, ਉਹ ਕਲੋਲਾਂ ਕਰ ਰਹੇ ਨੇ, ਚਹਿਕ ਚਹਾ ਰਹੇ ਨੇ, ਨਹਾ ਰਹੇ ਨੇ, ਆਪਣੇ ਫੰਘ ਫੜ ਫੜਾ ਰਹੇ ਨੇ, ਬੂੰਦਾਂ ਉੱਡ ਰਹੀਆਂ ਨੇ ਉਹਨਾਂ ਦੇ ਫੰਘਾਂ ਤੋਂ, ਪੰਖੀਆਂ ਤੋਂ। ਸੋ ਉਹ ਵੀ ਮਸਤ ਹੁੰਦੇ ਨੇ। ਇੱਕ ਹੋਰ ਪੰਛੀ ਜਿਹੜਾ ਬਹੁਤ ਜ਼ਿਆਦਾ ਮਸਤ ਹੁੰਦਾ ਹੈ, ਇੱਥੇ ਤਾਂ ਬਹੁਤ ਘੱਟ ਨੇ ਇੰਡੀਆ ਦੇ ਵਿੱਚ, ਮੋਰ। ਜਦੋਂ ਮੀਂਹ ਪੈਂਦਾ ਤਾਂ ਮੋਰ ਬੜਾ ਮਸਤ ਹੁੰਦਾ, ਨੱਚਦਾ ਹੈ, ਬੱਦਲ ਗੱਜਦੇ ਨੇ। ਇੱਕ ਹੋਰ ਧਰਤੀ ਤੇ ਰਿੰਘਣ ਵਾਲਾ ਧਰਤੀ ਦਾ ਬਾਦਸ਼ਾਹ ਸੱਪ ਬੜਾ ਮਸਤ ਹੁੰਦਾ ਹੈ, ਫਨ ਖਿਲਾਰਦਾ ਹੈ, ਉਹਨੂੰ ਬੜੀ ਖੁਸ਼ੀ ਹੁੰਦੀ ਹੈ। ਸੋ ਮੋਰ ਦੇ ਉੱਤੇ, ਮੋਰ ਦੇ ਨੱਚਣ ਦੇ ਉੱਤੇ ਬਹੁਤ ਗੀਤ ਬਣੇ ਨੇ। ਮੈਨੂੰ ਯਾਦ ਹੈ ਜਸਵੀਰ ਜੱਸੀ ਨੇ ਵੀ ਇੱਕ ਗੀਤ ਗਾਇਆ ਸੀ, ਵੈਸੇ ਤਾਂ ਇਹ ਕਈਆਂ ਨੇ ਗਾਇਆ ਆ, ਇਹ ਤਕਰੀਬਨ ਲੋਕ ਗੀਤ ਵਾਂਗ ਰਹੀ ਹੈ, ਕਲਹਿਰੀ ਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ। ਸੋ ਮੈਨੂੰ ਯਾਦ ਆ ਗਿਆ ਮੋਰ ਤੋਂ, ਕਿਉਂਕਿ ਬਰਸਾਤ ਸੀ, ਬਰਸਾਤ ਤੋਂ ਮੋਰ ਯਾਦ ਆ ਗਿਆ ਮੋਰ ਤੋਂ। ਮੈਂ ਹੁਣ ਇੱਕ ਗੀਤ ਤੁਹਾਡੇ ਲਈ ਲੈ ਕੇ ਆਇਆ, ਬਹੁਤ ਖੂਬਸੂਰਤ ਤਰੀਕੇ ਨਾਲ ਗਾਇਆ, ਬੜਾ ਐਨਰਜੀ ਨਾਲ ਗਾਇਆ। 2010 ਦੇ ਵਿੱਚ ਇਹ ਗੀਤ ਆਇਆ ਸੀ, ਆਓ ਗੀਤ ਦਾ ਆਨੰਦ ਮਾਣਦੇ ਹਾਂ। ਜੀ ਕਲੈਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਆ, ਗੱਲਾਂ ਬਾਤਾਂ ਕਰਦੇ ਆ। ਕ੍ਰਿਕਟ ਦੇ ਬਾਰੇ ਕੀ ਖਿਆਲ ਹੈ ਜੀ? ਕੱਲ ਇੰਡੀਆ ਨੇ ਮੈਚ ਜਿੱਤਿਆ, 340 ਰਨ ਬਣਾਏ 6 ਵਿਕਟਾਂ ਦੇ, ਤੇ ਆਸਟ੍ਰੇਲੀਆ 304 ਰਨ ਦੇ ਵਿੱਚ ਸਿਮਟ ਗਿਆ। ਸੋ ਪਹਿਲੇ ਮੈਚ ਦੀ ਬਹੁਤ ਵੱਡੀ ਹਾਰ ਤੋਂ ਬਾਅਦ ਇਹ ਥੋੜਾ ਜਿਹਾ ਬੈਲੈਂਸ ਹੋਇਆ, ਬੈਲੈਂਸ ਨਹੀਂ ਹੋਇਆ, ਐਡੀ ਵੱਡੀ ਹਾਰ ਤੋਂ ਬਾਅਦ ਇਹ ਕੰਪੀਟੀਸ਼ਨ ਸੀਗਾ। ਆਸਟ੍ਰੇਲੀਆ ਨੇ ਕਾਫੀ ਕੋਸ਼ਿਸ਼ ਕੀਤੀ ਪਰ ਸਕੋਰ ਕਾਫੀ ਬਣਿਆ ਹੋਇਆ ਸੀ। ਪਰ ਪਹਿਲੇ ਮੈਚ ਤੋਂ ਬਾਅਦ ਕਮੈਂਟ ਬੜੇ ਇੰਟਰਸਟਿੰਗ, ਬੜੇ ਰੌਚਕ ਸਾਹਮਣੇ ਆਏ ਪੜ੍ਹਨ ਨੂੰ। ਉਨ੍ਹਾਂ ਦੇ ਵਿਚ ਇਕ ਕਮੈਂਟ ਇਹ ਸੀਗਾ ਵੀ ਆਸਟ੍ਰੇਲੀਆ ਵਾਲਿਆਂ ਨੇ ਤਾਂ ਇੰਡੀਆ ਦੀ ਏਦਾਂ ਧਲਾਈ ਕੀਤੀ, ਏਦਾਂ ਕੁੱਟੇ ਜਿੱਦਾਂ ਆਸਟ੍ਰੇਲੀਆ ਦੇ ਵਿਚ ਅੱਗਾਂ ਇੰਡੀਆ ਦੀ ਟੀਮ ਨੇ ਲਾਈਆਂ ਹੁੰਦੀਆਂ ਨੇ। ਸੋ ਸਾਰਾ ਗੁੱਸਾ ਇੰਡੀਆ ਤੇ ਕੱਢ ਰਹੇ ਨੇ। ਪਰ ਪਹਿਲਾ ਮੈਚ ਦੇਖਿਆ, ਥੋੜਾ ਜਿਹਾ ਦੇਖ ਰਹੇ ਸੀ ਬੱਚਿਆਂ ਦੇ ਨਾਲ, ਠੀਕ ਹੈ, ਵਧੀਆ ਹੈ। ਆਸਟ੍ਰੇਲੀਆ ਦੇ ਵੱਲ ਸੀਗੇ, ਸਾਡੇ ਤਾਂ ਦੋਨੋਂ ਹੱਥ ਲੱਡੂ ਨੇ, ਇਕ ਪਾਸੇ ਸਾਡੀ ਜਨਮ ਭੂਮੀ ਆ ਤੇ ਇਕ ਪਾਸੇ ਸਾਡੀ ਕਰਮ ਭੂਮੀ ਆ। ਤੇ ਵੈਸੇ ਮੈਚ ਮੈਚ ਹੀ ਹੈ, ਮੈਂ ਬਹੁਤਾ ਜ਼ਿਆਦਾ ਸੀਰੀਅਸ ਨਹੀਂ ਲੈਂਦਾ ਹੁੰਦਾ, ਠੀਕ ਹੈ ਉਦੋਂ ਜਦ ਚੱਲ ਰਿਹਾ ਹੁੰਦਾ ਆ ਤਾਂ ਉਦੋਂ ਠੀਕ ਆ, ਪਰ ਐਡੀ ਗੱਲ ਨਹੀਂ ਹੈਗੀ ਕਿ ਆਪਾਂ ਆਪਣੇ ਰਿਲੇਸ਼ਨ ਵਿਗਾੜ ਲੈਣੇ ਆ। ਮੈਂ ਅੱਜ ਤੱਕ ਕਿਸੇ ਨਾਲ ਲੜਿਆ ਨਹੀਂ, ਨਾ ਹੀ ਲੜਨਾ ਚਾਹੀਦਾ, ਇਹਨਾਂ ਮੁੱਦਿਆਂ ਦੇ ਉੱਤੇ ਬਹਿਸਣਾ ਵੀ ਨਹੀਂ ਚਾਹੀਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਜੀ, ਕੋਈ ਵੀ ਮੈਸੇਜ ਪਾ ਸਕਦੇ ਹੋ। ਮੈਨੂੰ ਪਤਾ ਕਿ ਬਹੁਤ ਸਾਰੇ ਸਰੋਤੇ ਅੱਜ ਸ਼ਾਇਦ ਭੁਲੇਖੇ ਚ ਹੋਣ ਕਿ ਪ੍ਰੋਗਰਾਮ 9 ਵਜੇ ਸ਼ੁਰੂ ਹੋਣਾ, ਪਰ 1 ਘੰਟਾ ਪਹਿਲਾਂ ਸ਼ੁਰੂ ਹੋ ਚੁੱਕਾ। ਕੋਈ ਗੱਲ ਨਹੀਂ, ਤੁਸੀਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ, ਇਹ ਫੈਸਿਲਿਟੀ ਹਰਮਨ ਰੇਡੀਓ ਤੇ ਹੈ। ਔਰ ਵੀ ਆਰ ਵਨ ਆਫ ਦ ਫਿਊ ਰੇਡੀਓ ਸਟੇਸ਼ਨ ਜਿਹੜੇ ਇਹ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ, ਸ਼ੁਰੂ ਅਸੀਂ ਕੀਤੀ ਹੋਈ ਆ। ਸੋ ਪੋਡਕਾਸਟ ਤੁਸੀਂ ਸੁਣ ਸਕਦੇ ਹੋ। ਕੁਝ ਮੁੱਦੇ ਨੇ ਜਿਹੜੇ ਅਸੀਂ ਸਾਂਝੇ ਕਰਨੇ ਨੇ, ਗੱਲਾਂ ਕਰਨੀਆਂ ਨੇ ਜਿਨ੍ਹਾਂ ਦੇ ਬਾਰੇ। ਉਹਨਾਂ ਦੇ ਵਿੱਚ ਇੱਕ ਮੁੱਦਾ ਹੈ ਜੀ, ਜਿਹੜਾ ਪਿਛਲੇ ਹਫ਼ਤੇ ਕਾਫੀ ਚੱਲਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਉਹ ਖਤਮ ਵੱਲ ਨੂੰ ਜਾ ਰਿਹਾ ਹੈ। ਉਹ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਹੋਏ ਜਿਹੜਾ ਸੜਕਾਂ ਆ, ਗਲਿਆਰੇ ਨੇ, ਬਾਜ਼ਾਰ ਨੇ, ਉਹਦੇ ਵਿੱਚ ਲੱਗੇ ਬੁੱਤ, ਤੇ ਬੁੱਤਾਂ ਦੇ ਮੋਹਰੇ ਜਿਹੜੀਆਂ ਭੰਗੜਾ ਪਾ ਰਹੇ ਨੇ, ਉਹ ਬੁੱਤ ਭੰਗੜੇ ਵਾਲੇ ਵੀ ਨੇ। ਤੇ ਉਹਨਾਂ ਦੇ ਵਿੱਚ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਸ਼ਾਇਦ ਲੱਗਾ ਹੋਇਆ ਹੈ, ਤੇ ਨਾਲ ਹੀ ਸੜਕ ਤੇ ਗਾਂ ਜਾ ਕੇ ਭੰਗੜੇ ਵਾਲਿਆਂ ਦੇ, ਗਿੱਧੇ ਵਾਲਿਆਂ ਦੇ ਬੁੱਤ ਲੱਗੇ ਹੋਏ ਨੇ। ਸੋ ਉਹਦੇ ਬਾਰੇ ਗੱਲ ਕਰਨੀ ਹੈ ਕਿ ਉਹਨਾਂ ਨੂੰ ਤੋੜਿਆ ਗਿਆ, ਕਿ ਸਾਰੀ ਕਹਾਣੀ ਕੀ ਹੈ। ਤੇ ਕਹਾਣੀ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਕੀ ਹੈ, ਮੇਰਾ ਪਰਸਪੈਕਟਿਵ ਕੀ ਹੈ, ਮੈਂ ਆਪਣੇ ਦਿਲ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਦੇਖੋ ਰੌਲਾ ਪੈਂਦਾ ਰਹਿੰਦਾ ਸੋਸ਼ਲ ਮੀਡੀਆ ਤੇ ਸਾਰਾ ਕੁਛ, ਤੇ ਜਦੋਂ ਤਕਰੀਬਨ ਮੈਂ ਪਹਿਲੀ ਵਾਰੀ ਗਿਆ ਇਹ ਨਵੇਂ ਬਣਨ ਤੋਂ ਬਾਅਦ, ਸਾਰਾ ਕੁਛ ਰੀਫਰਵਿਸ਼ ਹੋਣ ਤੋਂ ਬਾਅਦ, ਤਾਂ ਉਸ ਗਲੀ ਦੇ ਵਿੱਚ ਜਦ ਕਾਰ ਪਾਰਕ ਤੋਂ ਹੇਠਾਂ ਉਤਰੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਦੇਖਿਆ, ਤੇ ਮੇਰੇ ਮਨ ਦੇ ਵਿੱਚ ਇਹ ਆਈ ਵੀ ਇਹ ਬੁੱਤ ਜਿਹੜੇ ਲਾਉਣੇ ਨੇ, ਇਹ ਬੁੱਤਾਂ ਮਤਲਬ ਇਹ ਸਿੱਖੀ ਦੇ ਅਨੁਕੂਲ ਨਹੀਂ ਹੈਗਾ। ਪਰ ਚਲੋ ਠੀਕ ਆ, ਬੰਦਾ ਐਕਸੈਪਟ ਕਰ ਗਿਆ ਵੀ ਇਹ ਯੋਧਿਆਂ ਦੇ ਲੱਗਣੇ ਚਾਹੀਦੇ ਨੇ, ਯੋਧਿਆਂ ਦੀਆਂ ਯਾਦਗਾਰਾਂ ਵੀ ਬਣਦੀਆਂ ਨੇ, ਕੋਈ ਗੱਲ ਨਹੀਂ, ਇਹ ਤੇ ਸਾਨੂੰ ਇੰਸਪੀਰੇਸ਼ਨ ਮਿਲੇਗੀ। ਕਿਉਂਕਿ ਅਸੀਂ ਇੱਕ ਬੰਦਾ ਜਾਂਦਾ ਨਾ ਅੰਮ੍ਰਿਤਸਰ ਤਾਂ ਉਹ ਧਾਰ ਕੇ ਜਾਂਦਾ ਹੈ ਕਿ ਮੈਂ ਦਰਬਾਰ ਸਾਹਿਬ ਚੱਲਿਆ, ਗੁਰੂ ਰਾਮਦਾਸ ਜੀ ਦੇ ਘਰ ਚੱਲਿਆ, ਮੈਂ ਸਿੱਖੀ ਨਾਲ ਜੁੜਨ ਚੱਲਿਆ, ਮੈਂ ਰੂਹਾਨੀਅਤ ਨਾਲ ਜੁੜਨ ਚੱਲਿਆ। ਤੇ ਉੱਥੇ ਕਿੰਨੀਆਂ ਸ਼ਹੀਦੀਆਂ ਹੋਈਆਂ ਨੇ, ਕਿੰਨੇ ਸਿਰ, ਇੱਕ ਕਿੱਟ ਦੇ ਹੇਠਾਂ ਮੇਰੇ ਖਿਆਲ ਚਾਰ ਚਾਰ ਪੰਜ ਪੰਜ ਸਿਰ ਵੀ ਜੇ ਗਿਣੀਏ ਤਾਂ ਵੀ ਥੋੜੇ ਨੇ, ਇੰਨੇ ਉੱਥੇ ਘਾਣ ਹੋਇਆ। ਉੱਥੇ ਮਤਲਬ ਮੀਰੀ ਤੇ ਪੀਰੀ ਦਾ ਸਿਧਾਂਤ ਉੱਥੋਂ ਸ਼ੁਰੂ ਹੋਇਆ, ਯੋਧਿਆਂ ਦਾ ਇਤਿਹਾਸ ਉੱਥੋਂ ਸ਼ੁਰੂ ਹੋਇਆ ਸਿੱਖੀ ਦੇ ਵਿੱਚ, ਹਿੰਦੁਸਤਾਨ ਦੀ ਆਜ਼ਾਦੀ ਦੀ ਡੈਕਲਰੇਸ਼ਨ ਉੱਥੋਂ ਸ਼ੁਰੂ ਹੋਇਆ। ਮੈਂ ਹਿੰਦੁਸਤਾਨ, ਮਾਡਰਨ ਹਿੰਦੁਸਤਾਨ ਨਹੀਂ ਗੱਲ ਕਰ ਰਿਹਾ, ਮੈਂ ਉਸ ਹਿੰਦੁਸਤਾਨ ਦੀ ਗੱਲ ਕਰ ਰਿਹਾ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਡਿਫਾਈਨ ਕੀਤਾ, ਉਸ ਹਿੰਦੁਸਤਾਨ ਨੂੰ ਜਿਹੜਾ ਕਿ ਅਫਗਾਨਿਸਤਾਨ ਤੱਕ ਪਹੁੰਚਦਾ ਸੀ, ਆਜ਼ਾਦ ਕਰਾਉਣ ਦੇ ਲਈ ਉੱਥੋਂ ਲੜਾਈ ਡਿਕਲੇਅਰ ਹੋਈ ਹੈ। ਤੇ ਉਹ ਇਹੋ ਜਿਹਾ ਘਰ ਹੈ, ਬੰਦਾ ਇਹ ਸੋਚ ਕੇ ਜਾਂਦਾ ਉੱਥੇ। ਔਰ ਉੱਥੇ ਜਦ ਗਾਂ ਭੰਗੜੇ ਵਾਲਿਆਂ ਦੇ ਬੁੱਤ ਲੱਗੇ ਹੋਏ ਨੇ, ਗਿੱਧੇ ਵਾਲਿਆਂ ਦੇ ਬੁੱਤ ਲੱਗੇ ਹੋਏ ਨੇ, ਹਨਾ, ਉਹ ਦੇਖ ਕੇ ਤਾਂ ਬਿਲਕੁਲ ਹੀ ਮਤਲਬ ਉਹਨਾਂ ਨੂੰ ਦੇਖਣ ਨੂੰ ਰੂਹ ਨਹੀਂ ਕੀਤੀ। ਜਿਹੜੇ ਬੰਦੇ ਦੇ ਅੰਦਰ ਸ਼ਰਧਾ ਹੁੰਦੀ ਹੈ ਨਾ, ਉਹ ਤਾਂ ਮਤਲਬ ਜਮਾਂ ਹੀ ਇਸ ਚੀਜ਼ ਤੋਂ ਪਾਸੇ ਹੋ ਕੇ ਲੰਘਦਾ ਆ। ਹੁਣ ਤੁਸੀਂ ਦੇਖਿਆ ਹੋਣਾ, ਆਪ ਵੀ ਨੋਟ ਕੀਤਾ ਹੋਣਾ, ਜਦੋਂ ਤੁਸੀਂ ਮੇਲੇ ਜਾਂਦੇ ਆ, ਗੁਰਦੁਆਰਾ ਸਾਹਿਬ ਜਾਂਦੇ ਆ, ਫਤਿਹਗੜ੍ਹ ਸਾਹਿਬ ਜਾਂਦੇ ਆ, ਆਨੰਦਪੁਰ ਸਾਹਿਬ ਜਾਂਦੇ ਆ, ਦਰਬਾਰ ਸਾਹਿਬ ਹੀ ਜਾਂਦੇ ਆ, ਕੀ ਤੁਸੀਂ ਉੱਥੇ ਦੁਕਾਨ ਤੋਂ ਸੌਦਾ ਖਰੀਦਣ ਜਾਂਦੇ ਆ? ਜਿਸ ਤਰ੍ਹਾਂ ਸਿਰਸੇ ਵਾਲਾ ਸੌਦਾ ਸਾਧ ਬਣਿਆ ਸੀ ਕਿ ਉਹਨੇ ਮਰਚੈਂਡਾਈਜ਼ ਵੇਚਣ ਦੇ ਲਈ ਉਹ ਸਾਰਾ ਡਮਡਮਾ ਰਚਿਆ ਸੀ, ਕੀ ਤੁਸੀਂ ਉਹਨਾਂ ਦੁਕਾਨਾਂ ਤੋਂ ਸ਼ੋਪਿੰਗ ਕਰਨ ਜਾਂਦੇ ਆ ਜਾਂ ਮੱਥਾ ਟੇਕਣ ਜਾਂਦੇ ਆ? ਇੱਕ ਹੋਰ ਗੱਲ ਨੋਟ ਕਰਿਓ ਬੈਠ ਕੇ ਠੰਡੇ ਦਿਮਾਗ ਨਾਲ, ਕਿ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਜਾਂ ਅਸੀਂ ਵੀ ਜਾਂਦੇ ਹਾਂ, ਕੀ ਅਸੀਂ ਪਹਿਲਾਂ ਸਮਾਨ ਖਰੀਦ ਲਈਦਾ ਸ਼ੋਪਾਂ ਤੋਂ, ਹੱਟੀਆਂ ਤੋਂ, ਫੇਰ ਦਰਬਾਰ ਸਾਹਿਬ? ਨਹੀਂ, ਮੈਨੂੰ ਨਹੀਂ ਲੱਗਦਾ। ਇੱਥੋਂ ਤੱਕ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ, ਜਿਹੜੇ ਨਾਲ ਉਂਗਲੀ ਸਾਡੇ ਫੜ ਕੇ ਤੁਰੇ ਹੁੰਦੇ ਨੇ, ਉਹ ਕਹਿੰਦੇ ਪਾਪਾ ਮੈਨੂੰ ਆਹ ਚੀਜ਼ ਲੈ ਦਿਓ, ਡੈਡੀ ਮੈਨੂੰ ਆਹ ਚੀਜ਼ ਲੈ ਦਿਓ, ਮੈਂ ਆਹ ਖਿਡੌਣਾ ਲੈਣਾ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ? ਨਹੀਂ ਬੇਟਾ, ਪਹਿਲਾਂ ਅਸੀਂ ਮੱਥਾ ਟੇਕਣਾ, ਪਹਿਲਾਂ ਅਸੀਂ ਮੱਥਾ ਟੇਕ ਕੇ ਆ ਕੇ ਫਿਰ ਜਾਂਦੇ ਹੋਏ ਆਪਾਂ ਸਾਰੀਆਂ ਚੀਜ਼ਾਂ ਲਵਾਂਗੇ। ਇਹ ਅਸੀਂ ਆਮ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਆ। ਹੁਣ ਅਸੀਂ ਰੂਹਾਨੀਅਤ ਦੇ ਲਈ ਜਾਂਦੇ ਹਾਂ ਉੱਥੇ, ਇਹ ਵੀ ਹੱਟੀ ਬਣਾਈ ਆ ਕਿ ਇੱਕ ਉੱਥੇ ਦੋ ਹੱਟੀਆਂ ਨੇ, ਦੋ ਹੱਟ ਨੇ ਰੂਹਾਨੀਅਤ ਦੇ। ਇੱਕ ਤਾਂ ਰੂਹਾਨੀਅਤ ਵੰਡ ਰਹੇ ਨੇ ਅੰਦਰ, ਗੁਰੂ ਰਾਮਦਾਸ ਜੀ ਦਾ ਘਰ ਹੈ, ਗੁਰਬਾਣੀ ਚੱਲ ਰਹੀ ਆ ਉੱਥੇ, 24 ਘੰਟੇ ਜਾਪ ਚੱਲ ਰਹੇ ਨੇ, ਸੰਗਤ ਸ਼ਰਧਾ ਵਸ ਹੋਈ ਪਈ ਆ, ਲੰਗਰ ਚੱਲ ਰਹੇ ਨੇ, ਸੇਵਾ ਚੱਲ ਰਹੀ ਆ। ਇੱਕ ਤਾਂ ਇਹ ਸੌਦਾ ਵੇਖ ਰਿਹਾ ਹੈ ਰੂਹਾਨੀਅਤ ਦਾ, ਔਰ ਬਾਹਰ ਜੋ ਇਹ ਤੋਂ ਵਿਰੋਧਾਭਾਸ ਨੇ, ਆਊਟਰ ਵਰਡਸ, ਮੈਂ ਇਹ ਨਹੀਂ ਕਹਿੰਦਾ ਉਹ ਗਲਤ ਹੈ, ਭੰਗੜਾ ਗਿੱਧਾ ਕੋਈ ਗਲਤ ਨਹੀਂ ਹੈਗਾ, ਪਰ ਇੱਕ ਇੰਟਰੋਵਰਟ ਹੈ, ਇੱਕ ਆਊਟਰੋਵਰਟ ਹੈ, ਔਰ ਬਾਹਰ ਗਿੱਧਾ ਭੰਗੜੇ ਦੀ ਹੱਟੀ ਲਾ ਦੇਣੀ, ਆਹ ਵੀ ਸੌਦਾ ਹੈਗਾ ਬਈ, ਆਹ ਵੀ ਸੌਦਾ ਹੈਗਾ, ਆਹ ਵੀ ਲੈ ਜਾਓ, ਆਹ ਵੀ ਲੈ ਜਾਓ, ਆਹ ਵੀ ਲੈ ਜਾਓ ਨਾਲ। ਮਤਲਬ ਜਿਹੜੇ ਰੂਹਾਨੀਅਤ ਲਈ ਆਏ ਨੇ ਉਹਨਾਂ ਨੂੰ ਤੁਸੀਂ ਹੋਰ, ਉਹਨਾਂ ਤੋਂ ਦੁੱਖ ਕੇ ਤਾਂ, ਉਹਨਾਂ ਤੋਂ ਨਿਜਾਤ ਪਾਉਣ ਦੇ ਲਈ ਤਾਂ, ਮੰਨ ਕੇ ਚਾਓ ਜਿਹੜੇ ਹੈ, ਮਨ ਦੇ ਚਾਓ ਨੂੰ ਗੁਰੂ ਨਾਲ ਜੋੜਨ ਦੇ ਲਈ ਤਾਂ ਅਸੀਂ ਉਸ ਹੱਟੀ ਤੋਂ ਸੌਦਾ ਲੈਣ ਆਏ ਹਾਂ ਰੂਹਾਨੀਅਤ ਦਾ, ਔਰ ਸਾਨੂੰ ਫੇਰ ਵੇਚੀ ਜਾ ਰਹੇ ਨੇ ਮੂਹਰੇ ਉਹ ਸੌਦਾ। ਉਹ ਸ਼ੋਭਦੇ ਨਹੀਂ ਹੈਗੇ ਉੱਥੇ, ਗੁਰੂ ਰਾਮਦਾਸ ਜੀ ਦੇ ਘਰ ਦੇ ਮੂਹਰੇ ਸ਼ੋਭਦੇ ਨਹੀਂ। ਦੂਜੀ ਗੱਲ ਇਹ ਹੈ ਵੀ ਇਹਦੇ ਤੇ ਨਾ ਇੱਕ ਚੁਟਕਲਾ ਵੀ ਬਣਿਆ ਹੋਇਆ, ਬਹੁਤ ਵਧੀਆ ਹੈ, ਤੁਸੀਂ ਬਹੁਤ ਸੁਣਿਆ, ਆਮ ਚੱਲਦਾ ਹੈ ਕਿ ਬੰਦਾ ਇੱਕ ਮਰ ਕੇ ਉੱਪਰ ਪਹੁੰਚ ਜਾਂਦਾ, ਉਹਦੇ ਪਾਪ ਦੇ ਪੁੰਨ ਬਰਾਬਰ ਹੋ ਜਾਂਦੇ ਨੇ, ਉਹ ਧਰਮ ਸੰਕਟ ਚ ਪੈ ਜਾਂਦਾ ਵੀ ਮੈਂ ਹੁਣ ਇਹਨੂੰ ਨਰਕ ਭੇਜਾਂ ਜਾਂ ਸਵਰਗ ਭੇਜਾਂ, ਤੇ ਉਹ ਕਹਿੰਦਾ ਵੀ ਦੱਸ ਵੀ ਤੂੰ ਹੀ ਦੱਸ ਦੇ ਵੀ ਕਿੱਧਰ ਜਾਣਾ। ਉਹ ਕਹਿੰਦਾ ਜੀ ਮੈਂ ਤਾਂ ਹੁਣ, ਜਦੋਂ ਬੰਦੇ ਨੂੰ ਨਾ ਚੋਇਸ ਦੇ ਦੋ ਫਿਰ ਉਹ ਨਖਰਾ ਬਹੁਤ ਆ ਜਾਂਦਾ। ਉਹ ਜਿਹੜਾ ਮਰ ਕੇ ਗਿਆ ਹੁੰਦਾ ਕਹਿੰਦਾ ਜੀ ਮੈਨੂੰ ਦਿਖਾਓ ਪਹਿਲਾਂ, ਉਹ ਕਹਿੰਦਾ ਏਦਾਂ ਕਰ ਪਹਿਲਾਂ ਸਵਰਗ ਦਿਖਾ ਲਓ ਉਹਨੂੰ। ਉਹ ਸਵਰਗ ਵੱਲ ਨੂੰ ਤੁਰ ਪੈਂਦੇ ਨੇ, ਟੂਰ ਦਿੰਦੇ ਨੇ ਬੱਸ ਚ ਬਿਠਾਲ ਕੇ ਜਾਂ ਗੱਡੀ ਚ ਬਿਠਾਲ ਕੇ, ਜੇ ਸਵਰਗ ਚ ਜਾਣੇ ਤਾਂ ਮੈਨੂੰ ਲੱਗਦਾ ਫਿਰ ਰੱਥ ਤੇ ਲੈ ਕੇ ਗਏ ਹੋਣੇ ਨੇ, ਤੇ ਉੱਥੇ ਮਤਲਬ ਸ਼ਾਂਤੀ ਆ, ਉੱਥੇ ਫਲ ਲੱਗੇ ਹੋਏ ਨੇ ਦਰਖਤਾਂ ਨੂੰ, ਹਰੇ ਹਰੇ ਘਾਹ ਨੇ, ਚਰਾਂਦਾ ਨੇ, ਪਸ਼ੂ ਚਰ ਰਹੇ ਨੇ, ਤੇ ਸ਼ੇਰ ਤੇ ਬੱਕਰੀ ਇਕੱਠੇ ਪਾਣੀ ਪੀ ਜਾ ਰਹੇ ਨੇ, ਉੱਥੇ ਕੋਈ ਕਿਸੇ ਦਰਖਤ ਦੇ ਹੇਠਾਂ ਬੈਠਾ ਭਗਤੀ ਕਰ ਰਿਹਾ, ਕੋਈ ਕਿਸੇ ਧੂਫ ਲੱਗੇ ਹੋਏ ਨੇ, ਕੀਰਤਨ ਚੱਲ ਰਿਹਾ ਆ, ਤੇ ਮਤਲਬ ਹਰ ਪਾਸੇ ਜਾਪ ਹੋ ਰਿਹਾ ਹੈ। ਇਹ ਹੈ, ਇਹ ਸੀ ਸਵਰਗ ਲੋਕ। ਉਹ ਕਹਿੰਦਾ ਯਾਰ ਅੱਛਾ ਠੀਕ ਹੈ, ਕਹਿੰਦਾ ਹੁਣ ਮੈਨੂੰ ਨਰਕ ਵੀ ਦਿਖਾ ਲਓ। ਲਓ ਜੀ ਜਦੋਂ ਨਰਕ ਦੇ ਦਰਵਾਜੇ ਤੇ ਗਏ ਨਾ, ਗੇਟ ਲੱਗਾ ਹੋਇਆ ਉੱਥੇ, ਜਗਮਗ ਲਾਈਟਾਂ ਜਗ ਰਹੀਆਂ ਨੇ ਪੂਰੀਆਂ, ਬੋਰਡ ਲੱਗੇ ਹੋਏ ਨੇ, ਅੱਜ ਫਲਾਨੇ ਦਾ ਸ਼ੋਅ ਹੈ, ਅੱਜ ਫਲਾਨੇ ਦਾ ਸ਼ੋਅ ਹੈ, ਉੱਥੇ ਪਾਰਕ ਦੇ ਵਿੱਚ ਉਹਦਾ ਅਖਾੜਾ ਲੱਗਿਆ ਹੋਇਆ, ਅੱਜ ਮੁਫ਼ਤ ਖਾਓ ਜਿੰਨਾ ਖਾਣਾ ਆ, ਹਨਾ। ਉਹ ਗਾਂ ਦੇਖਦੇ ਮੂਹਰੇ, ਵੈਸੇ ਗੱਲ ਤਾਂ ਬਣੀ ਸੀ ਵੀ ਮੂਹਰੇ ਚਮਕੀਲੇ ਦਾ ਖਾੜਾ ਲੱਗਿਆ ਹੋਇਆ, ਚਮਕੀਲਾ ਤਾਂ ਅਮਰਜੋਤ ਗਾ ਰਹੇ ਨੇ ਲੋਕ, ਉੱਥੇ ਨੱਚ ਰਹੇ ਨੇ ਬੁਰੇ ਹਾਲ, ਹਨਾ, ਤੇ ਦਾਰੂ ਚੱਲ ਰਹੀ ਆ, ਪਕੌੜੇ ਚੱਲ ਰਹੇ ਨੇ, ਤੇ ਨਾਚ ਹੋ ਰਹੇ ਨੇ। ਤਾਂ ਉਹ ਆ ਕੇ ਨਾ ਉਹਨੂੰ ਕਹਿੰਦਾ, ਧਰਮਰਾਜ ਨੂੰ ਕਹਿੰਦਾ, ਮੈਂ ਤਾਂ ਕਹਿੰਦਾ ਮਰ ਜੂੰਗਾ ਕਹਿੰਦਾ ਸਵਰਗ ਦੇ ਵਿੱਚ, ਕਹਿੰਦਾ ਮੈਨੂੰ ਤਾਂ ਨਰਕ ਠੀਕ ਹੈ, ਤੇ ਉਹ ਨਰਕ ਚੂਜ਼ ਕਰ ਲੈਂਦਾ। ਜਦੋਂ ਨਰਕ ਚ ਜਾਂਦਾ ਨਾ, ਗੇਟ ਉਸੇ ਗੇਟ ਰਾਹੀਂ ਲੰਘਾਉਂਦੇ, ਤਾਂ ਅੰਦਰ ਜਾ ਕਹਿੰਦਾ ਫੜ ਲਓ ਇਹਨੂੰ, ਫੜ ਕੇ ਚੱਕ ਕੇ ਉਹਨੂੰ ਕੜਾਹੇ ਦੇ ਵਿੱਚ ਸੁੱਟਦੇ ਨੇ, ਤਾਂ ਉਹ ਬਿੱਲਾ ਉੱਠਦਾ ਆ, ਬੁਰੇ ਹਾਲ ਹੋ ਜਾਂਦੇ ਨੇ, ਚੀਕ ਉੱਠਦਾ। ਉਹ ਕਹਿੰਦਾ ਉਹ ਕੀ ਸੀ? ਕਹਿੰਦੇ ਉਹ ਤਾਂ ਜੀ ਸਾਡੀ ਮਾਰਕੀਟਿੰਗ ਕੈਂਪੇਨ ਸੀਗੀ। ਇਹੀ ਹਾਲ ਜਦੋਂ ਮੈਂ ਬੁੱਤ ਦੇਖੇ ਨਾ ਮੈਨੂੰ ਇਹ ਚੁਟਕਲਾ ਯਾਦ ਆ ਗਿਆ ਵੀ ਅਸੀਂ ਰੂਹਾਨੀਅਤ ਲੈਣ ਆਏ ਆ ਤੇ ਇਹ ਬਾਹਰ ਗਿੱਧੇ ਭੰਗੜਿਆਂ ਦੇ ਬੁੱਤਾਂ ਵਾਲੇ ਲੋਕ ਖੜੇ ਕਰ ਰਹੇ ਨੇ ਢੋਲ ਵੱਜ ਰਹੇ ਨੇ ਇਸ ਥਾਂ ਦੇ ਉੱਤੇ ਸ਼ੋਭਦੇ ਨੀ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਮੈਂ ਗਿੱਧਾ ਭੰਗੜਾ ਬਹੁਤ ਪ੍ਰਮੋਟ ਕੀਤਾ ਕਰਦਾ ਸੱਭਿਆਚਾਰ ਕਰਦਾ ਸਾਡੇ ਵਿਆਹ ਹੋਏ ਨੇ ਇੱਥੇ ਘਰਾਂ ਦੇ ਵਿੱਚ ਸਾਡਾ ਮੇਰਾ ਆਪਣਾ ਹੋਇਆ ਮੇਰੀ ਭੈਣ ਦਾ ਹੋਇਆ ਮੇਰੇ ਬੇਟੇ ਦਾ ਹੋਇਆ ਹੋਰ ਰਿਸ਼ਤੇਦਾਰੀਆਂ ਚ ਹੁੰਦੇ ਨੇ ਅਸੀਂ ਉੱਥੇ ਜਾਂਦੇ ਹਾਂ ਅਸੀਂ ਗਿੱਧੇ ਭੰਗੜੇ ਸਿੱਠਣੀ ਜੋ ਵੀ ਸਾਡੇ ਸੱਭਿਆਚਾਰ ਦੇ ਅਸੀਂ ਉਹ ਸਾਰਾ ਕੁਛ ਕਰਦੇ ਹਾਂ ਸੱਭਿਅਕ ਰਹਿ ਕੇ ਕਦੇ ਗੰਦੇ ਗਾਣੇ ਤੇ ਨਹੀਂ ਨੱਚਣ ਦੀ ਕੋਸ਼ਿਸ਼ ਕੀਤੀ ਜਾਂ ਇੱਦਾਂ ਵੀ ਜੋ ਬਣਦਾ ਅਸੀਂ ਉੱਥੇ ਕਰਦੇ ਹਾਂ। ਔਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰੀ ਮਲਵਈ ਗਿੱਧਾ ਮੇਰੀ ਡਾਇਰੈਕਟਰਸ਼ਿਪ ਦੇ ਵਿੱਚ ਇੰਟਰੋਡਿਊਸ ਹੋਇਆ ਸੀਗਾ 2007 ਦੇ ਵਿੱਚ ਗ੍ਰਿਫਥ ਦੇ ਵਿੱਚ ਮੈਲਬਨ ਦੀ ਟੀਮ ਨੇ ਪਾਇਆ ਸੀ ਮਲਵਈ ਗਿੱਧਾ ਅਸੀਂ ਤਿਆਰ ਕਰਵਾਇਆ ਸੀ ਔਰ ਮੈਂ ਬਹੁਤ ਸਾਰੀ ਗਿੱਧਾ ਟੀਮਸ ਨੂੰ ਸਪੋਰਟ ਕਰਦਾ ਰਿਹਾ ਅਸੀਂ ਕਰਵਾਏ ਆ ਫੰਕਸ਼ਨ ਤੇ ਯੂਨੀਕ ਤਰੀਕੇ ਨਾਲ ਸਾਫ਼ ਸੁਥਰੇ ਫੰਕਸ਼ਨ ਕਰਾਏ ਆ ਨਾਟਕ ਕਰਾਏ ਨੇ ਭਗਤ ਸਿੰਘ ਤੇ ਅਸੀਂ ਸਿੱਖੀ ਵਾਲੇ ਨਾਟਕ ਵੀ ਕਰਾਏ ਨੇ ਸੋ ਇੱਕ ਥਾਂ ਥਾਂ ਦੀ ਗੱਲ ਹੁੰਦੀ ਆ ਹੁਣ ਸਿੱਖ ਖੇਡਾਂ ਹੋਈਆਂ ਨੇ ਸਿੱਖ ਖੇਡਾਂ ਦੇ ਵਿੱਚ ਅਸੀਂ ਸਿੱਖੀ ਵਾਲਾ ਨਾਟਕ ਕਰਵਾਇਆ ਭਗਤ ਸਿੰਘ ਦਾ ਸ਼ਤਾਬਦੀ ਸੀ ਅਸੀਂ ਭਗਤ ਸਿੰਘ ਦਾ ਨਾਟਕ ਕਰਵਾਇਆ ਸੋ ਥਾਂ ਥਾਂ ਦੀ ਗੱਲ ਹੁੰਦੀ ਆ ਪਰ ਜੇ ਇਹੀ ਗੁਰਦੁਆਰੇ ਦੀ ਓਪਨਿੰਗ ਦੇ ਉੱਤੇ ਅਸੀਂ ਭੰਗੜਾ ਪਵਾਉਣ ਲੱਗ ਪੈਂਦੇ ਤਾਂ ਉਹ ਸ਼ੋਭਦਾ ਨਹੀਂ ਨਾ ਜਾਂ ਕੋਈ ਕਲਚਰਲ ਮੇਲਾ ਹੋਵੇ ਹਨਾ ਉੱਥੇ ਜਾ ਕੇ ਅਸੀਂ ਟੈਂਟ ਲਾ ਕੇ ਅਖੰਡ ਪਾਠ ਸਾਹਿਬ ਰੱਖ ਦਈਏ ਉੱਧਰ ਬਾਹਰ ਗਾਣ ਵਾਲੇ ਲੱਗੇ ਹੋਣ ਜਿਹੜੇ ਵੀ ਸਿੰਗਰ ਇੰਡੀਆ ਤੋਂ ਆਏ ਹੋਣ ਲੋਕੀ ਨੱਚਦੇ ਹੋਣ ਤੇ ਦਾਰੂ ਵੀ ਚੱਲਦੀ ਹੋਵੇ ਸਾਰਾ ਮਤਲਬ ਫਨ ਕਰਦੇ ਮੈਂ ਇਹ ਨਹੀਂ ਕਹਿੰਦਾ ਮਾੜੀ ਗੱਲ ਹੈ ਮਾੜੀ ਗੱਲ ਉਹ ਤਾਂ ਉਹਨਾਂ ਦੇ ਪਰਸਪੈਕਟਿਵ ਹੈ ਜੇ ਉੱਥੇ ਮੈਂ ਜਾ ਕੇ ਕਹਾਂ ਮੈਂ ਹੁਣ ਇੱਥੇ ਅਖੰਡ ਪਾਠ ਰੱਖ ਦੇਣਾ ਜੀ ਹਨਾ ਉਹ ਸ਼ੋਭਾ ਨਹੀਂ ਨਾ ਦਿੰਦਾ ਫਿਰ ਇਹੋ ਜਿਹੀ ਜਗ੍ਹਾ ਤੇ ਸੋ ਇਹ ਮੇਰਾ ਓਪੀਨੀਅਨ ਹੈ ਕਿ ਉਹ ਜਿਹੜੇ ਬੁੱਤ ਨੇ ਉਹ ਪਤਾ ਨਹੀਂ ਸਾਜਿਸ਼ ਨਾਲ ਲੱਗ ਪਰ ਜਾ ਜਿਹੜੇ ਉਹ ਧੱਕੇ ਨਾਲ ਬਾਲਣਾ ਚਾਹੁੰਦੇ ਨੇ ਪੰਜਾਬੀ ਕਲਚਰ ਹਨਾ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬੀ ਕਲਚਰ ਕੀ ਹੁੰਦਾ ਆ ਬੁੱਤ ਲਾ ਦੇਣੇ ਢੋਲ ਖੜੇ ਕਰ ਦੇਣੇ ਗਿੱਧਾ ਭੰਗੜਾ ਹੀ ਪੰਜਾਬੀ ਕਲਚਰ ਹੈ ਕਲਚਰ ਇਹਨੂੰ ਨਹੀਂ ਕਹਿੰਦੇ ਕਲਚਰ ਪਹਿਲਾਂ ਵੀ ਅਜਮੇਰ ਸਿੰਘ ਹੁਣੀ ਵੀ ਕਿਹਾ ਮੈਂ ਵੀ ਕਿਹਾ ਵੀ ਕਲਚਰ ਸਭਿਅਤਾ ਸਭਿਆਚਾਰ ਉਹਨੂੰ ਕਹਿੰਦੇ ਨੇ ਕਿ ਤੁਸੀਂ ਸਭਿਅਕ ਤਰੀਕੇ ਨਾਲ ਕਿੱਦਾਂ ਰਹਿਣਾ ਚਾਹੁੰਦੇ ਤੁਸੀਂ ਕਿੱਦਾਂ ਇੱਕ ਦੂਜੇ ਨਾਲ ਬੁਲਾਉਂਦੇ ਹੋ ਗਿੱਧੇ ਭੰਗੜੇ ਦੇ ਬੁੱਤ ਜਿਹੜੇ ਨੇ ਉਹ ਸਭਿਆਚਾਰ ਨਹੀਂ ਹੈਗਾ ਗਿੱਧਾ ਭੰਗੜਾ ਸਭਿਆਚਾਰ ਨਹੀਂ ਹੈਗਾ ਚਰਖੇ ਸਭਿਆਚਾਰ ਨਹੀਂ ਹੈਗੇ ਸਭਿਆਚਾਰ ਹੈਗਾ ਵੀ ਅਸੀਂ ਸਭਿਅਕ ਤਰੀਕੇ ਕੀ ਇਹ ਸਭਿਅਕ ਤਰੀਕਾ ਹੈ ਕਿ ਇੱਕ ਰੂਹਾਨੀਅਤ ਦੇ ਥਾਂ ਦੇ ਉੱਤੇ ਤੁਸੀਂ ਭੰਗੜੇ ਦੇ ਬੁੱਤ ਪਵਾ ਰਹੇ ਹੋ ਔਰ ਜਿੱਥੇ ਭੰਗੜਾ ਪੈ ਰਿਹਾ ਉੱਥੇ ਤੁਸੀਂ ਖੰਡ ਪਾਠ ਖੋਲਿਆ ਆ ਕੀ ਇਹ ਸਭਿਅਤਾ ਹੈ ਨਹੀਂ ਇਹ ਸਭਿਅਤਾ ਨਹੀਂ ਹੈਗੀ ਇਹ ਬੇਵਕੂਫੀ ਹੈ ਗੁਰੂ ਰਾਮਦਾਸ ਜੀ ਨੇ ਜਿਨ੍ਹਾਂ ਨੇ ਸਾਰੀ ਰੂਹਾਨੀਅਤ ਵੰਡੀ ਉਹਨਾਂ ਦੇ ਦਰ ਦੇ ਮੂਹਰੇ ਉਹ ਕੰਮ ਕਰਨੇ ਉਹ ਅਖਾੜਿਆਂ ਦੀਆਂ ਲਾਣਾ ਜਿਹੜਾ ਕਿ ਬਿਲਕੁਲ ਉਹਦੇ ਉਲਟਾ ਵਿਰੋਧਾਭਾਸ ਹੈ ਦੂਜੀ ਗੱਲ ਕਿ ਉਹ ਅੰਮ੍ਰਿਤਸਰ ਦੀ ਧਰਤੀ ਹੈ ਉਹ ਸਿੱਖਾਂ ਦੀ ਜਾਇਦਾਦ ਹੈ ਕਿਉਂ ਜਾਇਦਾਦ ਹੈ ਕਿਉਂਕਿ ਉਹ ਗੁਰੂ ਅਮਰਦਾਸ ਜੀ ਨੇ ਖਰੀਦੀ ਸੀ ਅਕਬਰ ਤੋਂ ਪੈਸੇ ਦੇ ਕੇ ਮੁੱਲ ਖਰੀਦੀ ਹੋਈ ਆ ਸਾਡੇ ਗੁਰੂ ਨੇ ਸੋ ਜੋ ਸਾਡੇ ਗੁਰੂ ਦੀ ਗੁਰਮਤ ਹੈ ਉਹ ਫਸਟ ਪ੍ਰਾਇਓਰਿਟੀ ਉਸ ਖਰੀਦੀ ਹੋਈ ਜ਼ਮੀਨ ਨੂੰ ਚਾਹੇ ਉੱਥੇ ਹੁਣ ਜਿਹੜਾ ਮਰਜ਼ੀ ਸ਼ਹਿਰ ਬਣ ਗਿਆ ਲੋਕਾਂ ਨੇ ਕਹਿੰਦੇ ਆਹ ਮੇਰਾ ਆ ਪਰ ਯਾਦ ਰੱਖਣਾ ਚਾਹੀਦਾ ਆ ਕਿ ਉਸ ਤੋਂ ਉਸ ਧਰਤੀ ਨੂੰ ਅਕਬਰ ਬਾਦਸ਼ਾਹ ਤੋਂ ਸਾਡੇ ਗੁਰੂ ਨੇ ਖਰੀਦਿਆ ਹੋਇਆ ਥਾਂ ਹੈ ਉਹਦੀ ਫਸਟ ਪ੍ਰਾਇਓਰਿਟੀ ਹੈ ਉਹਦਾ ਨਾਂ ਵੀ ਅੰਮ੍ਰਿਤਸਰ ਹੈ ਚੱਕ ਰਾਮਦਾਸ ਉਹ ਸਾਡੇ ਗੁਰੂਆਂ ਦੇ ਘਰ ਨੇ ਉਹਨਾਂ ਨੇ ਬਣਾਏ ਹੋਏ ਨੇ ਉਹਨਾਂ ਨੇ ਉਹ ਸ਼ਹਿਰ ਇਸ ਕਰਕੇ ਨਹੀਂ ਸੀ ਵਸਾਇਆ ਕਿ ਉੱਥੇ ਉਹ ਸਾਰੇ ਕੰਮ ਹੋਣ ਜਿਨ੍ਹਾਂ ਤੋਂ ਉਹ ਵਰਜਿਤ ਕਰਦੇ ਨੇ ਜਿਹੜੇ ਮਨ ਨੂੰ ਖੰਡਾਉਂਦੇ ਨੇ ਇੱਕ ਤਾਂ ਇਹ ਗੱਲ ਇਹ ਆਪਣੇ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਆ ਦੂਜੀ ਗੱਲ ਉਸ ਥਾਂ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਕੰਜਰੀਆਂ ਵੀ ਨੱਚੀਆਂ ਮੱਸੇ ਰੰਗਣ ਨੇ ਨਚਾਈਆਂ ਉਹ ਵੀ ਤਾਂ ਕਲਚਰ ਹੀ ਆ ਕੰਜਰੀ ਨਚਾਉਣਾ ਵੀ ਤਾਂ ਪੰਜਾਬ ਦੇ ਨਾਚਾਂ ਚ ਹੀ ਆ ਜਾਂਦਾ ਆ ਜੇ ਕੱਲ ਨੂੰ ਕੋਈ ਕੰਜਰੀ ਦਾ ਬੁੱਤ ਲਾਉਣਾ ਉੱਥੇ ਕਵੇ ਪਏ ਅਸੀਂ ਇਹ ਵੀ ਲਾਉਣਾ ਆ ਫਿਰ ਲੱਗ ਦੇਣ ਦੇਵਾਂਗੇ ਅਸੀਂ ਕੋਈ ਵੀ ਲੱਗ ਦੇਣ ਦੂੰਗਾ ਫਿਰ ਉਹਨਾਂ ਦੇ ਹਿਰਦੇ ਨਾ ਬਲੁੰਦਰੇ ਜਾਊਗੇ ਵੀ ਸਾਡੇ ਸੱਭਿਆਚਾਰ ਨੂੰ ਨਹੀਂ ਇੱਥੇ ਕਰਦੇ ਭੰਗੜਾ ਤਾਂ ਪਾਕਿਸਤਾਨ ਵਾਲੇ ਪੰਜਾਬ ਚ ਵੀ ਪੈਂਦਾ ਆ ਸੋ ਇਹ ਕੋਈ ਲੌਜਿਕ ਨਹੀਂ ਹੈਗਾ ਔਰ ਉਹ ਕਤਾਹੀ ਕਰਨ ਦੇ ਲਈ ਮੱਸੇ ਰੰਗੜ ਦਾ ਸਿਰ ਵੱਢਿਆ ਸੁੱਖੇ ਦੇ ਮਹਤਾਬ ਨੇ ਔਰ ਮੈਂ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਪੀ ਜੇ ਅੱਜ ਦੇ ਟਾਈਮ ਦੇ ਵਿਚ ਮੱਸਾ ਤੇ ਮੱਸੇ ਦਾ ਮੱਸਾ ਹੁੰਦਾ ਨਾ ਉਹਦਾ ਸਿਰ ਵੱਢਿਆ ਜਾਂਦਾ ਸੁੱਖਾ ਤੇ ਸੁੱਖੇ ਤੇ ਜਿੰਦੇ ਨੂੰ ਮਤਲਬ ਸੁੱਖਾ ਤੇ ਮਹਿਤਾਬ ਸਿੰਘ ਨੂੰ ਮਾਫੀ ਜਾਣਾ ਇਹ ਸੋਸ਼ਲ ਮੀਡੀਆ ਵਾਲਿਆਂ ਨੇ ਖੱਜਲ ਕਰਨਾ ਸੀ ਪੂਰਾ ਐਨ ਚੰਗੀ ਤਰ੍ਹਾਂ ਉਹਨਾਂ ਨੂੰ ਅਸੀਂ ਸ਼ਹੀਦ ਮੰਨਦੇ ਹਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਵਾਰਾਂ ਗਾਉਂਦੇ ਹਾਂ ਹਨਾ ਤੇ ਆਹ ਜੋ ਹੈਗਾ ਆ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਕੀ ਹੋਇਆ ਇਹਨੂੰ ਕਹਿੰਦੇ ਆਹ ਸਾਡੇ ਹਿਰਦੇ ਵਲੁੰਦਰੇ ਗਏ ਇਹ ਤਾਂ ਕੁਛ ਵੀ ਨਹੀਂ ਹੈਗਾ ਸਰਕਾਰਾਂ ਨੇ ਕਿੰਨੀ ਵਾਰੀ ਦਰਬਾਰ ਸਾਹਿਬ ਢਾਹ ਤਾ ਸਿੱਖਾਂ ਨੇ ਫਿਰ ਬਣਾ ਲਏ ਸੋ ਇੱਕ ਉਹ ਜਗ੍ਹਾ ਆ ਜਿੱਥੇ ਬਹੁਤ ਜ਼ਿਆਦਾ ਸਟਰੋਂਗ ਫੀਲਿੰਗ ਹੈ ਸਿੱਖੀ ਦੀ ਨਹੀਂ ਸਾਰੇ ਸਾਰੇ ਦੁਨੀਆਂ ਦੀ ਸਟਰੋਂਗ ਫੀਲਿੰਗ ਰੂਹਾਨੀਅਤ ਦੀਆਂ ਜਗ੍ਹਾ ਆ ਦੂਜੀ ਗੱਲ ਜਿਹੜੇ ਸ਼ਾਂਤਮਈ ਜੀ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਮੇਰਾ ਖਿਆਲ 2-3 ਸਾਲ ਹੋ ਗਏ ਨੇ ਜਿੱਥੇ ਤੱਕ ਮੈਨੂੰ ਪਤਾ ਕਈ ਵਾਰੀ ਅਰਜ਼ੀਆਂ ਵੀ ਦਿੱਤੀਆਂ ਗਈਆਂ ਨੇ ਵੀ ਇਹਨਾਂ ਨੂੰ ਰਿਮੂਵ ਕਰੋ ਰਿਮੂਵ ਕਰਨ ਦੀ ਬਜਾਏ ਫਿਰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਉਹ ਨਾ ਧਮਕੀਆਂ ਨੂੰ ਉੱਥੇ ਫਿਰ ਸਿਕਿਉਰਿਟੀ ਵੀ ਲਾਈ ਗਈ ਬੁੱਤਾਂ ਦੇ ਉੱਤੇ ਠੀਕ ਆ ਫਿਰ 2-3 ਸਾਲ ਦੇ ਬਾਅਦ ਉਹ ਭੰਨ ਦਿੱਤੇ ਗਏ ਨੇ ਹੁਣ ਜਿੱਥੇ ਤੱਕ ਮੈਨੂੰ ਪਤਾ ਲੱਗਾ ਕਹਿੰਦੇ ਉਹ ਜਿਨ੍ਹਾਂ ਨੇ ਭੰਨੇ ਨੇ ਨੌਜਵਾਨ ਨੇ ਉਹਨਾਂ ਤੇ ਇਰਾਦਾ ਕਤਲ ਪਾ ਦਿੱਤਾ ਮਤਲਬ ਅੰਨੀ ਪੀਵੇ ਤੇ ਕੁੱਤਾ ਚੱਟੇ ਮਤਲਬ ਜੇ ਆਪਾਂ ਉਹਨਾਂ ਨੂੰ ਗਲਤ ਕਹਿ ਰਹੇ ਹਾਂ ਜਿਨ੍ਹਾਂ ਨੇ ਭੰਨੇ ਆ ਤੇ ਜਿਹੜੀ ਸਰਕਾਰ ਨੇ ਉਹ ਲਾਇਓ ਹੈ ਸਰਕਾਰ ਨੇ ਲਾਇਓ ਹੈ ਬੁੱਤਾਂ ਦਾ ਕਾਹਦਾ ਕਤਲ ਬਈ ਉਹਨਾਂ ਨੂੰ ਤਾਂ ਦਿਮਾਗ ਉਹਨਾਂ ਦਾ ਕੰਮ ਕਰਨਾ ਚਾਹੀਦਾ ਆ ਜਿਹੜਾ ਵਕੀਲ ਨੂੰ ਪੁੱਛਣਾ ਚਾਹੀਦਾ ਆ ਵੀ ਕਿਹਦਾ ਇਰਾਦਾ ਸੀਗਾ ਕਿਹਨੂੰ ਕਤਲ ਕਰਨ ਦਾ ਮਤਲਬ ਜਿਹੜਾ ਕਾਨੂੰਨ ਮੋਹਰੇ ਆਇਆ ਉਹੀ ਲਾ ਦਿਓ ਜੀ ਅਗਲੇ ਤੇ ਅਸੀਂ ਇੱਕ ਪਾਸੇ ਹੋ ਗਏ ਇਹ ਜੀ ਧੂਤੇ ਆ ਜੀ ਫਲਾਨਾ ਤੇ ਮਕੜਾ ਆ ਹਨਾ ਦੂਜੇ ਪਾਸੇ ਜਿਹੜੀ ਸਰਕਾਰ ਹੈ ਹਾਂ ਇਹਨਾਂ ਤੇ ਕੇਸ ਪੈਣੇ ਚਾਹੀਦੇ ਇਹਨਾਂ ਤੇ ਆਹ ਹੋਣਾ ਚਾਹੀਦਾ ਇਹਨਾਂ ਤੇ ਉਹ ਹੋਣਾ ਚਾਹੀਦਾ ਉਦਾਂ ਹੀ ਜਾਲੀ ਪਵਾਈ ਜਾਓ ਕੋਈ ਕਾਨੂੰਨ ਨਹੀਂ ਕੋਈ ਕੁਛ ਨਹੀਂ ਹੈਗਾ ਜਦੋਂ ਵੀ ਹੈ ਹੀ ਜੰਗਲ ਰਾਜ ਫਿਰ ਜੰਗਲ ਰਾਜ ਚੱਲਣ ਦਿਓ ਭੰਨਤੇ ਫਿਰ ਜਦੋਂ ਦਰਬਾਰ ਸਾਹਿਬ ਭੰਨਿਆ ਉਹਨੀ ਭੰਨਤਾ ਮੁੜ ਕੇ ਸਿੱਖਾਂ ਨੇ ਬਣਾ ਲਈ ਬਣਾਈ ਜਾਂਦੇ ਬਣਾ ਲਿਆ ਜਿਹਨੀ ਭੰਨਿਆ ਸੀ ਉਹਨਾਂ ਨੂੰ ਚੱਕਤਾ ਜਦੋਂ ਚੱਲਦਾ ਹੀ ਜੰਗਲ ਰਾਜ ਹੈ ਦੁਨੀਆਂ ਦੇ ਵਿੱਚ ਉੱਥੇ ਖਾਸ ਕਰਕੇ ਤਾਂ ਫਿਰ ਐਕਸਪੈਕਟੇਸ਼ਨ ਕੀ ਆ ਜਦੋਂ ਧੱਕਾ ਹੀ ਚੱਲਦਾ ਆ ਕਿਸੇ ਇਹ ਪਲੈਨਿੰਗ ਦੇ ਵੇਲੇ ਜਿਨ੍ਹਾਂ ਨੇ ਵੀ ਕੀ ਪਲੈਨਿੰਗ ਕੀਤੀ ਆ ਉਹ ਹੁਣ ਬਾਦਲ ਦੇ ਵੇਲੇ ਸਾਰਾ ਕੁਛ ਬਣਿਆ ਪਰ ਉਹ ਕਹਿੰਦਾ ਇਹ ਕੈਪਟਨ ਦਾ ਪਲੈਨ ਸੀ ਸਾਰਾ ਪਰ ਬਾਦਲ ਨੂੰ ਖੁਦ ਚਾਹੀਦਾ ਸੀ ਬਾਦਲ ਸਰਕਾਰ ਨੂੰ ਕਿ ਜੇ ਪਲੈਨ ਸੀ ਉਹਨੂੰ ਚੇਂਜ ਕਰ ਦਿੰਦੇ ਏਡੀ ਕਿਹੜੀ ਗੱਲ ਹੈ ਦੂਜੀ ਗੱਲ ਜਿਹੜੀ ਦੁਕਾਨਾਂ ਵੀ ਆ ਉੱਥੇ ਮਤਲਬ ਤੁਸੀਂ ਜਾ ਕੇ ਦੇਖੋ ਚਰਚ ਚੱਲ ਜਾਓ ਕਿਸੇ ਮਸਜਿਦ ਚੱਲ ਜਾਓ ਕਿਤੇ ਵੀ ਚੱਲ ਜਾਓ ਦੁਨੀਆਂ ਦੇ ਵੱਡੇ ਵੱਡੇ ਜਿਹੜੇ ਰੂਹਾਨੀ ਕੇਂਦਰ ਚੱਲ ਜਾਓ ਪਹਿਲਾਂ 500 ਦੁਕਾਨ ਦੇ ਵਿੱਚੋਂ ਲੰਘ ਕੇ ਜਾਣਾ ਪਊਗਾ ਏਦਾਂ ਜਿੱਦਾਂ ਸਿਡਨੀ ਦਿੱਲੀ ਕਿਸੇ ਵੀ ਏਅਰਪੋਰਟ ਦੇ ਵਿੱਚੋਂ ਪਹਿਲਾਂ ਸ਼ਰਾਬ ਵਾਲੇ ਸੈਕਸ਼ਨ ਚੋਂ ਏਦਾਂ ਘੁਮਾ ਕੇ ਲੈ ਕੇ ਜਾਂਦੇ ਆ ਵੀ ਬੰਦਾ ਲਵੇ ਸ਼ਰਾਬ ਜਾਂਦਾ ਸਾਈਡ ਤੇ ਰਾਹ ਹੀ ਹੈ ਨੀ ਕਿਤੇ ਦੁਕਾਨ ਦੇ ਵਿੱਚੋਂ ਹੀ ਲੰਘਣਾ ਪੈਂਦਾ ਆ ਡਿਊਟੀ ਫਰੀ ਦੀ ਚੋਂ ਤਾਂ ਜਾ ਕੇ ਤੁਸੀਂ ਜਹਾਜ਼ ਚੜ ਸਕਦੇ ਆ ਮਤਲਬ ਤੁਸੀਂ ਰੂਹਾਨੀਅਤ ਦੇ ਕੇਂਦਰ ਨੂੰ ਚੱਲੇ ਤੁਸੀਂ ਇਕਾਗਰ ਹੋ ਕੇ ਜਾ ਹੀ ਨਹੀਂ ਸਕਦੇ ਪਹਿਲਾਂ ਤੁਹਾਡੇ ਦੁਆਲੇ ਇੰਨਾ ਕੁ ਜਾਲ ਮਾਇਆ ਜਾਲ ਵਿਛਾ ਦਿੱਤਾ ਜਾਂਦਾ ਕਿ ਪਹਿਲਾਂ ਹੀ ਨਿਗਾਹ ਰੱਖ ਲੈ ਮੈਨੂੰ ਆਹ ਚੀਜ਼ ਲੈਣੀ ਹੈ ਆਹ ਚੀਜ਼ ਲੈਣੀ ਨਿਆਣੇ ਮਗਰ ਲੱਗ ਜਾਣ ਘਰ ਵਾਲੀਆਂ ਮਗਰ ਲੱਗ ਜਾਣ ਆਪ ਦਿਲ ਲਲਚਾਉਣ ਲੱਗ ਜਾਵੇ ਜਿਹੜੇ ਕੰਮ ਨੂੰ ਆਏ ਆ ਉਹ ਚੇਤਾ ਹੀ ਭੁਲਾ ਦੇਣਾ ਅੰਦਰ ਦਰਬਾਰ ਸਾਹਿਬ ਮੱਥਾ ਟੇਕਣਾ ਰੂਹ ਹੋਣੀ ਦੁਕਾਨ ਚ ਵੀ ਮੈਂ ਫਲਾਨੀ ਚੀਜ਼ ਲੈਣੀ ਆ ਮਤਲਬ ਟੋਟਲੀ ਓਪੋਜ਼ਿਟ ਮਾਰਕੀਟਿੰਗ ਜਾਂ ਕਹਿ ਲਓ ਕੋਈ ਰੱਖ ਲਓ ਜਾਂ ਕਮਰਸ਼ਲਿਜ਼ਮ ਜਾਂ ਸੌਦੇਬਾਜ਼ੀ ਵੇਚਣ ਦਾ ਮਤਲਬ ਉਹ ਚੀਜ਼ਾਂ ਉੱਥੇ ਢੁੱਕਦੀਆਂ ਨੀ ਮਾਰਕੀਟ ਹੋਣੀ ਚਾਹੀਦੀ ਵੱਖਰੇ ਬਾਜ਼ਾਰ ਚ ਸਾਈਡ ਦੇ ਉੱਤੇ ਉਹਨਾਂ ਦਰਬਾਰ ਸਾਹਿਬ ਨੂੰ ਪਹੁੰਚਣ ਦਾ ਰਾਹ ਸਿੱਧਾ ਹੀ ਹੋਣਾ ਚਾਹੀਦਾ ਕੋਈ ਦੁਕਾਨ ਆਲੇ ਦੁਆਲੇ ਨਹੀਂ ਹੋਣੀ ਚਾਹੀਦੀ ਦੁਕਾਨ ਵੀ ਨਹੀਂ ਹੋਣੀ ਚਾਹੀਦੀ ਇਹ ਹੈਗੀਆਂ ਦੁਨਿਆਵੀ ਹੱਟੀਆਂ ਦੁਨਿਆਵੀ ਚੀਜ਼ਾਂ ਵੇਚਣ ਲਈ ਅਸੀਂ ਚੱਲੇ ਹਾਂ ਰੂਹਾਨੀਅਤ ਦੀ ਹੱਟ ਤੇ ਸੋ ਉਹ ਦੁਨਿਆਵੀ ਹੱਟੀਆਂ ਉੱਥੇ ਨਹੀਂ ਹੋਣੀਆਂ ਚਾਹੀਦੀਆਂ ਗੁਰੂ ਸਾਹਿਬ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਇਹੋ ਜਿਹੇ ਉਹਨਾਂ ਨੇ ਦਰਜ ਕੀਤੇ ਨੇ ਦੁਨਿਆਵੀ ਹੱਟੀਆਂ ਨੂੰ ਕੰਪੇਅਰ ਕੀਤਾ ਵੀ ਉਸ ਹੱਟ ਤੇ ਕੀ ਸੌਦਾ ਵੇਖਦਾ ਹੈ ਤੇ ਰੂਹਾਨੀ ਹੱਟ ਤੇ ਕੀ ਸੌਦਾ ਵੇਖਦਾ ਹੁਣ ਜਿਹੜਾ ਗਿੱਧਾ ਭੰਗੜਾ ਇਹਦੇ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ ਬੜੀ ਲੰਬੀ ਚੌੜੀ ਕਰ ਸਕਦੇ ਹਾਂ ਕਿ ਕੀ ਇਹ ਪਬਲਿਕ ਚ ਪਾਏ ਜਾਂਦੇ ਸੀ ਪਹਿਲਾਂ ਇੱਕ ਦੋ ਛਪਾਰ ਦੇ ਮੇਲੇ ਲੱਗਦੇ ਸੀ ਉੱਥੇ ਪਬਲਿਕ ਚ ਪਾਏ ਜਾਂਦੇ ਸੀ ਪਰ ਗਿੱਧਾ ਦੇ ਭੰਗੜਾ ਜਿਹੜਾ ਆ ਉਹ ਗਰੁੱਪ ਪਿੰਡਾਂ ਦੇ ਵਿੱਚ ਪਾਏ ਜਾਂਦੇ ਸੀ ਨੱਚਿਆ ਜਾਂਦਾ ਸੀਗਾ ਵਿਆਹਾਂ ਸ਼ਾਦੀਆਂ ਚ ਨੱਚਿਆ ਜਾਂਦਾ ਪ੍ਰਾਈਵੇਟ ਅਫੇਅਰ ਨੱਚਿਆ ਜਾਂਦਾ ਸੀ ਔਰ ਇਹਦੀ ਪਿੱਛੋਂ ਕਿੱਥੋਂ ਆਈ ਆ ਜਿਹੜਾ ਭੰਗੜਾ ਆ ਉਹ ਇੱਕ ਮਾਰਸ਼ਲ ਡਾਂਸ ਹੈ ਇਹਦੇ ਕਿਤੇ ਲੰਬੀ ਚੌੜੀ ਗੱਲ ਤੁਹਾਨੂੰ ਸੁਣਾਵਾਂਗੇ ਕਿ ਭੰਗੜਾ ਕਿੱਦਾਂ ਆਇਆ ਕਿੱਦਾਂ ਇਹ ਓਰਿਜਿਨੇਟ ਹੋਇਆ ਭੰਗੜੇ ਦੇ ਸਟੈਪ ਕੀ ਆ ਇਹ ਐਕਸਰਸਾਈਜ਼ ਕੀ ਆ ਇਹ ਯੁੱਧ ਦੇ ਟੈਕਟਿਕ ਨੇ ਜਿਸ ਨੂੰ ਸਿਖਾਇਆ ਜਾਂਦਾ ਆ, ਚਾਅ ਨਾਲ ਸਿਖਾਇਆ ਜਾਂਦਾ ਹੈ, ਔਰ ਫਿਰ ਇਸ ਨੂੰ ਮਾਰਸ਼ਲ ਆਰਟ ਦੇ ਵਿਚ ਬਦਲਿਆ ਜਾਂਦਾ, ਜੇ ਇਸ ਨੂੰ ਸਹੀ ਤਰੀਕੇ ਨਾਲ ਬਦਲਿਆ ਜਾਣਾ ਹੋਵੇ। ਇਹ ਇੱਕ ਵੱਖਰਾ ਵਿਸ਼ਾ ਹੈ। ਸੋ ਇਹ ਮੇਰੇ ਵਿਚਾਰ ਸੀ, ਜ਼ਰੂਰੀ ਨਹੀਂ ਤੁਸੀਂ ਸਹਿਮਤ ਹੋਣਾ ਇਹਦੇ ਨਾਲ, ਪਰ ਮੈਂ ਆਪਣੇ ਵਿਚਾਰ ਰੱਖੇ ਨੇ। ਇੱਥੇ ਪੜਚੋਲ ਕਰੋ, ਤੁਹਾਡੇ ਕੋਲ ਵਧੀਆ ਵਿਚਾਰ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਔਰ ਬੁੱਤ ਹਜੇ ਵੀ ਉੱਥੋਂ ਰਿਮੂਵ ਕਰ ਦੇਣੇ ਚਾਹੀਦੇ ਆ, ਉਹਨਾਂ ਨੂੰ ਰਿਮੂਵ ਕਰਕੇ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ ਉਹਨਾਂ ਨੂੰ ਰੱਖਿਆ ਜਾ ਸਕਦਾ। ਕੈਪਟਨ ਸਾਹਿਬ ਦੇ ਘਰ ਦੇ ਮੂਹਰੇ ਰੱਖੇ ਜਾ ਸਕਦੇ ਨੇ, ਮੋਤੀ ਮਹਿਲ ਦੇ ਮੂਹਰੇ ਰੱਖੇ ਜਾ ਸਕਦੇ ਨੇ, ਚੰਡੀਗੜ੍ਹ ਦੇ ਵਿਚ ਲਾਏ ਜਾ ਸਕਦੇ ਨੇ, ਕਿਸੇ ਹੋਰ ਸ਼ਹਿਰ ਚ ਲਾ ਦਿਓ, ਹਨਾ। ਮਤਲਬ ਇਹ ਹਿਪੋਕ੍ਰੇਸੀ ਆ, ਇਹ ਬੇਵਕੂਫੀਆਂ ਜਿਹੜੀਆਂ ਨੇ, ਔਰ ਖਾਸ ਕਰਕੇ ਜਿਹੜੇ ਉਹ ਲੋਕ ਜਿਹੜੇ ਇਹਨਾਂ ਨੂੰ ਡਿਫੈਂਡ ਕਰ ਰਹੇ ਨੇ, ਹਨਾ। ਉੱਥੇ ਜਿਹੜੀਆਂ ਆਲੇ ਦੁਆਲੇ ਗਲਿਆਰੇ ਗਲੀਆਂ ਗੰਦ ਕੱਢਿਆ, ਉਹ ਕੱਢ ਦਿੱਤਾ, ਬਹੁਤ ਸ਼ਲਾਘਾਯੋਗ ਕੰਮ ਹੈ। ਗਲੀਆਂ ਅੰਮ੍ਰਿਤਸਰ ਸਾਹਿਬ ਦੀਆਂ ਹੀ ਆ, ਉਹ ਸਾਫ ਕਰ ਦਿੱਤੀਆਂ, ਵਧੀਆ ਸ਼ਹਿਰ ਹੋਣਾ ਚਾਹੀਦਾ। ਪਰ ਇਹ ਥੋੜਾ ਵੀ ਤੁਸੀਂ ਉਹ ਗੰਦ ਚੱਕ ਕੇ ਸਾਫ ਕਰਕੇ ਤਾਂ ਉੱਥੇ ਜਿਹੜੀ ਪਰਪਸ ਹੈ ਉਸ ਥਾਂ ਦਾ, ਰੂਹਾਨੀਅਤ ਦੇ ਬਿਲਕੁਲ ਵਿਰੋਧੀ ਚੀਜ਼ ਉੱਥੇ ਲਾ ਦਿਓ, ਉਹ ਬੰਦ ਹੋਣਾ ਚਾਹੀਦਾ ਹੈ ਉਸ ਜਗ੍ਹਾ ਦੇ ਉੱਤੇ। ਇਹ ਕੋਈ ਨਵੀਂ ਗੱਲ ਨਹੀਂ। ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਸੀ, ਉਹ ਵੀ ਕਢਵਾਈਆਂ ਨੇ, ਠੀਕ ਹੈ। ਉਹਦੇ ਆਲੇ ਦੁਆਲੇ ਕਿੰਨੇ ਅਖਾੜੇ ਲੱਗ ਗਏ ਸੀ, ਆਪਣੇ ਆਪਣੇ ਅਖਾੜੇ ਲਾਏ ਹੋਏ ਸੀ, 15-20 ਅਖਾੜੇ ਸੀਗੇ। ਉੱਥੇ ਚੇਲੇ ਭੂਤ ਕੱਢਦੇ ਹੁੰਦੇ ਸੀਗੇ, ਉੱਥੇ ਕੋਈ ਕਿਸੇ ਜੋਗੀਆਂ ਦੇ ਅਖਾੜੇ ਹੁੰਦੇ, ਉਹ ਸਾਰੇ ਚੁਕਾਏ ਨੇ। ਉਹ ਇਹ ਰਿਫਾਈਨ ਜਿਹੜੀ ਹੈ, ਇਹ ਰਿਫਾਈਨਮੈਂਟ ਚੱਲਦੀ ਹੈ, ਇਹ ਦੁਆਰਾ ਤੇ ਕਰੈਕਸ਼ਨ ਕਰਨੀ ਪੈਂਦੀ ਥੋੜੀ ਦੇਰ ਬਾਅਦ, ਤੇ ਇਹ ਵੀ ਇੱਕ ਪਾਰਟ ਆਫ ਦਾ ਕਰੈਕਸ਼ਨ ਹੀ ਹੈ। ਲੌਜੀਕਲੀ ਉਹ ਬੁੱਤ ਉੱਥੇ ਨਹੀਂ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ, ਉਹ ਕਿਤੇ ਹੋਰ ਹੋਣੇ ਚਾਹੀਦੇ ਨੇ। ਚਲੋ, ਇਹ ਸੀ ਮੇਰੇ ਵਿਚਾਰ। ਤੇ ਇੱਕ ਹੋਰ ਗੀਤ ਤੁਹਾਨੂੰ ਸੁਣਾਉਣਾ ਮੈਂ, ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ ਦੇ ਵਿੱਚ। ਪਾਕਿਸਤਾਨੀ ਗਾਇਕ ਆ, ਬਹੁਤ ਖੂਬਸੂਰਤ ਆਵਾਜ਼ ਹੈ, ਮੈਂ ਇਹਦਾ ਫੈਨ। ਕਾਲਿਆਂ ਬਾਗਾਂ ਦੀ ਮਹਿੰਦੀ, ਇਹ ਸੱਭਿਆਚਾਰ ਦੀਆਂ ਤੁਹਾਨੂੰ ਹੁਣ ਗੱਲਾਂ ਸੁਣਾਉਂਦੇ ਹਾਂ। ਗੀਤ ਸੁਣਦੇ ਹਾਂ ਸ਼ਾਜ਼ੀਆ ਦੀ ਆਵਾਜ਼ ਦੇ ਵਿੱਚ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीं ऊंचाइयां देने के लिए आज ही ज्वाइन करो ग्रिफिन कॉलेज। घट समय च स्किलफुल एजुकेशन हासिल करो। ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com. Migration Agent Registration Number 0851410.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਨਵੇਂ ਸਮੇਂ ਦੇ ਨਾਲ ਸ਼ੁਰੂ ਹੋਇਆ 8 ਵਜੇ ਸਵੇਰੇ ਔਰ ਹੁਣ 3 ਮਿੰਟ ਰਹਿੰਦੇ ਨੇ 9 ਵਜਣ ਨੂੰ। ਸਵਾਗਤ ਹੈ ਸਾਰੇ ਸਰੋਤਿਆਂ ਦਾ, ਜੀ ਆਇਆਂ ਨੂੰ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਤੇ ਦੱਸ ਦਈਏ ਕਿ ਗਾਂ ਵਾਸਤੇ ਪਲੀਜ਼ ਕੱਲ ਨੂੰ 8 ਵਜੇ ਤੁਸੀਂ ਲਾਈਵ ਸਾਡੇ ਨਾਲ ਜੁੜੋ ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਵੋ। ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਸਤਿ ਸ੍ਰੀ ਅਕਾਲ ਬੁਲਾਈ ਆ। ਰਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਤੇ ਉਹ ਕਹਿੰਦੇ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਰਿਸ਼ਤੇ ਤੱਤੇ ਠੰਡੇ ਹੋ ਗਏ, ਦਿਨ ਵੀ ਸੰਡੇ ਮੰਡੇ ਹੋ ਗਏ, ਕੀ ਹੁਣ ਖਾਵੇ ਮਾੜਾ ਬੰਦਾ, 100 ਰੁਪਈਏ ਗੰਢੇ ਹੋ ਗਏ, ਜ਼ਹਿਰ ਪੀਣ ਦੀ ਲੋੜ ਨਹੀਂ ਮਿੱਤਰੋ, ਪਾਣੀ ਇੰਨੇ ਗੰਦੇ ਹੋ ਗਏ, ਸ਼ਰਾਫਤ ਤਾਂ ਹੁਣ ਪੈਰੀ ਰੁਲਦੀ, ਉੱਚੇ ਲੁੱਚੇ ਲੰਡੇ ਹੋ ਗਏ, ਹੱਕ ਮੰਗਦੀਆਂ ਧੀਆਂ ਲਈ ਵੀ ਨੌਕਰੀ ਦੀ ਥਾਂ ਡੰਡੇ ਹੋ ਗਏ, ਵਿਸ਼ੇ ਪੈਰਾਂ ਵਿਚ ਫੁੱਲ ਜੋ ਬਣ ਕੇ ਲੰਘਣ ਲੱਗਿਆਂ ਕੰਡੇ ਹੋ ਗਏ, ਕਿੱਥੋਂ ਰੱਖਦਾ ਆਸਾਂ ਸੱਜਣਾ, ਸੱਜਣ ਮਤਲਬ ਵੀ ਬੰਦੇ ਹੋ ਗਏ, ਅਨਪੜ੍ਹ ਬੰਦੇ ਬਣੇ ਮਨਿਸਟਰ, ਗੱਲ ਕਰਸਾਨਾ ਫੰਦੇ ਹੋ ਗਏ, ਕੋਲੇ ਦੇ ਤਾਂ ਸੁਣੇ ਸੀ ਮਿੱਤਰਾ, ਚਿੱਟੇ ਦੇ ਵੀ ਧੰਦੇ ਹੋ ਗਏ। ਕਿਆ ਬਾਤ ਹੈ, ਬਹੁਤ ਸੋਹਣਾ ਉਹਨਾਂ ਨੇ ਭੇਜਿਆ ਇਹ ਵਿਚਾਰ ਵੀ, ਕਵਿਤਾ ਵੀ, ਕਵਿਤਾ ਰੂਪ ਦੇ ਵਿਚ। ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੇ ਵਿਚ ਮੈਂ ਥੋੜੀ ਦੇਰ ਤੱਕ ਸਰ ਮਾਪਾ ਉਹਨਾਂ ਨੂੰ ਲੈਣਾ ਤੇ ਫਿਰ ਆਪਾਂ ਬਿਜ਼ਨਸ ਦੀਆਂ ਗੱਲਾਂ ਕਰਾਂਗੇ ਥੋੜੀਆਂ ਜਿਹੀਆਂ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰਵਾਸੀ ਸੱਜਣ ਆਏ ਨੇ, ਆਪਣੇ ਮਿੱਤਰ ਆਏ ਨੇ, ਉਹ ਕਰ ਵੀ ਰਹੇ ਹੋਣਗੇ ਬਿਜ਼ਨਸ ਤੇ ਬਿਜ਼ਨਸ ਕਰਨ ਬਾਰੇ ਸੋਚ ਵੀ ਰਹੇ ਹੋਣਗੇ, ਤੇ ਉਹਨਾਂ ਦੇ ਤਜਰਬੇ ਤੋਂ ਆਪਾਂ ਕੁਝ ਸਿੱਖਾਂਗੇ ਜ਼ਰੂਰ ਅੱਜ। ਤੇ ਵੀਅਤਨਾਮ ਦੇ ਦੌਰੇ ਤੇ ਜਾ ਗਏ ਨੇ, ਉੱਥੇ ਵੀ ਦੇਖਾਂਗੇ, ਕਿਉਂਕਿ ਅਗਲਾ ਜਿਹੜਾ ਚਾਈਨਾ ਆ, ਚਾਈਨਾ ਨੂੰ ਰਿਪਲੇਸ ਵੀਅਤਨਾਮ ਕਰ ਰਿਹਾ, ਇਹ ਇੱਕ ਬਹੁਤ ਵੱਡੀ ਸਟ੍ਰੈਟਜੀ ਆ ਵੈਸਟ ਦੀ, ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ। ਪਰ ਉਹਨਾਂ ਨੇ ਇੱਕ ਵਿਚਾਰ ਕਰਨ ਨੂੰ ਕਿਹਾ ਸੀ ਮੈਨੂੰ ਕਿ ਉੜੀਸਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਨੇ ਮੰਗੂ ਮੱਠ, ਉਹਦੇ ਬਾਰੇ ਗੱਲ ਜ਼ਰੂਰ ਕਰੋ। ਜੀ ਮੇਰਾ ਆਪਣਾ ਵਿਚਾਰ ਹੈ, ਮੇਰੀ ਆਪਣੀ ਰਿਸਰਚ ਹੈ। ਮੈਂ ਪਰਸੋਂ ਚੌਥ ਆਪਣੇ ਇੱਕ ਮਿੱਤਰ ਪਿਆਰੇ ਨੂੰ ਫੋਨ ਕੀਤਾ ਇੰਡੀਆ ਸੱਚ ਜਾਣਨ ਵਾਸਤੇ, ਕਿਉਂਕਿ ਬਿਨਾਂ ਸੱਚ ਤੋਂ ਕੋਈ ਗੱਲ ਨਹੀਂ ਕਰਨੀ ਚਾਹੀਦੀ, ਮੰਨ ਲੈਣਾ ਚਾਹੀਦਾ ਕਿ ਮੈਨੂੰ ਨਹੀਂ ਪਤਾ। ਤੇ ਹੁਣ ਵੀ ਮੈਂ ਉਨੀ ਗੱਲ ਕਰ ਰਿਹਾ ਜਿੰਨੀ ਮੈਨੂੰ ਪਤਾ ਆ। ਪਹਿਲਾਂ ਜਿੰਨੀ ਮੈਨੂੰ ਪਤਾ ਸੀ ਉਹ ਮੈਂ ਤੁਹਾਨੂੰ ਦੱਸਦਾ ਕਿ ਉੜੀਸਾ ਦੇ ਵਿੱਚ ਗੁਰਦੁਆਰਾ ਇੱਕ ਹੈ ਤੇ ਇੱਕ ਮੱਠ ਹੈ। ਚਾਰ ਕੁ ਸਾਲ ਪਹਿਲਾਂ ਸਾਡੇ ਤੇ ਇੱਕ ਕੰਮ ਕਰਨ ਆਏ ਸੀ, ਉਹ ਡਰਾਈਵਿੰਗ ਕਰਦੇ ਹੁੰਦੇ ਸੀ, ਟਰੱਕ ਡਰਾਈਵਰ ਸੀ। ਤੇ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਪੰਜਾਬੀ ਨੇ ਨਾ, ਜਾਂ ਸਿੱਖ ਨੇ ਕਹਿ ਲਓ ਕਿ ਸਿੱਖ ਪੰਜਾਬੀ ਨੇ, ਉਹ ਉੜੀਸਾ ਦੇ ਵਿੱਚ ਜਾ ਕੇ ਕਾਫੀ ਗੰਦ ਪਾ ਰਹੇ ਨੇ। ਉਹਨਾਂ ਦੀ ਇਹ ਸ਼ਬਦਾਵਲੀ, ਮੈਂ ਕਿਹਾ ਕਿਵੇਂ? ਉਹਨਾਂ ਨੇ ਕਿਹਾ ਸੀ ਕਿ ਉੱਥੇ ਇੱਕ ਨਾ ਇੱਕ ਗੁਰਦੁਆਰਾ ਆ, ਜਦੋਂ ਇਹ ਸਤਿਕਾਰ ਕਮੇਟੀਆਂ ਦਾ ਬੜਾ ਰੌਲਾ ਪਿਆ ਹੋਇਆ ਸੀ ਤੇ ਉਹ ਹਰ ਥਾਂ ਤੋਂ ਮਤਲਬ ਚਕਾ ਰਹੇ ਨੇ, ਕਦੇ ਉਹ ਜੀ ਅਸੀਂ ਸਾਂਭ ਸੰਭਾਲ ਨਹੀਂ ਕਰ ਰਹੇ, ਕੁੱਟ ਮਾਰਦੇ ਵੀ ਨੇ ਭਾਈਆਂ ਨੂੰ ਜਾਂ ਲੋਕਾਂ ਨੂੰ। ਤੇ ਉੱਥੇ ਵੀ ਪਹੁੰਚੇ, ਪਹੁੰਚ ਕੇ ਮੰਗੂ ਮੱਠ ਦੇ ਵਿੱਚ ਗਿਆ ਵੀ ਇਹਨੂੰ ਪਾਸੇ ਕਰੋ, ਇਹਨੂੰ ਆਹ ਕਰੋ, ਇਹਨੂੰ ਉਹ ਕਰੋ, ਤਾਂ ਉਹ ਨਹੀਂ ਮੰਨੇ। ਉੱਥੇ ਹੱਲਾ ਗੁੱਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੀ ਕੀਤਾ ਵੀ ਜਿਹੜਾ ਮੇਨ ਰੋਡ ਉੱਥੇ ਜਾਂਦਾ ਆ ਉਹਦੇ ਲਾਗੇ ਇੱਕ ਥਾਂ ਲੈ ਕੇ, ਜਦੋਂ ਉਹਨੇ ਨਹੀਂ ਚੱਲੀ ਤਾਂ ਉੱਥੇ ਇੱਕ ਗੁਰਦੁਆਰਾ ਬਣਾ ਲਿਆ ਤਾਂ ਕਿ ਜਿਹੜੇ ਲੋਕ ਆਉਂਦੇ ਜਾਂਦੇ ਉਸ ਗੁਰਦੁਆਰੇ ਵਿੱਚ ਮੱਥਾ ਟੇਕਣ, ਲੰਗਰ ਛਕਣ, ਜੋ ਵੀ ਹੈ, ਚਾਹੇ ਉਹ ਬਿਜ਼ਨਸ ਇੰਟਰਸਟ ਸੀਗਾ ਜਾਂ ਨਹੀਂ ਸੀਗਾ, ਵੀ ਆਪਾਂ ਪੈਸੇ ਬਣਾਵਾਂਗੇ। ਉਹ ਪ੍ਰਾਈਵੇਟ ਗੁਰਦੁਆਰਾ ਸੀ, ਉਹ ਇਤਿਹਾਸਕ ਗੁਰਦੁਆਰਾ ਨਹੀਂ ਸੀ। ਉਹ ਬਾਅਦ ਚੋਂ ਬਣਾਇਆ ਗਿਆ ਕਿਉਂਕਿ ਉਹ ਮੰਗੂ ਮੱਠ ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹ ਹੋਇਆ ਨਹੀਂ। ਖੈਰ ਇਹ ਮੈਨੂੰ ਚਾਰ ਸਾਲ ਪਹਿਲਾਂ ਗੱਲ ਪਤਾ ਸੀ, ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਇਹਦੇ ਬਾਰੇ ਮੈਂ ਨਹੀਂ ਜਾਣਦਾ, ਪਰ ਇਹ ਮੈਨੂੰ ਕਿਸੇ ਨੇ ਦੱਸੀ ਸੀ। ਹੁਣ ਜਦੋਂ ਮੈਂ ਫੋਨ ਕੀਤਾ ਤੇ ਉਹ ਜਿਹੜੇ ਸਿੰਘ ਨੇ ਜਾਂ ਸਿੱਖ ਨੇ ਉਹਨਾਂ ਦਾ ਆਪਣਾ ਇੱਕ ਸਟੱਡੀ ਸਰਕਲ ਹੈ, ਕਾਫੀ ਇੰਟਲੈਕਚੁਅਲ ਨੇ, ਉਹਨਾਂ ਨੇ ਗਰੁੱਪ ਬਣਾਏ ਹੋਏ ਨੇ, ਉਹ ਵੈਲ ਟੂ ਡੂ ਹੈ ਤੇ ਉਹ ਸਮਾਂ ਕੱਢ ਕੇ ਆਉਂਦੇ ਜਾਂਦੇ ਨੇ, ਸਪੋਰਟ ਵੀ ਕਰਦੇ ਨੇ। ਤੇ ਉਹਨਾਂ ਦਾ ਇੱਕ ਵਫਦ ਚਾਰ ਪੰਜ ਜਣਿਆਂ ਦਾ ਸਟੱਡੀ ਟੂਰ ਤੇ ਉੜੀਸਾ ਗਿਆ, ਉਹ ਦੇਖ ਕੇ ਆਏ ਕਿ ਉੱਥੇ ਸਟੋਰੀ ਕੀ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਬਾਈ ਜੀ ਉੱਥੇ ਇੱਕ ਮੱਠ ਹੈ ਜਿਹਨੂੰ ਮੰਗੂ ਮੱਠ ਕਹਿੰਦੇ ਨੇ। ਉਹ ਪਹਿਲਾਂ ਕਹਿੰਦੇ ਉੱਥੇ ਮੰਦਰ ਸੀ, ਜਗਨਨਾਥ ਦਾ ਮੰਦਰ ਹੈ, ਉੱਥੇ ਮੂਰਤੀ ਵੀ ਲੱਗੀ ਹੋਈ ਹੈ। ਉੱਥੇ ਬੈਠ ਕੇ ਪ੍ਰਚਲਿਤ ਹੈ ਵੀ ਉੱਥੇ ਬੈਠ ਕੇ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ, ਆਰਤੀ ਜਿਹੜੀ ਹੈ ਦੱਖਣੀ ਓਂਕਾਰ ਹੈ ਹਨਾ, ਇਹ ਉੱਥੇ ਬਾਣੀ ਜਿਹੜੀ ਰਚੀ ਗਈ ਹੈ ਉੱਥੇ ਸੰਵਾਦ ਹੋਏ ਨੇ। ਹੁਣ ਜਦੋਂ ਗੁਰੂ ਸਾਹਿਬ ਉੱਥੇ ਗਏ ਆ ਤਾਂ ਉੱਥੇ ਮੂਰਤੀਆਂ ਤਾਂ ਹੋਣਗੀਆਂ, ਜਿਹੜੇ ਉਹਨਾਂ ਦੇ ਇਸ਼ਟ ਉਹ ਪਏ ਹੋਣਗੇ, ਤਾਂ ਗੁਰੂ ਸਾਹਿਬ ਨੇ ਪਹਿਲਾਂ ਉਹ ਤਾਂ ਨਹੀਂ ਚੁਕਾਏ ਹੋਣਗੇ, ਪਰ ਉਹਨਾਂ ਨੂੰ ਇੱਕ ਕੌਨਸੈਪਟ ਸਮਝਾਇਆ ਹੋਊਗਾ, ਸਾਰਾ ਸਮਝਾ ਕੇ ਆ ਗਏ ਹੋਣਗੇ, ਤੇ ਲੋਕ ਹਜੇ ਵੀ ਉਹਦੀ ਪਾਲਣਾ ਕਰਦੇ ਨੇ। ਤੇ ਉਹ ਜਿਹੜਾ ਮੱਠ ਹੈ ਉਹ ਗੁਰੂ ਸਾਹਿਬ ਨੇ ਨਹੀਂ ਬਣਵਾਇਆ, ਉੱਥੇ ਸ੍ਰੀ ਚੰਦ ਜੀ ਜਾਂਦੇ ਰਹੇ ਨੇ, ਨਿਰਮਲ ਪੰਥ ਵਾਲੇ ਜੋਗੀ ਜੋਗ ਮਤ ਵਿੱਚੋਂ। ਮੱਠ ਹਮੇਸ਼ਾ ਜੋਗੀਆਂ ਦੇ ਹੁੰਦੇ ਨੇ, ਔਰ ਉਹ ਮੱਠ ਸੁਣ ਦੇ ਵਿੱਚ ਆਇਆ ਹੈ ਕਿ ਉਹ ਬਹੁਤ ਬਾਅਦ ਚ ਬਣਿਆ, ਪਰ ਉਸ ਦੀ ਜਿਹੜੀ ਸਥਾਪਤੀ ਹੈ ਉੱਥੇ ਉਹ ਜਾ ਕੇ ਨਿਰਮਲੀ ਪਰੰਪਰਾ ਵਾਲੇ ਉੱਥੇ ਜਾਂਦੇ ਰਹੇ ਨੇ, ਉਹ ਇੰਟਰੈਕਸ਼ਨ ਰੱਖਦੇ ਰਹੇ ਨੇ। ਸੋ ਉਹ ਕਦੇ ਵੀ ਗੁਰਦੁਆਰਾ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਬਾਅਦ ਦੇ ਵਿੱਚ ਹੋਈ ਹੈ, ਪਰ ਉਹ ਪਹਿਲਾਂ ਬਣਿਆ ਹੋਇਆ। ਤੇ ਉੱਥੇ ਜੋ ਪ੍ਰਚਲਿਤ ਸੀ ਉਹ ਕਰ ਰਹੇ ਨੇ, ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵੀ ਉੱਥੇ ਪਹੁੰਚੇ ਨੇ, ਉੱਥੇ ਬਾਣੀ ਵੀ ਚੱਲਦੀ ਨੇ, ਉੱਥੇ ਮੂਰਤੀਆਂ ਵੀ ਉਹ ਜਿਹਦੀ ਪਹਿਲਾਂ ਪੁਰਾਤਨ ਪਰੰਪਰਾ ਵਜੋਂ ਪੂਜਦੇ ਨੇ ਉਹ ਵੀ ਪਈਆਂ ਨੇ, ਬਾਅਦ ਚੋਂ ਨਹੀਂ ਰੱਖੀਆਂ ਗਈਆਂ। ਉਸ ਦੀ ਸਾਂਭ ਸੰਭਾਲ ਬਹੁਤ ਸਾਰੇ ਹਿੰਦੂ ਵੀਰ ਕਰਦੇ ਨੇ, ਥੋੜੇ ਸਿੱਖ ਨੇ, ਉੱਥੇ ਕੋਈ ਰੌਲਾ ਗੋਲਾ ਨਹੀਂ ਹੈਗਾ। ਹੋਇਆ ਕੀ ਕਿ ਉਸ ਉਹ ਜਿਹੜਾ ਥਾਂ ਸੀਗਾ ਉਹਦੇ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਅਵੈਧ ਕਬਜ਼ੇ ਕਰ ਲਏ ਗਏ, ਹੋਟਲ ਚਲਾਉਣ ਲੱਗ ਪਏ ਕਿਉਂਕਿ ਸੰਗਤ ਉੱਥੇ ਜਾਣ ਲੱਗ ਪਈ, ਹਨਾ, ਕਬਜ਼ੇ ਹੋਣੇ ਸ਼ੁਰੂ ਹੋ ਗਏ, ਕਿਸੇ ਨੇ ਕੋਈ ਬਿਲਡਿੰਗ ਬਣਾ ਲਈ ਆਪਣੀ ਮਰਜ਼ੀ ਨਾਲ, ਕਿਸੇ ਨੇ ਇੱਧਰ ਨੂੰ ਬਣਾ ਲਿਆ, ਉਹ ਮੱਠ ਜਿਹੜਾ ਘਿਰ ਗਿਆ, ਬੜਾ ਥੋੜਾ ਥਾਂ ਰਹਿ ਗਿਆ। ਤਾਂ ਸਰਕਾਰ ਦੀ ਨਿਗਾਹ ਦੇ ਵਿੱਚ ਆਇਆ ਸਾਰਾ ਕੁਛ, ਉੱਥੇ ਖਿੱਚੋ ਤਾਣ ਹੋਈ, ਕੰਪਲੇਂਟਾਂ ਹੋਈਆਂ, ਤੇ ਉਹਨਾਂ ਨੇ ਉਹ ਜਿਹੜੇ ਅਵੈਧ ਬਿਲਡਿੰਗਾਂ ਸੀਗੀਆਂ ਬਣਾਈਆਂ ਉਹ ਢਾਈਆਂ। ਉਹਨਾਂ ਨੇ ਹੁਕਮ ਦਿੱਤੇ ਵੀ ਇਹ ਢਾ ਦੇ, ਉਹ ਥਾਂ ਮੰਗੂ ਮੱਠ ਦਾ ਹੀ ਸੀਗਾ, ਪਰ ਉਹਦੇ ਵਿੱਚ ਜਿਹੜੇ ਕਾਬਜ਼ ਹੋਏ ਹੋਏ ਸੀਗੇ ਉਹਨਾਂ ਨੂੰ ਢਾ ਕੇ ਪ੍ਰੋਪਰ ਤਰੀਕੇ ਨਾਲ ਮੈਨੇਜ ਕਰਕੇ, ਕਿਰਾਏ ਤੇ ਚੜਾ ਕੇ ਜਾਂ ਕਿਰਾਇਆ ਲੈ ਕੇ ਉਹਦਾ ਪਲਾਨ ਬਣਾਇਆ ਸੀ। ਉਹ ਆਲੇ ਦੁਆਲੇ ਦੇ ਜਿਹੜੇ ਘਰ ਹੋਟਲ ਬਿਲਡਿੰਗਾਂ ਛੋਟੀਆਂ ਛੋਟੀਆਂ ਬਣਾਈਆਂ ਹੋਈਆਂ ਸੀ, ਰਹਿਸ਼ਾਂ, ਉਹ ਢਾਈਆਂ ਸੀ, ਨਾ ਕਿ ਮੰਗੂ ਮੱਠ। ਮੰਗੂ ਮੱਠ ਉੱਥੇ ਦਾ ਉੱਥੇ ਖੜਾ, ਇਹ ਪੁਸ਼ਟੀ ਕੀਤੀ ਹੈ। ਤੇ ਹੁਣ ਸਰਕਾਰ ਕੀ ਕਹਿ ਰਹੀ ਆ ਵੀ ਅਸੀਂ ਤੁਸੀਂ ਦੱਸੋ ਸਿੱਖਾਂ ਨੂੰ ਵੀ ਤੁਸੀਂ ਸਾਨੂੰ ਕਿੱਦਾਂ ਦਾ ਗੁਰਦੁਆਰਾ ਬਣਾਉਣਾ ਚਾਹੁੰਦੇ ਆ, ਚਿੱਟਾ ਬਣਾਉਣਾ ਚਾਹੁੰਦੇ ਨੇ ਸੰਗਮਰਮਰ, ਅਸੀਂ ਉਦਾਂ ਦਾ ਬਣਾ ਦਿੰਦੇ ਨੇ। ਤਾਂ ਇਹਨਾਂ ਨੇ ਜਿਹੜੇ ਸਾਡੇ ਸੱਜਣ ਗਏ ਸੀ, ਮਿੱਤਰ ਗਏ ਸੀ, ਉਹ ਕਹਿੰਦੇ ਨਹੀਂ ਇਹ ਵਿਰਾਸਤ ਹੈ ਸਾਡੀ, ਇਹਨੂੰ ਏਦਾਂ ਹੀ ਰਹਿਣ ਦਿਓ। ਤੇ ਦੀਵਾਨ ਹਾਲ ਮੈਂ ਸੁਜੈਸਟ ਕੀਤਾ ਸੀ ਵੀ ਸਾਈਡ ਦੇ ਉੱਤੇ ਦੀਵਾਨ ਹਾਲ ਹੋਰ ਬਣਾ ਦਿਓ ਤਾਂ ਕਿ ਲੋਕ ਆ ਕੇ ਦੇਖਣ ਵੀ ਇਹ ਸਾਡੇ ਏਦਾਂ ਵੀ ਪੁਰਾਣੇ ਸਿੱਖੀ ਏਦਾਂ ਵੀ ਹੈ, ਹਨਾ। ਤੇ ਉਹਨੂੰ ਪ੍ਰਜ਼ਰਵ ਕਰੋ, ਬਿਲਡਿੰਗਾਂ ਨਾ ਢਾਓ। ਤੇ ਉਹ ਕਾਫੀ ਚਲੋ ਕਹਿੰਦੇ ਆ ਬਹੁਤ ਵਧੀਆ ਆਈਡੀਆ ਵੀ ਜੇ ਨਾਲ ਮੈਂ ਕਿਹਾ ਸਾਈਡ ਦੇ ਉੱਤੇ ਇੱਕ ਜਿਹੜੇ ਮਾਡਰਨ ਸਿੱਖ ਆਰਟ ਮੰਗਰ ਗੁਰਦੁਆਰਾ ਬਣਾ ਲਓ, ਦੀਵਾਨ ਹਾਲ ਬਣਾ ਲਓ, ਪਰ ਉਹ ਮੱਠ ਨੂੰ ਐਜ਼ ਇਟ ਇਜ਼ ਰੱਖ ਲਓ ਨਾ। ਜੇ ਉਹ ਚ ਮੂਰਤੀ ਵੀ ਪਈ ਹੈ, ਮੂਰਤੀ ਵੀ ਰਹਿਣ ਦਿਓ, ਉਹ ਵੀ ਇੱਕ ਸਿੰਬਲ ਹੈ, ਉਹ ਵੀ ਇੱਕ ਪਰੰਪਰਾ ਹੈ ਕਿ ਗੁਰੂ ਸਾਹਿਬ ਨੇ ਇੱਥੇ ਆ ਕੇ ਇਸ ਮੰਦਰ ਦੇ ਵਿੱਚ ਬੈਠ ਕੇ ਸੰਵਾਦ ਰਚਿਆ, ਵਿਚਾਰ ਅੱਗੇ ਤੋਰਿਆ, ਆਪਾਂ ਉਹਨੂੰ ਉਹ ਕੱਢਣ ਦੀ ਲੋੜ ਨਹੀਂ ਹੈਗੀ, ਠੀਕ। ਜੇ ਉੱਥੇ ਸਾਡਾ ਹਿੰਦੂ ਭਾਈਚਾਰਾ, ਉਹ ਪਹਿਲਾਂ ਮੰਦਰ ਸੀ, ਜੇ ਉਹ ਹਿੰਦੂ ਭਾਈਚਾਰਾ ਆ ਕੇ ਸਾਡਾ ਉੱਥੇ ਕਰਦਾ ਵੀ ਹੈ ਤਾਂ ਉਹ ਦੋਨਾਂ ਧਰਮ ਜਿਹੜੇ ਨੇ ਆਪਸ ਦੇ ਵਿੱਚ ਇੰਟਰੈਕਸ਼ਨ ਕਰ ਰਹੇ ਨੇ। ਸੋ ਉਹਨਾਂ ਨੂੰ ਵਿਚਾਰ ਚੰਗਾ ਲੱਗਾ ਤੇ ਗੱਲ ਇਹ ਚੱਲ ਰਹੀ ਹੈ। ਤੇ ਹੁਣ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਹੈ? ਸ਼੍ਰੋਮਣੀ ਕਮੇਟੀ ਦਾ ਕੋਈ ਰੋਲ ਨਹੀਂ। ਉਹਨਾਂ ਨੇ ਕੁਛ ਕਿਉਂ ਨਹੀਂ ਕੀਤਾ? ਕਿਉਂਕਿ ਉਹ ਕੁਛ ਕਰ ਨਹੀਂ ਸਕਦੇ, ਕਿਉਂਕਿ ਉਹ ਜਿਹੜੇ ਤਕਰੀਬਨ ਪੰਜਾਬ ਦੇ ਗੁਰਦੁਆਰੇ ਦੀ ਸਾਂਭ ਸੰਭਾਲ ਹੈ, ਬਾਈ ਐਕਟ ਉਹ ਸਿਰਫ ਪੰਜਾਬ ਦੇ ਕਰ ਸਕਦੇ ਨੇ, ਉਹਨਾਂ ਦੇ ਹੱਥ ਉਹ ਰਿਕੁਐਸਟ ਕਰ ਸਕਦੇ ਨੇ, ਪਰ ਉਹ ਰਿਕੁਐਸਟ ਮੰਨਣੀ ਜਾਂ ਨਹੀਂ ਮੰਨਣੀ ਉਹ ਨਹੀਂ ਹੈਗੀ। ਹੁਣ ਪੰਜਾਬ ਦੇ ਵਿੱਚ ਕੋਈ ਵੀ ਗੁਰੂ ਘਰ ਹੈ ਉਹਨੂੰ ਬਣਾਉਣਾ ਕਰਨਾ ਸ਼੍ਰੋਮਣੀ ਕਮੇਟੀ ਕਰਦੀ ਹੈ, ਕੋਈ ਬਹੁਤੇ ਜ਼ਿਆਦਾ ਅਪਰੂਵਲ ਲੈਣ ਦੀ ਲੋੜ ਨਹੀਂ ਹੈਗੀ। ਪਰ ਜਿਹੜੇ ਬਾਕੀਆਂ ਸਟੇਟਾਂ ਦੇ ਉਹਨਾਂ ਦੇ ਉਹ ਅਧਿਕਾਰ ਦੇ ਅੰਡਰ ਨਹੀਂ ਆਉਂਦੇ। ਈਵਨ ਹਰਿਆਣੇ ਦੇ ਗੁਰਦੁਆਰੇ ਵੀ ਕਹਿੰਦੇ ਸੀ ਆਜ਼ਾਦ ਹੋਣਾ, ਰਾਜਸਥਾਨ ਦੇ ਨਹੀਂ ਆਉਂਦੇ, ਦਿੱਲੀ ਦੇ ਨਹੀਂ ਆਉਂਦੇ, ਦਿੱਲੀ ਦੀ ਵੱਖਰੀ ਕਮੇਟੀ ਬਣੀ ਹੋਈ ਹੈ। ਸੋ ਸਾਨੂੰ ਦਾਇਰੇ ਦੇਖਣੇ ਪੈਣੇ ਵੀ ਐਸ ਜੀ ਪੀ ਸੀ ਜਿਹੜੀ ਹੈ, ਅਸੀਂ ਚਾਹੁੰਦੇ ਸਿੱਖਾਂ ਦੀ ਸਰਕਾਰ ਹੈ, ਨਹੀਂ ਇਹ ਇੱਕ ਮੈਨੇਜਮੈਂਟ ਹੈ। ਹਾਂ, ਜਥੇਦਾਰ ਸਾਹਿਬ ਜਿਹੜੇ ਕੌਮ ਦੇ ਨੇ, ਸਾਡੇ ਅਕਾਲ ਤਖ਼ਤ ਤੇ ਬੈਠੇ ਨੇ, ਉਹ ਇਸ ਕੇਸ ਤੇ ਪੈਰਵਾਈ ਕਰ ਸਕਦੇ ਨੇ, ਉਹ ਕਹਿ ਸਕਦੇ ਨੇ, ਉਹ ਜਾ ਸਕਦੇ ਨੇ, ਉਹਨਾਂ ਨੂੰ ਗਾਈਡ ਕਰ ਸਕਦੇ ਨੇ ਵੀ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ, ਮਤਾ ਪਾਸ ਕਰਕੇ ਜਾ ਸਕਦੇ ਨੇ। ਜਿਸ ਤਰ੍ਹਾਂ ਇਹ ਸਿੰਘ ਗਏ ਨੇ, ਇਹਨਾਂ ਨੇ ਜਾ ਕੇ ਡਿਸਕਸ਼ਨ ਕੀਤੀ, ਬੈਂਸ ਬ੍ਰਦਰ ਵੀ ਗਏ ਨੇ, ਹਨਾ, ਦੇਖਿਆ ਜਾਇਜ਼ਾ ਲਿਆ, ਏਦਾਂ ਹੋ ਸਕਦਾ ਹੈ। ਹੁਣ ਸ਼੍ਰੋਮਣੀ ਕਮੇਟੀ ਤੋਂ ਅਸੀਂ ਐਕਸਪੈਕਟ ਕਰਦੇ ਹਾਂ, ਉਹਨਾਂ ਦੇ ਉਹ ਦਾਇਰੇ ਦੇ ਵਿੱਚ ਨਹੀਂ ਆਉਂਦੀ ਚੀਜ਼, ਬਾਈ ਲਾਅ ਦੇ ਆਰ ਬਾਊਂਡ ਟੂ ਇਟ, ਹਨਾ। ਸੋ ਹਾਂ, ਠੀਕ ਹੈ, ਆਪਣੇ ਵਫਦ ਜਾ ਰਹੇ ਨੇ, ਵਧੀਆ ਗੱਲ ਹੈ, ਪਰ ਜਥੇਦਾਰ ਸਾਹਿਬ ਕੀ ਕਰ ਰਹੇ ਨੇ ਆਪਾਂ ਉਹਨਾਂ ਨੂੰ ਵੀ ਪੁੱਛ ਲਾਂਗੇ ਕਿਸੇ ਦਿਨ, ਤੇ ਆਪਾਂ ਗੱਲਬਾਤ ਕਰਨੀ ਹੈ ਕਿ ਲੇਟੈਸਟ ਸਿਚੁਏਸ਼ਨ ਕੀ ਹੈ। ਪਰ ਜਿੰਨੀ ਇਹ ਵਧਾ ਚੜਾ ਕੇ ਰੌਲਾ ਪਈ ਜਾਂਦਾ, ਲੋਕ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ, ਫੰਡ ਰੇਜ਼ਿੰਗ ਸ਼ੁਰੂ ਕਰ ਦਿੰਦੇ ਨੇ, ਹਨਾ, ਉਹਦੀ ਐਡੀ ਲੋੜ ਨਹੀਂ, ਸਰਕਾਰ ਉਹ ਖੁਦ ਕਰ ਰਹੀ ਹੈ। ਜਦੋਂ ਸਰਕਾਰ ਕਰ ਰਹੀ ਹੈ ਤਾਂ ਅਸੀਂ ਫੰਡ ਰੇਜ਼ਿੰਗ, ਵਾਈ ਡੂ ਵੀ ਨੀਡ ਟੂ ਡੂ ਅ ਫੰਡ ਰੇਜ਼ਿੰਗ? ਬਸ ਸਾਨੂੰ ਤਾਂ ਮੌਕਾ ਚਾਹੀਦਾ ਵੀ ਫੰਡ ਰੇਜ਼ਿੰਗ ਕਰਨ ਦਾ। ਮੇਰੇ ਫਾਦਰ ਇਨ ਲਾਅ ਸਾਹਿਬ ਕਹਿੰਦੇ ਹੁੰਦੇ ਨੇ, ਕਹਿੰਦੇ ਕਈਆਂ ਬੁੜੀਆਂ ਨੂੰ ਚਾਅ ਚੜ ਜਾਂਦਾ ਮਕਾਨ ਜਾਣ ਦਾ, ਉਹ ਇਹੀ ਡੀਕਦੇ ਰਹਿੰਦੇ ਕੋਈ ਨਾ ਕੋਈ ਮਰੇ ਸਹੀ, ਅਸੀਂ ਤਾਂ ਮਕਾਨ ਜਾਈਏ, ਕਿਉਂਕਿ ਉਹੀ ਇੱਕ ਤਰੀਕਾ ਹੁੰਦਾ ਬਾਹਰ ਨਿਕਲਣ ਦਾ, ਹਨਾ। ਉਹਨਾਂ ਦੀ ਫਨ ਹੁੰਦੀ, ਉਹਨਾਂ ਦੀ ਐਂਟਰਟੇਨਮੈਂਟ, 12-13 ਵਾਰੀ ਮਕਾਨ ਲੈ ਕੇ ਜਾਣਾ ਹੁੰਦਾ, ਉਹਨਾਂ ਦੀ ਆਊਟਿੰਗ ਹੁੰਦੀ ਆ। ਸੋ ਕਹਿੰਦੇ ਵੀ ਕਈਆਂ ਬੁੜੀਆਂ ਨੂੰ ਮਰਨ ਦਾ ਵੀ ਚਾਅ ਹੁੰਦਾ ਵੀ ਕਿਤੇ ਕਿਸੇ ਦੇ ਬੁੜਾ ਮਰੇ ਤਾਂ ਅਸੀਂ ਫਿਰ ਮਕਾਨ ਲੈ ਕੇ ਜਾਈਏ। ਇੱਦਾਂ ਹੀ ਸਾਡੀ ਕੌਮ ਦੇ ਵਿੱਚ ਵੀ ਹੁੰਦਾ ਕਿ ਅਸੀਂ ਡੀਕਦੇ ਰਹਿੰਦੇ ਕੋਈ ਨਾ ਕੋਈ ਆਫਤ ਆਵੇ ਤੇ ਅਸੀਂ ਫਿਰ ਬਸ ਫੰਡ ਰੇਜ਼ਿੰਗ ਕਰਕੇ ਨਾ ਬਸ ਟੀ ਸ਼ਰਟਾਂ ਪਾ ਕੇ ਸੇਵਾ ਕਰੀਏ, ਫਿਰ ਲੋਕਾਂ ਨੂੰ ਫੋਟੋਆਂ ਖਿੱਚ ਖਿੱਚ ਕੇ ਪਾਈਏ ਵੀ ਅਸੀਂ ਸੇਵਾ ਕਰ ਰਹੇ ਹਾਂ। ਪਹਿਲਾਂ ਤਾਂ ਅਰਦਾਸ ਸਰਬੱਤ ਦੇ ਭਲੇ ਦੀ ਮੰਗਣੀ ਚਾਹੀਦੀ ਵੀ ਕਿਸੇ ਤੇ ਆਫਤ ਆਵੇ ਹੀ ਨਾ, ਜੇ ਆ ਵੀ ਜਾਵੇ ਫੰਡ ਰੇਜ਼ਿੰਗ ਕੱਲੇ ਕਰਨੀ ਆ, ਸਰਕਾਰਾਂ ਦੀ ਡਿਊਟੀਆਂ ਆ ਉਹਨਾਂ ਨੂੰ ਸਾਂਭ ਸੰਭਾਲਣ ਕਰਨ ਦੀ, ਜਾ ਕੇ ਤੁਸੀਂ ਵਲੰਟੀਅਰਿੰਗ ਕਰ ਸਕਦੇ ਆ, ਫਿਰ ਵਲੰਟੀਅਰਿੰਗ ਕਰਨੀ ਆ ਤਾਂ ਉਹ ਸੇਵਾ ਨੂੰ ਜਿਹੜਾ ਗਣਾਉਣਾ ਕੱਲ ਹੀ ਆ। ਕਰ ਪੁੰਨੋ ਨੀਚ ਸਦਾਈ ਵਾਲਾ ਕੋਨਸੈਪਟ ਕਿਉਂ ਨਹੀਂ ਸਿੱਖੀ ਦਾ ਵਰਤ ਰਹੇ? ਸਿੱਖੀ ਦੇ ਕੋਨਸੈਪਟ ਜਿਹੜੇ ਪੁੰਨ ਕਰਨ ਦੇ ਆ ਉਹ ਤੋਂ ਵਿਰੋਧ ਹੋ ਕੇ ਅਸੀਂ ਫਿਰ ਆਪਣੇ ਆਪ ਨੂੰ ਆਹ ਦੇਖੋ ਜੀ ਮੈਂ ਇੰਨੀ ਸੇਵਾ ਕਰਤੀ, ਆਹ ਦੇਖੋ ਜੀ ਸਾਡੇ ਆਹ ਕਰ ਰਹੇ ਆ, ਉਹ ਕਰ ਰਹੇ ਆ। ਮਤਲਬ ਸੈਲਫ ਪ੍ਰੇਜ਼ ਜਿਹੜੀ ਹੈ, ਆਪਣੇ ਮੂੰਹ ਮੀਆਂ ਮਿੱਠੂ ਅਸੀਂ ਬਣੀ ਜਾ ਰਹੇ ਹਾਂ, ਹਨਾ, ਕੰਮ ਥੋੜਾ ਕਰ ਰਹੇ ਹਾਂ, ਸੇਵਾ ਕਰ ਵੀ ਰਹੇ ਹਾਂ, ਬਹੁਤ ਕਰ ਵੀ ਰਹੇ ਨੇ ਲੋਕ, ਪਰ ਉਹ ਕਹਿੰਦੇ ਨਹੀਂ ਅਸੀਂ ਸੇਵਾ ਕਿਸੇ ਲਈ ਥੋੜੋ ਕਰ ਰਹੇ ਹਾਂ, ਅਸੀਂ ਆਪਣੇ ਲਈ ਕਰ ਰਹੇ ਹਾਂ। ਪਰ ਕਈ ਲੋਕ ਜਿਹੜੇ ਨੇ ਉਹਨਾਂ ਦੀਆਂ ਫੋਟੋਆਂ ਖਿੱਚ ਖਿੱਚ ਕੇ ਆਪਣੇ ਨੰਬਰ ਬਣਾਏ ਜਾ ਰਹੇ ਨੇ। ਸੋ ਇਹ ਗਲਤ ਗੱਲ ਹੈ। ਇਸ ਚੀਜ਼ ਨੂੰ ਰੋਕਣ ਦੇ ਲਈ ਉੜੀਸਾ ਦੇ ਵਿੱਚ ਜਿਹੜੀ ਫੰਡ ਰੇਜ਼ਿੰਗ ਵੀ ਹੋਈ ਉਹਨਾਂ ਲਈ, ਪਤਾ ਨਹੀਂ ਉਹਦੇ ਬਾਰੇ ਵੀ ਰੌਲਾ ਪਿਆ। ਸੋ ਤਾਜ਼ੀ ਸਿਚੁਏਸ਼ਨ ਇਹ ਹੈ ਉੱਥੇ ਦੀ ਕਿ ਉਹ ਜਿਹੜਾ ਮੱਠ ਹੈ ਉਹ ਐਜ਼ ਇਟ ਇਜ਼ ਖੜਾ ਹੈ, ਉਹਨੂੰ ਨਹੀਂ ਛੇੜਿਆ ਗਿਆ। ਉਹਦੇ ਆਲੇ ਦੁਆਲੇ ਜਿਹੜੀਆਂ ਇਮਾਰਤਾਂ ਸੀ ਉਹਨਾਂ ਨੂੰ ਢਾਹ ਕੇ ਉਹਨਾਂ ਨੂੰ ਪਲੈਨ ਦੇ ਅਧੀਨ ਉੱਥੇ ਜਿੱਦਾਂ ਵੀ ਉਹ ਕਹਿੰਦੇ ਸਿੱਖ ਚਾਹੁਣਗੇ ਅਸੀਂ ਉਦਾਂ ਕਰਨ ਨੂੰ ਤਿਆਰ ਹਾਂ। ਇਹ ਤਾਜ਼ਾ ਸਿਚੁਏਸ਼ਨ ਹੈ। ਸੋ ਅਜੇ 3-4 ਦਿਨ ਪਹਿਲਾਂ ਹੀ ਮੇਰੀ ਗੱਲਬਾਤ ਹੋਈ, ਉਸ ਤੋਂ ਇਹ ਗੱਲਾਂ ਸਾਹਮਣੇ ਆਈਆਂ ਨੇ। ਇਸ ਤੋਂ ਬਾਅਦ ਅੱਗੇ ਚੱਲਦੇ ਇੱਕ ਗੀਤ ਵੀ ਸੁਣਨਾ ਹੈ, ਪਰ ਕੁਛ ਦੁਨੀਆਂ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਉਹਨਾਂ ਦੇ ਵਿੱਚ ਇਰਾਨ ਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ, ਉੱਥੇ ਸੁਣਿਆ ਵਿਦਰੋਹ ਵੀ ਹੋ ਰਿਹਾ, ਵਿਰੋਧ ਵੀ ਹੋ ਰਿਹਾ, ਵਿਦਰੋਹ ਨਹੀਂ ਵਿਰੋਧ ਹੋ ਰਿਹਾ। ਪਰ ਇਰਾਨ ਦੇ ਜਿਹੜੇ ਲੀਡਰ ਨੇ ਉਹ ਬੜਾ ਸਖ਼ਤ ਮੈਸੇਜ ਦੇ ਰਹੇ ਨੇ ਅਮਰੀਕਾ ਨੂੰ, ਤੇ ਫਰਾਂਸ ਨੇ ਵੀ ਜਿਹੜੀਆਂ ਪਾਬੰਦੀਆਂ ਲਾਤੀਆਂ ਇਰਾਨ ਦੇ ਉੱਤੇ। ਮੈਨੂੰ ਲੱਗਦਾ ਇਹ ਸਿੰਬੋਲਿਕ ਨੇ, ਅੱਜ ਤੱਕ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ ਇਰਾਨ ਨੂੰ ਅਮਰੀਕਾ ਦੀਆਂ ਪਾਬੰਦੀਆਂ ਕਾਰਨ। ਜੇ ਫਰਾਂਸ ਵੀ ਲਾ ਦੇਵੇ ਤਾਂ ਵੀ ਨਹੀਂ ਬਹੁਤਾ ਜ਼ਿਆਦਾ ਪੈਣਾ। ਇੱਕ ਹੋਰ ਜੀਓ ਪੋਲੀਟਿਕਸ ਸਿਚੁਏਸ਼ਨ ਇਹ ਬਣ ਰਹੀ ਹੈ ਕਿ ਰਸ਼ੀਆ ਡਾਲਰ ਫਰੀ ਹੋ ਗਿਆ, ਉਹ ਕਹਿੰਦੇ ਅਸੀਂ ਡਾਲਰ ਟਰੇਡ ਨਹੀਂ ਕਰਦੇ। ਰਸ਼ੀਆ ਤੇ ਚਾਈਨਾ ਆਪਸ ਚ ਟਰੇਡ ਕਰ ਰਹੇ ਨੇ ਆਪਣੀਆਂ ਕਰੰਸੀਆਂ ਚ, ਰਸ਼ੀਆ ਤੇ ਭਾਰਤ ਆਪਣੀ ਕਰੰਸੀ ਚ ਕਰ ਰਹੇ ਨੇ ਟਰੇਡ, ਰਸ਼ੀਆ ਭਾਰਤ ਬ੍ਰਾਜ਼ੀਲ ਵੀ ਕਰ ਰਹੇ ਨੇ, ਵੈਨੇਜ਼ੁਏਲਾ ਵੀ ਕਰ ਰਿਹਾ, ਇਰਾਨ ਤੇ ਭਾਰਤ ਵੀ ਕਰ ਰਿਹਾ। ਸੋ ਮੈਨੂੰ ਲੱਗਦਾ ਕਿ ਡਾਲਰ ਵੀ ਖਤਰੇ ਚ ਹੈ, ਤੇ ਇਹ ਸਾਰੇ ਪੈਨਿਕ ਦੀਆਂ ਨਿਸ਼ਾਨੀਆਂ ਨੇ। ਤੇ ਇਹ ਜਿਹੜੀ ਸਭਿਅਤਾਵਾਂ ਨੇ ਬਹੁਤ ਪੁਰਾਣੀਆਂ ਸਭਿਅਤਾਵਾਂ ਨੇ, ਇਹ ਚੱਲਦੀਆਂ ਢਹਿੰਦੀਆਂ ਚੱਲਦੀਆਂ ਚੱਲੀ ਜਾਣੀਆਂ ਨੇ। ਔਰ ਜੇ ਇਹਨੂੰ ਡਾਲਰਾਂ ਨਾਲ ਢਾਣ ਦੀ ਕੋਸ਼ਿਸ਼ ਕਰੋ, ਇਹ ਬਣ ਤਾਂ ਸਕਦੇ ਨੇ ਡਾਲਰ, ਪਰ ਡਾਲਰਾਂ ਨਾਲ ਦੇਸ਼ ਢਹਿ ਨਹੀਂ ਸਕਦੇ, ਕਿਉਂਕਿ ਇਹਨਾਂ ਦੇਸ਼ਾਂ ਨੇ ਹੋਰ ਬਹੁਤ ਵੱਡੇ ਵੱਡੇ ਸੰਤਾਪ ਹੰਢਾਏ ਨੇ, ਖਾਸ ਕਰਕੇ ਭਾਰਤ ਨੇ ਜਿਹੜਾ ਮਿਡਲ ਈਸਟ ਹੈ, ਬੜੇ ਬੜੇ ਇਹਨਾਂ ਨੇ ਸੰਤਾਪ ਹਟਾਏ ਨੇ ਐਂਡ ਦੇ ਸਰਵਾਈਵਡ। ਹੁਣ ਗੱਲ ਇਹ ਹੈ ਕਿ ਜੇ ਇਹੋ ਜਿਹੇ ਸੰਤਾਪ ਅਮਰੀਕਾ ਆਸਟ੍ਰੇਲੀਆ ਜਾਂ ਯੂਰਪ ਜਾਂ ਪੈ ਜਾਣ, ਕੀ ਉਹ ਸਰਵਾਈਵ ਕਰ ਸਕਦੇ ਆ? ਆਈ ਡੋਂਟ ਥਿੰਕ ਸੋ। ਖੈਰ ਗੀਤ ਅਗਲਾ ਮੈਂ ਚੁਣਿਆ ਜੀ, 2003 ਦੇ ਵਿੱਚ ਆਇਆ ਸੀ, ਮਿਊਜ਼ਿਕ ਬੜਾ ਪਿਆਰਾ ਸੀ, ਸ਼ਾਇਦ ਮੈਨੂੰ ਲੱਗਦਾ ਇੰਗਲਿਸ਼ ਤੋਂ ਥੋੜਾ ਪ੍ਰਭਾਵਿਤ ਸੀ ਕਿਸੇ ਗੀਤ ਤੋਂ, ਸੁਖਸ਼ਿੰਦਰ ਸ਼ਿੰਦੇ ਦਾ ਗੀਤ ਸੀ, ਤੇ ਮੈਨੂੰ ਇਹਦਾ ਮਿਊਜ਼ਿਕ ਬੜਾ ਪਿਆਰਾ ਲੱਗਿਆ। ਮਦਨ ਮੱਦੀ ਨੇ ਗਾਇਆ ਸੀ, ਮਦਨ ਮੱਦੀ ਬਹੁਤ ਅੱਛਾ ਗਾਇਕ ਸੀਗਾ, ਤੇ ਸਾਡੀ ਇੱਕ ਦੋ ਵਾਰੀ ਉਹਨਾਂ ਨਾਲ ਗੱਲਬਾਤ ਵੀ, ਇੰਟਰਵਿਊ ਵੀ ਹੋਈ ਹੈ, ਸੁਨੇਹਾ ਵੀ ਉਹਨਾਂ ਨੇ ਦਿੱਤਾ ਹੋਇਆ ਸੀ। ਸੋ ਬਹੁਤ ਸੋਹਣਾ ਮਿਊਜ਼ਿਕ, ਆਓ ਗੀਤ ਸੁਣਦੇ ਹਾਂ। ਜੀ ਮਦਨ ਮੰਦੀ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀਗੇ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਹੁਣੇ ਹੁਣੇ ਉੱਠੇ ਹੋਣੇ ਆ ਤੇ ਜੁੜੇ ਹੋਣੇ ਆ ਦਿਲ ਵਾਲੀ ਗੱਲ ਦੇ ਨਾਲ ਨਵੇਂ ਟਾਈਮ ਦੇ ਨਾਲ ਪ੍ਰੋਗਰਾਮ ਸ਼ੁਰੂ ਹੋਇਆ ਅੱਜ ਸਾਰਿਆਂ ਦਾ ਸਵਾਗਤ ਹੈ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਪ੍ਰੋਮਿਸ ਕੀਤਾ ਸੀ ਕਿ ਅੱਜ ਆਪਾਂ ਥੋੜੀ ਬਿਜ਼ਨਸ ਤੇ ਵੀ ਗੱਲ ਕਰਾਂਗੇ ਹੋਰ ਵੀ ਚਿੰਤਨ ਕਰਾਂਗੇ ਸਰ ਮੁਹੱਬਤ ਸਿੰਘ ਹੁਣੀ ਮੈਲਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਉਹਨੂੰ ਜੀ ਆਇਆ ਕਹਿੰਦਾ ਸਤਿ ਸ੍ਰੀ ਅਕਾਲ ਸਰ ਮੁਹੱਬਤ ਜੀ ਗੁੱਡ ਮਾਰਨਿੰਗ ਰੋਟੀ ਪਾਣੀ ਛਕ ਕੇ ਨਾ ਰਾਤ ਨੂੰ ਤੁਸੀਂ ਕੁੱਤਾ ਘੁਮਾਣ ਜਾਂਦੇ ਹੋ ਬਹਾਨੇ ਨਾਲ ਮੈਂ ਕਹਿੰਦਾ ਆਪਣੀ ਐਕਸਰਸਾਈਜ਼ ਕਰਨ ਜਾਂਦੇ ਹਨਾ
ਉਹ ਏਦਾਂ ਹੋਇਆ ਵੀਰ ਜੀ ਵੀ ਮੈਂ ਤੁਹਾਨੂੰ ਓਨੈਸਟ ਦੱਸਦਾ ਮੇਰਾ ਇਹ ਨਾ ਬੜੇ ਟਾਈਮ ਤੋਂ ਮੇਰੀ ਰੁਟੀਨ ਬਣੀ ਹੋਈ ਸੀ ਵੀ ਰਾਤ ਨੂੰ ਸੈਰ ਕਰਕੇ ਜਾਣਾ ਤੇ ਫਿਰ ਨੀਂਦ ਆਉਣੀ ਮੈਨੂੰ ਵਧੀਆ ਤਰੀਕੇ ਨਾਲ ਤੇ ਉਹਦੇ ਨਾਲ ਮਤਲਬ ਮੇਰਾ ਕੁੱਤੇ ਮੇਰਾ ਨਾ ਬਹਾਨੇ ਹੁੰਦਾ ਜੀ ਐਕਚੁਲੀ ਘਰੋਂ ਨਿਕਲਣ ਦਾ ਤੇ ਜਦੋਂ ਅਸੀਂ ਕੁੱਤੇ ਰੱਖੇ ਨਾ ਤਾਂ ਪਹਿਲਾਂ ਤਾਂ ਮੈਂ ਡਿਸਐਗਰੀ ਕਰਦਾ ਹਾਂ ਆਪਣੀ ਘਰਵਾਲੀ ਨਾਲ ਵੀ ਨਹੀਂ ਨਹੀਂ ਕੌਣ ਸਾਂਭੂ ਇਹਨੂੰ ਕਿੱਦਾਂ ਕਰੂ ਫਿਰ ਮੈਂ ਸੋਚਿਆ ਤਾਂ ਮੇਰੀ ਲਾਟਰੀ ਲੱਗ ਗਈ ਫਿਰ ਰਾਤ ਨੂੰ ਜੇ ਓਦਾਂ ਸੈਰ ਕਰਨ ਨੂੰ ਘਰੋਂ ਨਿਕਲੋ ਤੇ ਘਰਵਾਲੀ ਨੇ ਕਿਹੜਾ ਲੈ ਦੇਖੋ ਸਵੇਰ ਤੇ ਕੰਮ ਤੇ ਗਏ ਨੇ ਇਹਨਾਂ ਨੂੰ ਬਸ ਘਰੋਂ ਬਾਹਰ ਰਹਿਣ ਦਾ ਚਸਕਾ
ਉੱਦਾਂ ਵੀ ਸ਼ੱਕ ਜਿਹੀ ਪੈ ਜਾਂਦੀ ਆ ਫਿਰ ਰਾਤ ਨੂੰ ਘਰੋਂ ਬਾਹਰ ਜਾਣਾ
ਸ਼ੱਕ ਪੈ ਜਾਂਦੀ ਆ ਉਹ ਫਿਰ ਕੁੱਤਿਆਂ ਦਾ ਇੰਨਾ ਵਧੀਆ ਬਹਾਨਾ ਬਣਦਾ ਉਹਨਾਂ ਨੂੰ ਕਹਿਣਾ ਦੇਖਣਾ ਵੀ ਚਾਹੇ ਸਵੇਰ ਦੀ ਮੇਰੀ ਵੇਟ ਕਰਕੇ ਬੈਠੇ ਅੰਦਰ ਹਨਾ ਤੜੇ ਹੋਏ ਆ ਇਹ ਤਾਂ ਮਤਲਬ ਗੈਰ ਮਾਨਵਈ ਆ ਇਹਨੂੰ ਸੈਰ ਕਰਨਾ ਬਹੁਤ ਜ਼ਰੂਰੀ ਆ ਉਹਦਾ ਮਤਲਬ ਕਹਿਣਾ ਵੀ ਹਾਂ ਇਹ ਤਾਂ ਗੱਲ ਠੀਕ ਆ ਉਹ ਕੁੱਤਿਆਂ ਦੇ ਬਹਾਨੇ ਨਾਲ ਆਪਣੀ ਸੈਰ ਹੋ ਜਾਂਦੀ ਨਾਲੇ ਮਤਲਬ ਜਿਹੜਾ ਆਪਣਾ ਪ੍ਰਾਈਵੇਟ ਟਾਈਮ ਮਿਲ ਜਾਂਦਾ ਨਾ ਦਿਨੇ ਕੰਮ ਤੇ ਵੀ ਉਹੀ ਬੰਦਾ ਆਲਵੇਸ ਦਿਮਾਗ ਚੱਲਦਾ ਰਹਿੰਦਾ
ਰੁਝਾਨ ਸ਼ੁਰੂ ਕੀਤਾ ਹੁਣੇ ਕੀਤਾ ਜਾਂ ਪਹਿਲਾਂ ਦਾ ਕਿ ਤੁਸੀਂ ਸੈਟਰਡੇ ਮਾਰਨਿੰਗ ਰਨ ਚੱਲਦੀਆਂ ਨੇ ਕਈ ਇਲਾਕਿਆਂ ਦੇ ਵਿੱਚ ਦੌੜਾਂ ਚੱਲਦੀਆਂ ਨੇ ਆਪਣੇ ਨੂੰ ਹੈਲਥੀ ਰੱਖਣ ਦੇ ਲਈ ਉਹਦਾ ਕੀ ਸੀਨ
ਉਹ ਏਦਾਂ ਸੀ ਕਿ ਮੇਰਾ ਜਿਹੜੀ ਇੰਸਪੀਰੇਸ਼ਨ ਆ ਜਾਂ ਜਿੱਥੋਂ ਮੈਂ ਸੇਧ ਲਈ ਉਹ ਹੈਗੇ ਨੇ ਆਪਣੇ ਮਾਣਯੋਗ ਰਣਜੀਤ ਸਿੰਘ ਖੇੜਾ ਉਹ ਸਿਡਨੀ ਵਾਲੇ ਤੇ ਉਹਨਾਂ ਨੇ ਸ਼ੇਅਰ ਕੀਤਾ ਸੀਗਾ ਜਦੋਂ ਸਾਲ ਕੇ ਪਹਿਲਾਂ ਨਾ ਪੋਸਟ ਪਾਈ ਸੀ ਮੈਂ ਪਾਰਕ ਰਨ ਦੇ ਵਿੱਚ ਆਪਣੇ 50 ਰਨ ਪੂਰੇ ਕਰਦੇ ਆ ਇਹ ਪਾਰਕ ਰਨ ਜਿਹੜਾ ਵਾ ਜੀ ਇਹ ਇੱਕ ਗਰੁੱਪ ਜਾਣੇ ਇਕੱਠਾ ਹੋ ਕੇ ਦੌੜਦਾ ਵਾ ਫ੍ਰੀ ਵਾਲੰਟੀਅਰ ਸਾਰੇ ਆਰਗੇਨਾਈਜ਼ ਕਰਦੇ ਆ ਇਹ UK ਤੋਂ ਸ਼ੁਰੂ ਹੋਈ ਸੀ ਜੀ ਮੈਮ ਉਥੋਂ ਫਿਰ ਚੱਲਦੀ ਚੱਲਦੀ ਇਹ ਪੂਰੀ ਦੁਨੀਆਂ ਚ ਫੈਲ ਗਈ ਤੇ ਹੁਣ ਮਤਲਬ ਸਾਡੇ ਕਹਿ ਲਓ ਕਿ 5-10 ਕਿਲੋਮੀਟਰ ਦੇ ਘੇਰੇ ਵਿੱਚ 4-5 ਪਾਰਕ ਰਨਾਂ ਹੁੰਦੀਆਂ ਨੇ ਠੀਕ ਹੈ ਤੇ ਹਰੇਕ ਜਗ੍ਹਾ ਹੀ ਹੁੰਦੀਆਂ ਆਸਟ੍ਰੇਲੀਆ ਵਾਈਡ ਹੁੰਦੀਆਂ ਨੇ ਕਾਫੀ ਤੇ ਇਹ ਹਰ ਸ਼ਨੀਵਾਰ ਨੂੰ ਸਵੇਰੇ 8 ਵਜੇ ਗਰੁੱਪ ਇਕੱਠਾ ਹੋ ਕੇ ਦੌੜਦਾ ਉਹਨੂੰ ਵਾਲੰਟੀਅਰ ਹੀ ਸਾਰੇ ਮਤਲਬ ਮੈਨੇਜ ਕਰਦੇ ਆ ਉਹਨਾਂ ਦਾ ਟਾਈਮ ਕੀਪ ਕਰਨਾ ਫੋਟੋਆਂ ਖਿੱਚਣੀਆਂ ਹਨਾ ਜੇ ਪਿੱਛੇ ਮਤਲਬ ਫਸਟ ਏਡ ਕਿਸੇ ਨੂੰ ਲੋੜ ਆ ਉਹ ਨਾਲ ਲੈ ਕੇ ਜਾਣਾ ਤੇ ਬਹੁਤ ਵਧੀਆ ਇਵੈਂਟ ਹੈ ਇੱਕ ਤਾਂ ਤੁਹਾਡਾ ਮਤਲਬ ਫਿਜ਼ੀਕਲੀ ਕਸਰਤ ਹੋ ਜਾਂਦੀ ਆ ਦੂਜਾ ਸੋਸ਼ਲੀ ਤੁਸੀਂ ਲੋਕਾਂ ਨਾਲ ਦੂਜੀ ਕਮਿਊਨਿਟੀ ਨਾਲ ਵੀ ਘੁਲਦੇ ਮਿਲਦੇ ਆ ਤੇ ਦੂਜਾ ਮਤਲਬ ਜਿਹੜਾ ਸਾਰਾ ਦਿਨ ਫਿਰ ਚੰਗਾ ਫਰੈਸ਼ ਨਿਕਲਦਾ
ਨਾਲੇ ਜਿੱਦਾਂ ਹੁਣ ਤੁਸੀਂ ਸਿੱਖੀ ਸਰੂਪ ਚ ਸਿੱਖਾਂ ਦੀ ਐਡਵਰਟਾਈਜ਼ਮੈਂਟ ਵੀ ਹੁੰਦੀ ਧਰਮ ਦੀ
ਹਾਂਜੀ ਹਾਂਜੀ ਬਿਲਕੁਲ ਹੁੰਦੀ
ਉਹ ਅਸਲ ਦੇ ਵਿੱਚ ਸਤਨਾਮ ਭਾਜੀ ਹੁਣੀ ਬਹੁਤ ਦੇਰ ਤੋਂ ਕਰਦੇ ਨੇ ਸੀਟ ਦੀ ਤੇ ਮੈਨੂੰ ਬੜਾ ਚੰਗਾ ਲੱਗਾ ਉਹ ਇੱਕ ਵਾਰੀ 2 ਸਾਲ ਹੋ ਗਏ ਤੇ ਭਾਜੀ ਨੂੰ ਮਿਲਣਾ ਸੀ ਰਣਜੀਤ ਭਾਜੀ ਨੂੰ ਤੇ ਸਤਨਾਮ ਭਾਜੀ ਨੂੰ ਉਹ ਮੈਂ ਕਿਹਾ ਮੇਰੇ ਕੋਲ ਸ਼ਨਿਚਰ ਬਾਰੇ ਕਹਿੰਦੇ ਅਸੀਂ ਉੱਥੇ ਪਾਰਕ ਰਨ ਕਰਦੇ ਆ ਉੱਥੇ ਤੁਸੀਂ ਆ ਜਾਓ ਸ਼ੋਪਿੰਗ ਸੈਂਟਰ ਦੇ ਵਿੱਚ ਨਾ ਤੇ ਆਪਾਂ ਉੱਥੇ ਮਿਲ ਲਾਂਗੇ ਤੇ ਮੈਂ ਚਲੇ ਗਿਆ ਤੇ ਉੱਥੇ ਆਪਣੇ ਹੋਰ ਬਹੁਤ ਸਾਰੇ ਸੱਜਣ ਮਿਲ ਗਏ ਬਹਾਨੇ ਨਾਲ ਏਦਾਂ ਹੁਣ ਜਾ ਹੁੰਦਾ ਸ਼ਹਿਰਾਂ ਚ ਹਨਾ ਇੱਕ ਦੂਜੇ ਦੇ ਪਰ ਉੱਥੇ ਮਿਲ ਗਏ ਹਨਾ ਤੇ ਮੈਂ ਕਿਹਾ ਆਹ ਤਾਂ ਬਹੁਤ ਵਧੀਆ ਕੰਮ ਹੈ ਹਨਾ ਵੀ ਨੱਠਣਾ ਮੇਰਾ ਵੀ ਦਿਲ ਕਰਦਾ ਭਾਜੀ ਕਹਿੰਦੇ ਤੁਸੀਂ ਵੀ ਨੱਠ ਸਕਦੇ ਮੈਂ ਕਿਹਾ ਨਹੀਂ ਮੈਂ ਤਾਂ ਨੱਠਣਾ ਤਾਂ ਨੱਠ ਨਹੀਂ ਹੁੰਦਾ ਹੁਣ ਕਿਉਂਕਿ ਹੈਲਥ ਪ੍ਰੋਬਲਮ ਹੈ ਮੈਂ ਕਿਹਾ ਸਾਈਕਲ ਚਲਾ ਸਕਦਾ ਕੋਈ ਕਹਿੰਦਾ ਹਾਂ ਹਾਂ ਤੁਸੀਂ ਸਾਈਕਲ ਕਹਿੰਦਾ ਮੈਂ ਅਸੀਂ ਭੱਜਾਂਗੇ ਤਾਂ ਤੁਸੀਂ ਸਾਈਕਲ ਚਲਾ ਕੇ ਨਾਲ ਨਾਲ ਆ ਜਾਓ ਮੈਂ ਕਿਹਾ ਨਹੀਂ ਨਹੀਂ ਕੋਈ ਹੋਰ ਚਲਾ ਸਕਦਾ ਮੈਂ ਤਾਂ ਪਿੱਛੇ ਬਹਿਣਾ ਸਾਈਕਲ ਦੇ ਤੁਹਾਡੇ ਨਾਲ ਗੱਲਾਂ ਕਰਦਾ
ਪਾਰਕ ਰਨ ਦੇ ਵਿੱਚ ਤੁਸੀਂ ਤੁਰ ਵੀ ਸਕਦੇ ਆ ਦੌੜ ਵੀ ਸਕਦੇ ਆ ਜਿਵੇਂ ਮੈਂ ਜੋਗਿੰਗ ਕਰਦਾ ਹਨਾ ਮੇਰਾ ਫਿਟਨੈਸ ਲੈਵਲ ਦੇ ਹਿਸਾਬ ਨਾਲ ਤੇ ਤੁਸੀਂ ਆਪਣੇ ਆਪਣੇ ਫਿਟਨੈਸ ਲੈਵਲ ਦੇ ਹਿਸਾਬ ਨਾਲ ਕਈ ਜਿਵੇਂ ਕੁੱਤੇ ਲੈ ਕੇ ਵੀ ਨਾਲ ਆਉਂਦੇ ਕਈ ਪ੍ਰਹਿਮਾ ਲੈ ਰਹੇ ਹੁੰਦੀਆਂ ਨੇ ਆਪਣੇ ਲੇਡੀਜ਼ ਜਾਂ ਫੈਮਿਲੀ ਚ ਸੋ ਕੋਈ ਕਿਸੇ ਕੋਈ ਜੱਜ ਨੀ ਕਰਦਾ ਕਿਸੇ ਨੂੰ ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ ਆ ਤੁਸੀਂ ਸਿਰਫ ਪਾਰਟੀਸਪੇਟ ਹੀ ਕਰਨਾ
ਮੈਨੂੰ ਤਾਂ ਭਾਜੀ ਇਹ ਵੀ ਦੱਸ ਦੇ ਕਹਿੰਦੇ ਇੱਕ ਜਨਾਨੀ ਦਾ ਸ਼ੋਪਿੰਗ ਟਰਾਲੀ ਵੀ ਲੈ ਕੇ ਆਉਂਦੀ ਹੈ ਕਹਿੰਦੇ ਨਾਲ ਸ਼ੋਪਿੰਗ ਕਰ ਲੈ ਜਾਂਦੇ
ਇਹ ਵੀ ਠੀਕ ਹੈ ਮੈਂ ਤਾਂ ਇੱਕ ਗੱਲ ਹੋਰ ਦੱਸ ਜੋੜਦੇ ਆ ਜਦੋਂ ਨਾ ਆਪਣੇ ਕੋਲ ਬਾਈ ਹਰਮਿੰਦਰ ਸਿੰਘ ਆਏ ਸੀ ਨਾ ਸਕਲਪਚਰ ਬਣਾਉਣ ਤੇ ਉਹ ਸਿਡਨੀ ਗਏ ਘੁੰਮਣ ਤੇ ਉਹਨਾਂ ਨੂੰ ਸਤਨਾਮ ਭਾਜੀ ਹੋਣਾ ਤੇ ਅੱਗੋਂ ਰਣਜੀਤ ਸਰ ਹੋਣਾ ਨੇ ਨਾ ਕੀਤਾ ਉਹਨਾਂ ਨੂੰ ਰਿਸੀਵ ਤੇ ਉਹਨਾਂ ਨੂੰ ਸਾਡਾ ਮਿੱਤਰ ਜਿਹੜਾ ਪ੍ਰੀਤਿੰਦਰ ਗਰੇਵਾਲ ਉਹਨੂੰ ਪਹਿਲਾਂ ਉਹਨਾਂ ਅਗਾਹ ਕਰਦਾ ਕਹਿੰਦੇ ਵੀ ਦੇਖਿਓ ਧਿਆਨ ਨਾਲ ਇਹ ਬੰਦੇ ਨੂੰ 50 ਕੇ ਮਾਰਦੇ ਆ ਇਹ ਦੋਵੇਂ ਜਣੇ
ਬਿਲਕੁਲ ਤੇ ਖੈਰ ਬਹੁਤ ਵਧੀਆ ਰੁਝਾਨ ਹੈ ਆਪਣੇ ਜਿਹੜਾ ਨਾ ਕੰਮ ਕਾਜ ਹੈ ਬਿਜ਼ਨਸ ਬਿਜ਼ਨਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦੇ ਆਪਾਂ ਥੋੜੀ ਜਿਹੀ ਗੱਲ ਬਿਜ਼ਨਸ ਦੀ ਕਰਨੀ ਆ ਤੁਸੀਂ ਮਾਸਟਰਜ਼ ਵੀ ਕੀਤੀ ਆ ਬਿਜ਼ਨਸ ਚਲਾ ਵੀ ਰਹੇ ਹੋ ਮੈਨੇਜ ਵੀ ਕਰ ਰਹੇ ਹੋ ਉਹ ਵੀ ਇੱਕ ਵੱਡੇ ਸ਼ਹਿਰ ਦੇ ਵਿੱਚ ਤੇ ਇਹੀ ਗੱਲ ਕਰਨੀ ਸੀਗੀ ਕਿ ਤੁਸੀਂ ਆਪਣਾ ਸਮਾਂ ਕੱਢਦੇ ਹੋ ਸਿਹਤ ਲਈ ਆ ਕੇ ਤੁਸੀਂ ਇੱਦਾਂ ਨੀ ਬਈ ਸੋਫੇ ਤੇ ਬਹਿ ਜਾਂਦੇ ਆ ਦੋ ਦੋ ਤਿੰਨ ਤਿੰਨ ਘੰਟੇ ਉੱਠਦੇ ਨੀ ਫੋਨ ਦੇਖੀ ਜਾਂਦੇ ਵਟਸਐਪ ਦੇਖੀ ਜਾਂਦੇ ਯੂ ਹੈਵ ਟੂ ਬੀ ਵੈਰੀ ਪ੍ਰੋ ਐਕਟਿਵ ਟੂ ਰਨ ਅ ਪ੍ਰੋਪਰ ਬਿਜ਼ਨਸ ਹੈ ਨਾ
ਐਬਸੋਲਿਊਟਲੀ ਹਾਂਜੀ
ਹਾਂਜੀ ਤੇ
ਉਹਦੇ ਏਦਾਂ ਵੀ ਕਿ ਦੇਖੋ ਜੇ ਤੁਹਾਡਾ ਮਨ ਤੰਦਰੁਸਤ ਹੈ ਦਿਮਾਗ ਤੰਦਰੁਸਤ ਹੈ ਤੇ ਤੁਸੀਂ ਖੁਸ਼ ਰਹਿੰਦੇ ਆ ਤੁਹਾਡਾ ਆਲਾ ਦੁਆਲਾ ਖੁਸ਼ ਰਹਿੰਦਾ ਉਹੀ ਜਿਹੜੀ ਪੋਜ਼ਿਟਿਵ ਜਿਹੜੀ ਇੱਕ ਐਨਰਜੀ ਆ ਉਹ ਤੁਸੀਂ ਕੰਮ ਦੇ ਨਾਲ ਲੈ ਕੇ ਜਾਂਦੇ ਆ ਤੇ ਨਹੀਂ ਤੇ ਬੰਦਾ ਖਿਧਿਆ ਮਚਿਆ ਰਹਿੰਦਾ ਆਲਵੇਸ ਜਾਂ ਸੁਸਤ ਰਹੂਗਾ ਤੇ ਕੰਮ ਤੇ ਵੀ ਫਿਰ ਉਹੀ ਜਿਹੀ ਐਨਰਜੀ ਰਹਿਣੀ ਆਲਵੇਸ ਹਨਾ ਤੁਹਾਡੇ ਆਲੇ ਦੁਆਲੇ ਜਿਹੜੇ ਤੁਹਾਡੇ ਵਰਕਰ ਵੀ ਨੇ ਜਾਂ ਤੁਹਾਡੇ ਕਸਟਮਰ ਨੇ ਉਹ ਸਾਰੇ ਉਹ ਉਸ ਚੀਜ਼ ਨੂੰ ਮਹਿਸੂਸ ਕਰਦੇ ਆ ਤੇ ਬਹੁਤ ਇੰਪੋਰਟੈਂਟ ਆ ਵੀ ਤੁਸੀਂ ਆਪ ਖੁਸ਼ ਰਹੋ ਤੰਦਰੁਸਤ ਰਹੋ ਹਨਾ ਤੁਹਾਡਾ ਦਿਮਾਗ ਖੁਸ਼ ਰਹੋ ਐਨ ਮਨ ਵੀ ਜਿਹੜਾ ਵਾ ਖਿੜਿਆ ਰਹੂਗਾ ਤੇ ਉਹ ਫਿਰ ਤੁਹਾਨੂੰ ਆਪਣੇ ਆਪ ਚੰਗਾ ਲੱਗਦਾ ਸਾਰਾ ਕੁਛ
ਹਾਂਜੀ ਤੇ ਦੂਜਾ ਜਿਹੜਾ ਹੁਣ ਕਈ ਵਾਰੀ ਆਪਣੇ ਲੋਕ ਨੇ ਉਹ ਸੋਚਦੇ ਨੇ ਕਿ ਮੈਂ ਬਿਜ਼ਨਸ ਸ਼ੁਰੂ ਕਰ ਲਾਂ ਸ਼ਾਇਦ ਤੁਸੀਂ ਵੀ ਜਦੋਂ ਆਏ ਆ ਐਸੇ ਸਟੱਡੀ ਕਰਨ ਆਏ ਹੋ ਤੁਸੀਂ ਪੜ੍ਹੇ ਹੋ ਪੱਕੇ ਹੋਏ ਹੋ ਫਿਰ ਉਸ ਤੋਂ ਬਾਅਦ ਮਾਸਟਰਸ ਵੀ ਕੀਤੀ ਆ ਬਿਜ਼ਨਸ ਵੀ ਤੁਸੀਂ ਜੋਬਾਂ ਵੀ ਕੀਤੀਆਂ ਹੋਣੀਆਂ ਹਨ ਤੇ ਜਿਹੜੀ ਜੋਬ ਤੋਂ ਮਤਲਬ ਹੁਣ ਮਤਲਬ ਫੋਰ ਐਗਜ਼ਾਮਪਲ ਮੈਂ ਆਉਣਾ ਹਨਾ ਸਾਲ ਹੋ ਗਿਆ ਮੈਨੂੰ ਆਏ ਨੂੰ ਮੈਂ ਜੋਬ ਕਰ ਰਿਹਾ ਮੇਰੀ ਜੋਬ ਸੈੱਟ ਹੈ ਹੁਣ ਮੈਂ ਸੈੱਟ ਹੋ ਗਿਆ ਮੇਰਾ ਚੱਲਣ ਲੱਗ ਪਿਆ ਫਰਨੀਚਰ ਵੀ ਹੋ ਗਿਆ ਸਾਰਾ ਕੁਛ ਨਿਆਣੇ ਮਤਲਬ ਹਰ ਬੰਦਾ ਕਹਿੰਦਾ ਵੀ ਮੈਂ ਹੁਣ ਆਪਣਾ ਬਿਜ਼ਨਸ ਕੋਈ ਸ਼ੁਰੂ ਕਰ ਲਾਂ ਕੋਈ ਕੰਮ ਸ਼ੁਰੂ ਕਰ ਲਾਂ ਉਹ ਟ੍ਰਾਂਜੀਸ਼ਨ ਕਰਨਾ ਚਾਹੁੰਦਾ ਆ ਜਿਹੜੀ ਜੋਬ ਤੋਂ ਟ੍ਰਾਂਜੀਸ਼ਨ ਜਦੋਂ ਬਿਜ਼ਨਸ ਵੱਲ ਨੂੰ ਕਰਨੀ ਹੈ ਤਾਂ ਕਿਹੜੇ ਕਿਹੜੇ ਫੈਕਟਰ ਕਰਨੇ ਚਾਹੀਦੇ ਆ
ਸਾਡੇ ਨਾ ਜੀ ਜਿਹੜਾ ਸਭ ਤੋਂ ਵੱਧ ਰੁਝਾਨ ਫਸਟ ਬਿਜ਼ਨਸ ਜਦੋਂ ਆਪਾਂ ਸ਼ੁਰੂ ਕਰਦੇ ਆ ਜਿਹੜਾ ਜਨਰਲ ਟ੍ਰੈਂਡ ਆ ਬੰਦਾ ਯੂਜੁਅਲੀ ਨਾ ਫਰੈਂਚਾਈਜ਼ ਬਿਜ਼ਨਸ ਵੱਲ ਨੂੰ ਭੱਜਦਾ ਵਾ ਉਹਦੇ ਵਿੱਚ ਉਹਨੂੰ ਇਹ ਲੱਗਦਾ ਵਾ ਕਿ ਜਿਹੜਾ ਫਰੈਂਚਾਈਜ਼ੀ ਆ ਇਹਨੇ ਸਾਰੀਆਂ ਗਲਤੀਆਂ ਕੀਤੀਆਂ ਨੇ ਇਹਨੇ ਸਾਰਾ ਸਿੱਖਿਆ ਵਾ ਤੇ ਮੇਰੇ ਫੇਲ ਹੋਣ ਦੇ ਚਾਂਸ ਘੱਟ ਨੇ ਤੇ ਜਿਹੜੇ ਬਹੁਤੇ ਲੋਕ ਨੇ ਨਾ ਉਹ ਜਦੋਂ ਪਹਿਲਾਂ ਕੰਮ ਸ਼ੁਰੂ ਕਰਦੇ ਉਹ ਫਰੈਂਚਾਈਜ਼ੀ ਲੈ ਲੈਂਦੇ ਆ ਉਸ ਤੋਂ ਬਾਅਦ ਚ ਫਿਰ ਉਹਨਾਂ ਨੂੰ ਏਦਾਂ ਮਹਿਸੂਸ ਹੁੰਦਾ ਵੀ ਯਾਰ ਇਹ ਤਾਂ ਮੈਂ ਗਲਤੀ ਕਰ ਬੈਠਾ ਵੀ ਹੁਣ ਇੱਕ ਤਾਂ ਇੰਨੇ ਕਮਿਸ਼ਨ ਜਾਂਦੇ ਆ ਉਤੋਂ ਮੇਰਾ ਬਿਜ਼ਨਸ ਨੂੰ ਉਹ ਕੰਟਰੋਲ ਕਰਦੇ ਆ ਤੇ ਜਿਹੜੇ ਮੈਂ ਇੱਕ ਸਾਡੀ ਜਿਹੜੀ ਪਰਸੈਪਸ਼ਨ ਹੁੰਦੀ ਨਾ ਜਦੋਂ ਇੰਡੀਆ ਤੋਂ ਅਸੀਂ ਆਉਂਦੇ ਆ ਤੇ ਸਾਡੇ ਦਿਮਾਗ ਇਹ ਹੁੰਦਾ ਵੀ ਜਿਹੜਾ ਬਿਜ਼ਨਸਮੈਨ ਆ ਉਹਨੂੰ ਕੰਮ ਥੋੜਾ ਕਰਨਾ ਪੈਂਦਾ ਉਹ ਤਾਂ ਬਸ ਮਤਲਬ ਨਜ਼ਾਰੇ ਲੈਂਦਾ ਉਹਨੇ ਕੰਮ
ਖੋਲਦੇ ਰੱਖੇ ਹੋ ਮਰੇ
ਉਹ ਤਾਂ ਬਸ ਹਾਂ ਸਾਫ਼ ਸੁਥਰੇ ਕੱਪੜੇ ਪਾ ਕੇ ਜਾ ਕੇ ਦਫ਼ਤਰ ਚ ਬਹਿਣਾ ਆਰਡਰ ਮਾਰਨੇ ਆ ਜਿਹੜੀ ਉਹ ਉਹਦੇ ਕਰਕੇ ਮੈਂ ਖੁਦ ਮਨ ਅੱਖੀ ਦੇਖਿਆ ਕਿ ਬਹੁਤ ਲੋਕੀ ਉਹ ਕੰਮ ਚ ਫੇਲ ਹੋਏ ਆ ਕਿਉਂਕਿ ਉਹਨਾਂ ਨੇ ਬਿਜ਼ਨਸ ਖੋਲਣ ਦੇ ਸਾਰੀ ਉਹ ਫੀਲਿੰਗ ਲੈ ਲਈ ਤੇ ਬਾਅਦ ਚ ਆਪ ਕੰਮ ਕਰਨਾ ਛੱਡਤਾ ਹੱਥੀ ਕੰਮ ਕਰਨਾ ਛੱਡਤਾ ਐਕਟਿਵਲੀ ਇਨਵੋਲਵਮੈਂਟ ਆਪਣੀ ਕੱਢ ਲਈ ਬਾਹਰ ਤੇ ਉਹਦੇ ਨਾਲ ਫਿਰ ਜਿਹੜਾ ਹੁੰਦਾ ਵਾ ਉਹ ਮੇਰੇ ਜਿਹੜਾ ਮੈਂਟੋਰ ਆ ਇੱਥੇ ਕੰਮ ਕਹਿੰਦਾ ਹੁੰਦਾ ਵੀ ਜੇ ਤੁਸੀਂ ਆਪ ਆਪਣੇ ਕੰਮ ਚ ਨੀ ਨਾ ਹੈ ਤਾਂ ਸਮਝ ਲਓ ਵੀ ਤੁਹਾਡੀ ਇੱਕ ਬਾਂਹ ਕੱਟੀ ਹੋਈ ਆ ਇੰਨਾ ਜ਼ਿਆਦਾ ਇੰਪੋਰਟੈਂਟ ਆ ਤੇ ਉਹ ਮਤਲਬ ਜਿਹੜਾ ਮੇਨ ਜਦੋਂ ਅਸੀਂ ਬਿਜ਼ਨਸ ਸ਼ੁਰੂ ਕਰਨਾ ਚਾਹੀਏ ਟ੍ਰਾਂਜੀਸ਼ਨ ਆ ਪਹਿਲਾ ਜਿਹੜਾ ਕੁਐਸਚਨ ਆਪਣੇ ਆਪ ਨੂੰ ਇਹ ਪੁੱਛਣਾ ਵਾ ਵੀ ਜਿਹੜਾ ਵੀ ਮੈਂ ਕੰਮ ਕਰਨਾ ਚਾਹੁੰਦਾ ਵਾ ਇਹਦੇ ਵਿੱਚ ਇੱਕ ਅੰਗਰੇਜ਼ੀ ਦਾ ਸ਼ਬਦ ਹੈਗਾ ਵਾ ਕੰਪੈਟੀਟਿਵ ਐਡਵਾਂਟੇਜ ਤੇ ਉਹਦਾ ਮਤਲਬ ਇਹ ਆ ਵੀ ਜਿਹੜਾ ਕਸਟਮਰ ਆ ਜਿਹੜਾ ਜਿਹਨੂੰ ਮੈਂ ਆਪਣੀ ਚੀਜ਼ ਵੇਚਣੀ ਜਾਂ ਕਸਟਮਰ ਜਾਂ ਚੀਜ਼ ਵੇਚਣੀ ਆ ਜਾਂ ਸਰਵਿਸ ਵੇਚਣੀ ਆ ਉਹ ਮੇਰੇ ਕੋਲੇ ਕਿਉਂ ਆਵੇ ਉਹ ਜਿਹੜਾ ਇਹ ਕੁਐਸਚਨ ਆ ਨਾ ਇਹਨੂੰ ਪੁੱਛਣਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਇਹਦੇ ਉੱਤੇ ਰਿਸਰਚ ਕਰਨੀ ਬੜੀ ਜ਼ਰੂਰੀ ਆ ਕਿਉਂਕਿ ਤਕਰੀਬਨ ਜਿਹੜੇ ਬਹੁਤੇ ਬਿਜ਼ਨਸ ਨੇ ਆਪਾਂ ਸਾਡੇ ਵਿੱਚ ਇੱਕ ਇਹ ਵੀ ਬੜਾ ਰੁਝਾਨ ਆ ਵੀ ਅਸੀਂ ਨਾ ਰੀਸ ਬਹੁਤ ਕਰਦੇ ਹਾਂ ਲੋਕਾਂ ਦੀ ਇੱਕ ਨੇ ਜਿਹਨੇ ਕੰਮ ਕਰ ਲਿਆ ਬਸ ਇਹ ਤਾਂ ਪਤਾ ਲੱਗ ਗਿਆ ਜੀ ਇਹ ਕੰਮ ਵਧੀਆ ਬਸ ਦਬਾਅ ਦਾ ਉਹੀ ਕੰਮ ਅਗਰ ਆਪਾਂ ਪੈ ਜਾਂਦੇ ਹਨਾ ਤੇ
ਐਕਸਪੈਂਸ਼ਨ ਚ ਕਰਾਂਗੇ ਮੈਨੂੰ ਯਾਦ ਕਰਾਇਓ ਫਿਰ ਤੁਸੀਂ ਗੱਲ ਕਰਨੀ ਤੇ ਪਹਿਲਾਂ ਆਪਾਂ ਟ੍ਰਾਂਜੀਸ਼ਨ ਤੇ ਕਰ ਲਈਏ ਗੱਲ ਕਿ ਇੱਕ ਮਤਲਬ ਮੈਂ ਇਹ ਕਹਿੰਦਾ ਵੀ ਇੱਕ ਫੈਮਿਲੀ ਆ ਉਹਨਾਂ ਨੂੰ 1-2 ਸਾਲ ਹੋ ਗਏ ਨੇ ਉਹਨਾਂ ਦਾ ਨਾ ਬੜਾ ਵਧੀਆ ਰਿਹੜਾ ਚੱਲ ਰਿਹਾ ਹਨਾ ਤੇ ਦੇਖੋ ਬੱਚੇ ਛੋਟੇ ਹੁੰਦੇ ਨੇ ਬਹੁਤ ਸਾਰੇ ਫੈਕਟਰ ਦੇਖਣੇ ਪੈਂਦੇ ਨੇ ਪਰ ਕਈ ਵਾਰੀ ਸਾਡੇ ਬੰਦੇ ਕਾਲ ਕਰਦੇ ਨੇ ਇੱਕ ਦੂਜੇ ਮਗਰ ਲੱਗ ਕੇ ਬਸ ਆਪਾਂ ਪਾ ਲਈਏ ਦੁਕਾਨ ਹਨਾ ਤੇ ਉਹਦੇ ਵਿੱਚ ਫਿਰ ਘਾਟਾ ਖਾਂਦੇ ਨੇ ਹਨਾ
ਬਹੁਤ ਲੋਕ ਜੀ, ਬੇਸ਼ੁਮਾਰ ਲੋਕ, ਮਤਲਬ ਤੁਸੀਂ ਵੀ ਮੇਰੇ ਨਾਲੋਂ ਵੱਧ ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ ਦੇਖੇ ਹੋਊਗੇ, ਮੈਂ ਵੀ ਬੇਸ਼ੁਮਾਰ ਲੋਕ ਦੇਖੇ ਆਪਣੇ ਮਤਲਬ ਰਿਸ਼ਤੇਦਾਰਾਂ ਚ ਵੀ ਦੇਖੇ ਨੇ ਕਿ ਉਹ ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਯਾਰ ਅਸੀਂ ਜੋਬ ਕਰਦੇ ਹਾਂ, ਬਹੁਤ ਟਾਈਮ ਬਾਉਂਡ ਆ, ਸਵੇਰੇ ਜਾਣਾ ਸਵੇਰੇ ਉੱਠ ਕੇ ਫਿਰ ਸ਼ਾਮਾਂ ਨੂੰ ਪੱਕੇ ਟਾਈਮ ਆਉਣਾ ਵਾ, ਤੇ ਜਿਹੜੇ ਬਿਜ਼ਨਸ ਵਾਲੇ ਹੁੰਦੇ ਆ ਉਹਨਾਂ ਨੂੰ ਉਹੀ ਗੱਲਾਂ ਉਹ ਵਧੀਆ ਲੱਗਦੀਆਂ ਨੇ ਯਾਰ, ਇਹਨਾਂ ਦੇ ਕਿੰਨੇ ਨੇ ਆ ਰਹੇ ਆ, 8 ਵਜੇ ਜਾਂਦੇ, 5 ਵਜੇ ਆ ਜਾਂਦੇ, ਅੱਗੋਂ ਪਿੱਛੋਂ ਕੋਈ ਟੈਨਸ਼ਨ ਨੀ, ਵੀ ਘੰਟੇ ਇਹਨਾਂ ਦਾ ਆਫ ਹੁੰਦਾ, 100 ਕੇ ਛੁੱਟੀਆਂ ਇਹਨਾਂ ਨੂੰ ਮਿਲਦੀਆਂ, ਹਨਾ, ਉਹਨਾਂ ਨੂੰ ਉਹ ਲੱਗੀ ਜਾਂਦਾ ਯਾਰ ਇਹਨਾਂ ਦੇ ਨੇ ਆ ਰਹੇ ਆ, ਜਦੋਂ ਜਦੋਂ ਮੁੱਢੀ ਛੁੱਟੀ ਕਰ ਲੈਣ ਉਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨੀ,
ਮੈਂ ਤੁਹਾਨੂੰ ਦੱਸਾਂ ਅਸੀਂ ਵੀ ਇੱਦਾਂ ਫਸੇ ਆਪਾਂ ਸਵੇਰੇ ਗੱਲ ਕੀਤੀ ਸੀ ਨਾ ਨਰਕਾਂ ਦੇ ਐਡਵਰਟਾਈਜ਼ਮੈਂਟ ਦੀ, ਹਨਾ, ਤੇ ਖੇਤੀ ਚ ਵੀ ਲੋਕ ਇੱਦਾਂ ਫਸਦੇ ਨੇ, ਅਸੀਂ ਆਪ ਇੱਦਾਂ ਫਸੇ ਸੀ, ਸਾਨੂੰ ਬਾਅਦ ਚ 4-5 ਸਾਲ ਬਾਅਦ ਚ ਰੀਅਲਾਈਜ਼ ਹੋਇਆ ਵੀ ਯਾਰ ਨਹੀਂ ਇਹ ਤਾਂ ਹੋਰ ਸੀ, ਤੇ ਫਿਰ ਅਸੀਂ ਮਿਹਣੇ ਮਾਰਦੇ ਰਹਿੰਦੇ ਹੁੰਦੇ ਸੀ ਨਾ। ਮੈਂ ਤੁਹਾਨੂੰ ਦੱਸਦਾ ਅਸੀਂ ਬਲਗੁਲ ਗਏ, ਤਕਰੀਬਨ ਮੇਰੇ ਫਾਦਰ ਸਾਹਿਬ ਦੇ ਸਾਰੇ ਦੋਸਤ ਨੇ ਸਿਡਨੀ ਜਾਂਦੇ ਸੀ, ਇੰਨੀ ਜਦ ਜਾਣਾ ਨਾ ਬਲਗੁਲ ਗਏ ਤੋਂ ਤਾਂ ਇਹਨਾਂ ਨੇ ਟਾਈਮ ਕੱਢ ਕੇ ਜਾਣਾ, ਦੋ ਦੋ ਦਿਨ ਮੁੜਨਾ, ਚੱਲ ਕੱਲ ਨੂੰ ਚੱਲਾਂਗੇ ਪਰਸੋਂ ਨੂੰ ਚੱਲਾਂਗੇ, ਹਨਾ, ਤੇ ਮੁੜ ਕੇ ਤੇ ਜਦੋਂ ਡੈਡੀ ਹੁਣੀ ਆਉਣਾ ਜੇ ਅਸੀਂ ਆਉਣਾ ਇੱਥੇ ਤਾਂ ਉੱਥੇ ਵੀ ਸਾਰਿਆਂ ਨੇ ਇਕੱਠੇ ਹੋ ਜਾਣਾ, ਉਹ ਚਲੋ ਵੀ ਤੁਹਾਨੂੰ ਗੋਲਡ ਕੋਸ ਘੁਮਾਓ, ਸਾਰਿਆਂ ਨੇ ਗੋਲਡ ਕੋਸ ਚੱਲ ਜਾਣਾ, ਆਪੇ ਕਿੰਨੇ ਕਰ 4-5 ਦਿਨ ਕੰਮ ਹੀ ਨਾ ਕਰਨਾ, ਕਮਾਲ ਹੋ ਗਏ ਨਾ, ਕਿਉਂਕਿ ਜਿਹੜਾ ਸਿਟੀ ਲਾਈਫ ਹੈ ਨਾ ਉਹ ਬੜੀ ਪੰਕਚੁਅਲ ਹੈ, ਤੁਹਾਨੂੰ ਜੋਬ ਤੇ ਜਾਣਾ ਪੈਣਾ ਕਰਨਾ ਪੈਣਾ, ਚਾਹੇ ਪ੍ਰਾਹੁਣਾ ਆਇਆ ਜਾਂ ਨਹੀਂ, ਉਹਨੂੰ ਕਹਿਣਾ ਆ ਵੀ ਆਹ ਦੁੱਧ ਪਿਆ, ਰੋਟੀ ਪਈ, ਆਪੇ ਖਾ ਗਿਆ, ਜਿੰਦਾ ਜਾ ਚਾਬੀ ਇੱਥੇ ਰੱਖ ਕੇ ਚੱਲ ਜਾਈ, ਹਨਾ, ਜੇ ਇੱਥੋਂ ਖੋਲ ਲਈ ਫੋਨ ਤੇ ਦੱਸ ਦੇਣਾ। ਸੋ ਉਹ ਲਾਈਫ ਸਟਾਈਲ ਤੇ ਇਹ ਲਾਈਫ ਸਟਾਈਲ ਏਦਾਂ ਲੱਗਿਆ ਵੀ ਯਾਰ ਇਹ ਤਾਂ ਨਜ਼ਾਰੇ ਆ ਇਹਨਾਂ ਦੇ। ਸੋ ਇਸ ਲਾਈਫ ਸਟਾਈਲ ਨੂੰ ਦੇਖਦੇ ਹੋਏ ਡੈਡੀ ਡੈਡੀ ਹੁਣੀ ਵੀ ਕਹਿੰਦੇ ਕਹਿੰਦੇ ਆਪਾਂ ਖੇਤੀ ਕਰੀਏ ਨਾ, ਤੇ ਇਹ ਵਧੀਆ ਕੰਮ ਹੈ ਵੀ ਫਲੈਕਚੁਅਲਿਟੀ ਆ। ਤੇ ਜਦੋਂ ਫਿਰ ਆਏ ਹਨਾ, ਹੋਰ ਵੀ ਬਹੁਤ ਆਉਂਦੇ ਨੇ ਇੱਥੇ, ਫਿਰ ਉਹ ਜਿਹੜੇ ਦੇਖੋ 4-5 ਛੁੱਟੀਆਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਕਵਰ ਤਾਂ ਕਰਨਾ ਹੀ ਪੈਂਦਾ ਕਿਤੇ ਨਾ ਕਿਤੇ, ਹਨਾ, ਤੇ ਜਾਂ ਪਹਿਲਾਂ ਕਰਕੇ ਜਾਣਾ ਪੈਂਦਾ ਜਾਂ ਮਗਰੋਂ ਕਰਨਾ ਪੈਂਦਾ। ਸੋ ਇਹ ਬਿਜ਼ਨਸ ਦੀਆਂ ਜਿਹੜੀਆਂ ਇਹ ਰਿਕੁਆਇਰਮੈਂਟਸ ਆ। ਹੁਣ ਤੁਸੀਂ ਦੇਖੋ ਤੁਹਾਡੇ ਕੰਮ ਇਹ ਹੋਣਗੇ, ਵਰਕਰ ਹੋਣਗੇ, ਸਵੇਰੇ 9 ਵਜੇ ਆਏਗੇ ਤੇ 5 ਵਜੇ ਚਲੇ ਗਏ, ਤੁਸੀਂ ਰਾਤ ਨੂੰ ਆਉਂਦੇ ਹੋਣੇ 8-9 ਵਜੇ ਘਰ, ਹਨਾ, ਤੇ ਫਿਰ ਕੁੱਤਾ ਘੁਮਾਣ ਜਾਣਾ ਉਹ ਬੱਕਰੀ
ਕਈ ਵਾਰੀ ਘਰ ਘਰ ਹੋ ਕੇ ਵੀ ਜਿਹੜਾ ਵਾ ਮਤਲਬ ਧਿਆਨ ਕੰਮ ਤੇ ਆ, ਹਨਾ, ਤੁਸੀਂ ਫੋਨ ਟੈਂਡ ਕਰਨੀ, ਕਈ ਵਾਰੀ ਸਵੇਰ ਦੀਆਂ ਚੀਜ਼ਾਂ ਪ੍ਰਪੇਅਰ ਕਰਨੀਆਂ, ਇਹ ਮੇਰਾ ਰਿਪਲਾਈ ਕਰਨੀ,
ਹਾਂ, ਸੋ
ਫਿਰ ਨਾਲ ਨਾਲ ਚੀਜ਼ਾਂ ਚੱਲਦੀਆਂ ਨੇ।
ਮੈਂ ਤਾਂ ਸਰ ਮੈਂ ਬਦੇ ਰੈਕਮੈਂਡ ਕਰਦਾ ਹੁੰਦਾ ਆਪਣੇ ਦੋਸਤ ਜਿਹੜੇ ਵੀ ਕੋਈ ਫਾਰਮ ਲੈਣਾ ਚਾਹੁੰਦਾ ਹੈ, ਕੋਈ ਬਿਜ਼ਨਸ ਕਰਨਾ ਚਾਹੁੰਦਾ, ਵੀ ਜਿਹੜਾ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਨਾ ਉਹਦੇ ਚ ਪਹਿਲਾਂ 6 ਮਹੀਨੇ ਜੋਬ ਕਰਕੇ ਦੇਖੋ,
ਹਾਂਜੀ,
ਉਸ ਕੰਮ ਦੇ ਵਿੱਚ, ਹਨਾ।
ਜਿਹੜਾ ਮੈਂ ਤੁਹਾਨੂੰ ਇੱਕ ਫਾਰਮ ਦੀ ਐਗਜ਼ਾਮਪਲ ਦੇਣਾ ਜੀ, ਸਾਡੇ ਤਾਂ ਅਸੀਂ ਜਾਣਦੇ ਹਾਂ ਹਨਾ ਸੁਖਦੀਪ ਸਿੰਘ ਮਿੱਠਾ,
ਹਾਂਜੀ ਹਾਂਜੀ,
ਤੇ ਉਹਨਾਂ ਦੇ ਫਾਦਰ ਸਾਹਿਬ, ਸਰਪੰਚ ਸਾਹਿਬ ਜਗਨਾਰ ਸਿੰਘ,
ਹਾਂਜੀ ਹਾਂਜੀ,
ਤੇ ਉਹਨਾਂ ਨੂੰ ਵੀ ਪੀੜਾ ਕਾਫੀ ਸੀ ਇੱਥੇ ਫਾਰਮ ਦਾ, ਹਨਾ,
ਅੱਛਾ,
ਤੇ ਉਹਨਾਂ ਨੇ ਕਿਉਂਕਿ ਇੰਡੀਆ ਚਲੋ ਚੰਗੇ ਵੱਡੇ ਜ਼ਮੀਨਦਾਰ ਨੇ, ਤੇ ਉਹ ਇੱਥੇ ਆਏ ਤੇ ਨਾ ਅਸੀਂ ਉਹਨਾਂ ਕੋਲ ਫਿਰ ਉਹਨਾਂ ਨੂੰ ਭੇਜਤਾ ਚੰਨਾ ਮਤ ਭਾਜੀ ਦੇ ਕੋਲ,
ਮੈਂ ਵੀ
ਤਿੰਨ 4-5 ਮਹੀਨੇ ਉਹ ਲਾ ਕੇ ਆਏ ਉੱਥੇ ਨਾ, ਜਾਣਾ ਉਹਨਾਂ ਨੇ ਹਫ਼ਤਾ ਰਹਿ ਆਉਣਾ ਫਿਰ ਆ ਜਾਣਾ। ਮੈਂ ਫਿਰ ਕਿਹਾ, ਮੈਂ ਕਿਹਾ ਹਾਂਜੀ ਸਰਪੰਚ ਸਾਹਿਬ ਕਿੱਦਾਂ ਫਿਰ ਹੁਣ ਫਾਰਮ ਦਾ ਫਿਰ ਕਰੀਏ ਫਿਰ ਇਨਵੈਸਟਮੈਂਟ, ਉਹ ਕਹਿੰਦੇ ਵੀ ਜੇ ਕਿਸੇ ਨੂੰ ਸਜ਼ਾ ਦੇਣੀ ਹੋਵੇ ਨਾ, ਕਿਸੇ ਦੀ ਜ਼ਿੰਦਗੀ ਖਰਾਬ ਕਰਦੀ ਹੋਵੇ, ਉਹਨਾਂ ਨੂੰ ਕਹਿੰਦੇ ਫਾਰਮ ਲੈ ਦੋ, ਸਾਡੇ ਚਰਾਮਨ ਭਾਈ ਤੋਂ ਗੱਲ ਕੀਤਾ ਜੀ, ਸਾਡੇ ਸ਼ੁਰੂ ਜਦੋਂ ਮੈਂ ਕੰਮ ਕੀਤਾ ਸੀ ਤੇ ਅਸੀਂ ਕਾਰ ਵਾਸ਼ਾਂ ਦਾ ਕੰਮ ਸ਼ੁਰੂ ਕੀਤਾ ਸੀ, ਇੱਕ ਕਾਰ ਵਾਸ਼ਰ, 2-4 ਕਾਰ ਵਾਸ਼ਾਂ ਦੀ ਚੇਨ ਕੀ ਬਣਾ ਲਈ ਆਪਣੀ, ਤੇ ਉਹ ਤੋਂ ਬਾਅਦ ਫਿਰ ਸਮਾਂ ਇੱਕ ਇਹੋ ਜਿਹਾ ਇਕਨੋਮਿਕਲੀ ਵੀ ਤੇ ਉਦਾਂ ਵੀ ਇਹੋ ਜਿਹੇ ਇਨਵਾਇਰਮੈਂਟ ਬਣ ਗਈ, ਸਾਰੇ ਕਾਰ ਵਾਸ਼ਾਂ ਬੜੇ ਮੇਜਰ ਲੋਸ ਵਿੱਚ ਗਏ, ਉਹ ਵਾਟਰ ਡਰੋਟ ਵੀ ਮਤਲਬ ਕਾਫੀ ਮੀਂਹ ਪਏ, ਕਾਫੀ ਉਹਦੇ ਵਿੱਚ ਫੈਕਟਰ ਸੀਗੇ ਸਾਡੀਆਂ ਵੀ ਕਮਜ਼ੋਰੀਆਂ ਚਲੋ ਨਾਲ ਹੀ, ਤੇ ਸਰਾਮਦ ਭਾਈ ਜਿਵੇਂ ਦੱਸਦੇ ਹੁੰਦੇ ਸੀ ਕਹਿੰਦੇ ਵੀ ਬਾਹਰ ਅਸੀਂ ਕਹਿੰਦੇ ਵੀ ਇੰਡੀਆ ਕੋਈ ਗੱਲ ਕਰੇ ਵੀ ਸਾਡਾ ਮੁੰਡਾ ਜਿਹੜਾ ਨਾ ਉਹ ਵਿਚਾਰੇ ਦਾ ਬੜਾ ਬੁਰਾ ਹਾਲ ਆ, ਉਹ ਹਰ ਮਹੀਨੇ ਪੈਸੇ ਮਰਾਉਂਦਾ, ਕਹਿੰਦੇ ਮੈਂ ਹੌਲੀ ਜਿਹੀ ਕਿਹਾ ਅੱਛਾ ਫਿਰ ਮੁੰਡੇ ਦਾ ਕਾਰ ਵਾਸ਼ ਹੋਊ,
ਠੀਕ ਹੈ। ਨਹੀਂ ਨਹੀਂ ਉਹ ਦੇਖੋ ਹਰ ਬਿਜ਼ਨਸ ਦੀ ਇਹੀ ਹੈ, ਖੇਤੀ ਕੋਈ ਵੀ ਬਿਜ਼ਨਸ ਲਾ ਲਓ, ਉਤਰਾਅ ਚੜਾ ਉਹ ਵੱਖਰੇ ਤਰੀਕੇ ਆ ਵੀ ਆਪਾਂ ਮਾੜੇ ਟਾਈਮ ਨੂੰ ਮੈਨੇਜ ਕਿੱਦਾਂ ਕਰਨਾ, ਇਹ ਵੀ ਬਿਜ਼ਨਸ ਵਾਲੇ ਨੂੰ ਸੋਚਣਾ ਪੈਣਾ ਕਿ ਜਦ ਮਾੜਾ ਟਾਈਮ ਆਣਾ ਤੇ ਫੇਰ ਕੀ ਕਰਨਾ। ਜਦੋਂ ਨਾ ਚੱਲਦਾ ਹੁੰਦਾ ਬਿਜ਼ਨਸ ਫੇਰ ਤਾਂ ਫੈਮਿਲੀ ਬੜੀ ਖੁਸ਼ ਹੁੰਦੀ ਆ, ਫੇਰ ਤਾਂ ਰਿਸ਼ਤੇਦਾਰ ਵੀ ਬੜੇ ਖੁਸ਼ ਹੁੰਦੇ ਨੇ, ਹਨਾ। ਜਦੋਂ ਫਿਰ ਮਾੜਾ ਜਿਹਾ ਕਿਤੇ ਹਾਰਡ ਟਾਈਮਾਂ ਦਾ ਘਾਟਾ ਪੈਣਾ ਲੱਗਦਾ ਤੇ ਫੇਰ ਪਰਿਵਾਰ ਵੀ ਟੁੱਟਦੇ ਦੇਖੇ ਨੇ ਮੈਂ ਉਸ ਦੁੱਖੋਂ, ਹਨਾ, ਤੇ ਉਹਦੇ ਲਈ ਰੈਡੀ
ਚੱਲਦੇ ਨੇ।
ਹਾਂਜੀ,
ਸੋਰੀ, ਜਿਹੜੇ ਲੋਕ ਮਤਲਬ ਬਾਅਦ ਚੋਂ ਸਕਸੈਸਫੁਲ ਹੁੰਦੇ ਨੇ ਮੋਸਟ, ਉਹ ਉਹੀ ਲੋਕ ਹੁੰਦੇ ਜਿਹਨਾਂ ਨੇ ਉਹ ਆਪਣਾ ਸਮਾਂ ਜਿਹੜਾ ਔਖਾ ਟਾਈਮ ਹੁੰਦਾ ਉਹ ਪਿੰਡੇ ਤੇ ਹੰਡਾ ਲੈਂਦੇ ਆ, ਉਹਦੇ ਉਹੀ ਟਾਈਮ ਹੁੰਦਾ ਵਾ ਜਦੋਂ 90-95% ਲੋਕੀ ਕੰਮ ਛੱਡ ਜਾਂਦੇ ਆ, ਉਹ ਗਿਵ ਅਪ ਕਰ ਜਾਂਦੇ ਆ। ਖੇਤੀ ਚ ਵੀ ਇੱਦਾਂ ਹੀ ਮਤਲਬ ਉਹ ਜਦੋਂ ਤੁਹਾਡਾ ਮਾੜਾ ਸੀਜ਼ਨ ਲੱਗ ਗਿਆ ਜਾਂ ਰੇਟ ਨੀ ਮਿਲਿਆ ਜਾਂ ਵੈਦਰ ਉਹ ਜਿਹਾ ਰਹਿ ਗਿਆ, ਉਹ ਜਿਹੜਾ ਉਹ ਟਾਈਮ ਨੂੰ ਸਹਿ ਜਾਂਦਾ ਵਾ ਉਹੀ ਉਹ ਬਾਅਦ ਚ ਫਿਰ ਜਿਹੜਾ ਵਾ ਸੋਲਿਡ ਰੋਬਸਟ ਹੋ ਕੇ ਬਾਅਦ ਸਾਹਮਣੇ ਆਉਂਦਾ।
ਮੈਂ ਫਾਰਮੂਲਾ ਦੱਸਦਾ ਹੁੰਦਾ ਇੱਕ ਖੇਤੀ ਦਾ, ਖੇਤੀ ਦੀ ਜਿਹੜੀ ਐਵਰੇਜ ਆ 5 ਸਾਲ ਦੀ ਦੇਖਣੀ ਚਾਹੀਦੀ ਆ, ਵੈਸੇ ਤਾਂ 10 ਦੀ ਚਾਹੀਦੀ, ਚਲੋ 5 ਦੀ ਚਾਹੀਦੀ ਆ ਨਾ, ਤੇ ਉਹਦੇ ਵਿੱਚ 5 ਸਾਲਾਂ ਦੇ ਵਿੱਚ ਕੀ ਆ ਵੀ ਇੱਦਾਂ ਰੱਖੋ ਵੀ ਤੁਹਾਡੇ 2 ਸਾਲ ਵਧੀਆ ਲੱਗਣੇ ਨੇ, 3 ਮਾੜੇ ਲੱਗਣੇ ਨੇ, ਇਹ ਫੈਕਟ ਹੈ ਰਾਈਟ। ਤੇ ਹੁਣ ਪ੍ਰੋਬਲਮ ਇਹ ਆ ਜਾਂਦੀ ਉਹ ਤੋਂ ਗਾਹਾਂ ਵੀ, ਚਲੋ ਬੰਦਾ 5 ਸਾਲ ਦੀ ਸਕੀਮ ਬਣਾ ਲਾ, ਮੈਂ ਉਦੋਂ ਗਾਹਾਂ ਵੀ ਦੱਸਦਾ ਹੁੰਦਾ ਕਿ ਜੇ ਤਾਂ ਤੁਹਾਡੇ ਪਹਿਲੇ ਸਾਲ ਹੀ ਪਹਿਲੇ 2 ਸਾਲ ਵਧੀਆ ਲੰਘ ਗਏ ਠੀਕ ਹੈ, ਫੇਰ ਤੁਸੀਂ 4 ਸਾਲਾਂ ਦੇ ਬਾਅਦ ਖੇਤੀਬਾੜੀ ਛੱਡ ਦੋਗੇ, ਤੁਸੀਂ 5 ਸਾਲ ਨੀ ਪੂਰੇ ਕਰਦੇ ਕਿਉਂਕਿ ਤੁਸੀਂ ਪਹਿਲਾਂ ਵਧੀਆ ਵਧੀਆ ਇਨਕਮ ਦੇਖੀ ਹੋਣੀ ਹੈ, ਉਹ ਫਿਰ ਗਾਹ ਤੁਹਾਨੂੰ ਏਦਾਂ ਲੱਗਣਾ ਇਹਦਾ ਹੁਣ ਘਾਟਾ ਪੈਣ ਲੱਗ ਪਿਆ। ਪਰ ਮੈਂ ਕਈ
ਵਧੀਆ ਇਨਕਮ ਵੀ ਵਧੀਆ
ਲਾਈਫ, ਹਾਂ ਲਾਈਫ ਸਟਾਈਲ ਵੀ ਵਧੀਆ, ਫੇਰ ਉਹ ਖਰਚੇ ਵੀ ਵੱਧ ਕਰ ਲੈਣੇ ਆ, ਸੇਵਿੰਗ ਵੀ ਨੀ ਕਰਨੀ ਪਈ ਤਾਂ ਇੱਦਾਂ ਚੱਲੇ ਜਾਣ। ਪਰ ਮੈਂ ਕਈ ਇੱਦਾਂ ਦੇਖੇ ਨੇ ਲੋਕ, ਉਹਨਾਂ ਦੇ ਅਨਫੋਰਚੁਨੇਟਲੀ ਕਿ ਜਦੋਂ ਉਹਨਾਂ ਨੇ ਖੇਤੀਬਾੜੀ ਦਾ ਬਿਜ਼ਨਸ ਲਿਆ ਤੇ ਇਮੀਡੀਏਟਲੀ ਡਾਊਨਫਾਲ ਆ ਗਈ ਤੇ 2-3 ਸਾਲ ਬਹੁਤ ਮਾੜੇ ਲੱਗੇ ਉਹਨਾਂ ਦੇ, ਉਹਨਾਂ ਨੇ ਬਾਹਰੋਂ ਕੰਮ ਕਰ ਕਰਕੇ ਉਹਨਾਂ ਨੇ ਪਾਲਿਆ ਹਨਾ, ਤੇ ਜਦੋਂ ਫਿਰ ਉਹ 2 ਸਾਲ ਉਹਨਾਂ ਦੇ ਆਏ ਤਾਂ ਉਹਨਾਂ ਨੂੰ ਇੰਨੀ ਖੁਸ਼ੀ ਹੋਈ, ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇੱਦਾਂ ਫੇਰ ਆ ਸਕਦੇ ਆ, ਤੇ ਉਹ ਲੌਂਗ ਟਰਮ ਬਿਜ਼ਨਸ, ਮੇਰਾ ਖਿਆਲ ਇਹ ਫਾਰਮੂਲਾ ਸਾਰੇ ਬਿਜ਼ਨਸਾਂ ਚ ਹੀ ਅਪਲਾਈ ਹੁੰਦਾ।
ਹਾਂਜੀ ਬਿਲਕੁਲ ਜੀ, ਇਹ ਪੜ੍ਹਾਇਆ ਜਾਂਦਾ ਜੀ ਸਾਨੂੰ ਲਾਈਫ ਸਟਾਈਲ ਹੁੰਦਾ ਬਿਜ਼ਨਸ ਦਾ, ਉਹਦੇ ਵਿੱਚ ਜਾਣੇ ਪੀਕ ਹੁੰਦੀ ਆ ਟ੍ਰੌਫ ਹੁੰਦਾ ਵਾ, ਇਹ ਜ਼ਿੰਦਗੀ ਦਾ ਵੀ ਤੁਸੀਂ ਦੇਖੋ, ਮੈਂ ਹਮੇਸ਼ਾ ਹਰੇਕ ਨੂੰ ਕਹਿੰਦਾ ਹੁੰਦਾ ਵੀ ਜਿਹੜੀ ਆਪਾਂ ਕਹਿੰਦੇ ਵੀ ਜ਼ਿੰਦਗੀ ਸਮੂਥ ਨੀ ਚੱਲਦੀ ਸਾਡੀ, ਐਨ ਪੱਧਰੀ ਨੀ ਚੱਲਦੀ, ਤੇ ਪੱਧਰੀ ਜਦੋਂ ਹਸਪਤਾਲ ਬੰਦਾ ਪਿਆ ਹੁੰਦਾ ਬਿਮਾਰ ਤੇ ਲੀਕ, ਜਦੋਂ ਪੱਧਰੀ ਹੋ ਜਾਂਦੀ ਨਾ ਡਾਕਟਰ ਕਹਿੰਦੇ ਆਈ ਐਮ ਸੋਰੀ ਵੀ ਇਹ ਹੁਣ ਬੰਦਾ ਰੱਜਿਆ ਨੀ, ਇਹ ਵੀ ਲੀਕ ਸੁੱਧੀ ਹੋ ਗਈ, ਜਿਹੜਾ ਜਦੋਂ ਲੀਕ ਅਪ ਡਾਊਨ ਚੱਲਦੀ ਆ ਇਹ ਕਹਿੰਦੇ ਹਾਂ ਇਹ ਜਿੰਦਾ ਵਾ। ਸੋ ਜਦੋਂ ਜਿਹੜੀ ਲਾਈਫ ਦੇ ਵਿੱਚ ਸਾਡੀਆਂ ਹਾਲਾਤ ਵੀ ਜਿਹੜੇ ਉੱਪਰ ਥੱਲੇ ਹੁੰਦੇ ਆ, ਇਹੀ ਜ਼ਿੰਦਗੀ ਦੇ ਇਹੀ ਜਿਉਂਦੇ ਹੋਣ ਦੀ ਨਿਸ਼ਾਨੀ ਆ, ਜਦੋਂ ਲੀਕ ਪੱਧਰੀ ਹੋ ਜਾਂਦੀ ਆ ਉਹ ਫਿਰ ਮੌਤ ਦੀ ਨਿਸ਼ਾਨੀ ਹੋ ਜਾਂਦੀ ਆ, ਤੇ ਇਹ ਨਾ ਚੱਲਦੇ ਆ ਜੀ। ਇਹ ਬਿਜ਼ਨਸ ਵਿੱਚ ਇਹਨੂੰ ਟੈਕਨੀਕਲੀ ਲਾਈਫ ਬਿਜ਼ਨਸ ਲਾਈਫ ਸਾਈਕਲ ਬੋਲਦੇ ਆ, ਉਹਦੇ ਵਿੱਚ ਇਹ ਮਤਲਬ ਸਾਈਕਲ ਕਰਵ ਹੁੰਦਾ, ਉੱਪਰ ਨੂੰ ਜਾਂਦੀ ਆ ਪੀਕ, ਥੱਲੇ ਆਉਂਦਾ ਟ੍ਰੌਫ, ਉਹਨੂੰ ਰਿਸੈਸ਼ਨ ਵੀ ਬੋਲਦੇ ਆ, ਤੇ ਰਿਸੈਸ਼ਨ ਦੇ ਵਿੱਚ ਜਿਹੜਾ ਵਾ ਤੁਸੀਂ ਮਤਲਬ ਚੀਜ਼ਾਂ ਨੂੰ, ਜਿਹੜਾ ਸਮਾਰਟ ਬੰਦਾ ਉਹ ਚੀਜ਼ਾਂ ਪਰਚੇਸ ਕਰਦਾ ਵਾ ਪੀਕ ਟਾਈਮ ਵੇਚਦਾ ਵਾ, ਜਿਹੜੇ ਮਜੋਰਟੀ ਆਫ ਲੋਕ ਹੁੰਦੇ ਜਿਹਨਾਂ ਨੂੰ ਟੈਕਨੀਕਲੀ ਨਹੀਂ ਉਹਨੂੰ ਅਬਜ਼ਰਵ ਕਰਦੇ, ਉਹ ਫਿਰ ਪੀਕ ਟਾਈਮ ਚ ਆ ਕੇ ਨਾ ਉਹ ਇੱਕ ਇਮੋਸ਼ਨ ਦੇ ਵਿੱਚ ਆ ਕੇ ਉਹ ਖਰੀਦਣ ਲੱਗ ਪੈਂਦੇ, ਪ੍ਰੋਪਰਟੀ ਨਾਲ ਵੀ ਨਹੀਂ ਹੁੰਦਾ, ਸਾਰੇ ਖਰੀਦਣ ਲੱਗ ਪੈਂਦੇ
ਮਹਿੰਗੀਆਂ ਖਰੀਦਣ,
ਤੇ ਜਿਹੜੇ ਸਮਾਰਟ ਹੁੰਦੇ ਉਹ ਵੇਚ ਹੁੰਦੇ ਉਸ ਟਾਈਮ। ਹਾਂਜੀ, ਤੇ ਇੱਦਾਂ ਜਾਣੇ ਮਤਲਬ ਬਿਜ਼ਨਸ ਟੈਕਨੀਕਲੀ ਇੱਦਾਂ ਹੁੰਦਾ ਵੀ ਜੀ, ਮੈਂ ਤੁਸੀਂ ਐਨ ਟੀ ਏ ਦੀ ਗੱਲ ਕੀਤੀ ਵੀ ਜਿਹੜਾ ਤਕਰੀਬਨ ਜਿਹੜੇ ਪੜ੍ਹਾਈਆਂ ਨੇ ਨਾ ਬਿਜ਼ਨਸ ਦੀਆਂ, ਸਹੀ ਮਾਇਨੇ ਚ ਜਿਹੜੀ ਮੇਰੀ ਓਬਜ਼ਰਵੇਸ਼ਨ ਉਹ ਇਹ ਆ ਵੀ ਬਹੁਤੀਆਂ ਕਿਤਾਬਾਂ ਬਹੁਤੀਆਂ ਜਿਹੜੀਆਂ ਡਿਗਰੀਆਂ ਦੇ ਵਿੱਚ ਜਿਹੜੇ ਸਿਲੇਬਸ ਡਿਜ਼ਾਇਨ ਹੋਏ ਉਹਨਾਂ ਲੋਕਾਂ ਨੇ ਕੀਤੇ ਆ ਜਿਹੜੇ ਅਸਲ ਜਿਨ੍ਹਾਂ ਨੇ ਯੂਨੀਵਰਸਿਟੀ ਤੋਂ ਬਾਹਰ ਕਦੀ ਕਦਮ ਹੀ ਨਹੀਂ ਰੱਖਿਆ,
ਜਿਨ੍ਹਾਂ ਨੇ ਬਿਜ਼ਨਸ ਨਹੀਂ ਕੀਤਾ,
ਜਿਨ੍ਹਾਂ ਨੇ ਬਿਜ਼ਨਸ ਕੀਤੇ ਹੀ ਨਹੀਂ ਹਨਾ, ਉਹ ਦੱਸਦੇ ਜਾ ਕੇ ਵੀ ਹਾਂਜੀ ਇੱਦਾਂ ਬਿਜ਼ਨਸ ਕਰਨਾ। ਬੇਸਿਕਲੀ ਜਿਹੜਾ ਜੇ ਤੁਸੀਂ ਅਸਲ ਚ ਬਿਜ਼ਨਸ ਬਾਰੇ ਲਰਨ ਕਰਨਾ ਨਾ ਸਿੱਖਣਾ ਵਾ, ਤੇ ਤੁਸੀਂ ਓਬਜ਼ਰਵ ਕਰੋ ਚੀਜ਼ਾਂ, ਇੱਕ ਤਾਂ ਕਰੰਟ ਅਫੇਅਰਸ ਪੜ੍ਹਦੇ ਰਹੋ ਕੀ ਚੱਲ ਰਿਹਾ, ਕੀ ਰੁਝਾਨ ਨੇ, ਕੀ ਟ੍ਰੈਂਡ ਨੇ ਦੁਨੀਆਂ ਦੇ ਵਿੱਚ, ਤੇ ਦੂਜਾ ਇੱਕ ਤੁਸੀਂ ਜਿਨ੍ਹਾਂ ਨੇ ਸਕਸੈਸਫੁਲੀ ਬਿਜ਼ਨਸ ਚਲਾਏ ਆ ਉਹਨਾਂ ਦੀਆਂ ਆਟੋਬਾਇਓਗ੍ਰਾਫੀਆਂ ਪੜ੍ਹੋ, ਉਹਨਾਂ ਦੀਆਂ ਕੇਸ ਸਟੱਡੀਆਂ ਸਟੋਰੀਆਂ ਪੜ੍ਹੋ। ਜਿਹੜੀ ਮੈਨੂੰ ਪੜ੍ਹਨ ਦੀ ਚਿਣਕ ਲੱਗੀ ਉਹ ਕੇਸ ਸਟੱਡੀਆਂ ਪੜ੍ਹ ਕੇ ਲੱਗੀ, ਮੈਨੂੰ ਕੇਸ ਸਟੱਡੀਆਂ ਪੜ੍ਹਨ ਦਾ ਪਹਿਲਾਂ ਵੀ ਬਹੁਤ ਸ਼ੌਕ ਸੀਗਾ, ਹੁਣ ਵੀ ਬਹੁਤ ਸ਼ੌਕ ਆ, ਤੇ ਚੀਜ਼ਾਂ ਕਿਵੇਂ ਹੋਈਆਂ, ਕਿਸੇ ਨੇ ਕੋਈ ਪ੍ਰੋਜੈਕਟ ਕੀਤਾ ਉਹ ਕਿਵੇਂ ਫੇਲ ਹੋਇਆ, ਕਿਵੇਂ ਉਹ ਸਕਸੈਸਫੁਲ ਹੋਇਆ। ਵੈਸੇ ਅੱਜ ਕੱਲ੍ਹ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਟਰਾਈ ਕਰਦੀਆਂ ਨੇ ਵੀ ਸਪੈਸ਼ਲੀ ਬਿਜ਼ਨਸ ਦੇ ਵਿੱਚ ਅਸੀਂ ਉਹਨਾਂ ਟੀਚਰਾਂ ਨੂੰ ਲੈ ਕੇ ਆਉਣਾ ਵਾ ਜਿਨ੍ਹਾਂ ਕੋਲੇ ਇੰਡਸਟਰੀ ਦਾ ਐਕਸਪੀਰੀਅੰਸ ਹੈ। ਮੈਂ ਵੀਅਤਨਾਮ ਗਿਆ ਸਾਂ, ਸਾਡਾ ਉੱਥੇ ਮਾਸਟਰ ਸੀਗਾ, ਉਹ ਕਹਿੰਦਾ ਵੀ ਮੈਂ ਤੁਹਾਨੂੰ ਸਿਰਫ ਇੱਕ ਚੀਜ਼ ਦੱਸ ਸਕਦਾ ਵੀ ਬੰਦਾ ਫੇਲ ਕਿਵੇਂ ਹੁੰਦਾ, ਕਹਿੰਦਾ ਸਕਸੈਸ ਹੋਣ ਦਾ ਮੈਨੂੰ ਪਤਾ ਨੀ, ਕਹਿੰਦਾ ਕਿਉਂਕਿ ਮੈਂ ਆਪਣਾ ਮੈਂ ਬਿਜ਼ਨਸ ਕੀਤਾ ਸੀਗਾ, ਮੈਂ ਵਾਈਨਾਂ ਬਣਾਉਂਦਾ ਸੀਗਾ ਚਾਈਨਾ ਦੇ ਵਿੱਚ ਤੇ ਅਮਰੀਕਾ ਚ ਵੇਚਦਾ ਸਾਂ, ਤੇ ਮੈਂ ਕਹਿੰਦਾ ਉਸ ਬਿਜ਼ਨਸ ਚ ਫੇਲ ਹੋ ਗਿਆ, ਸੋ ਕਹਿੰਦਾ ਮੈਂ ਤੁਹਾਨੂੰ ਇਹ ਦੱਸ ਸਕਦਾ ਵੀ ਬੰਦਾ ਫੇਲ ਕਿਵੇਂ ਹੁੰਦਾ, ਜੇ ਤੁਹਾਨੂੰ ਉਹ ਪਤਾ ਹੋਊਗਾ ਤੁਸੀਂ ਉਹ ਕੰਮ ਨਾ ਕਰੋਗੇ, ਹਨਾ, ਕਿੰਨੀ ਵਧੀਆ ਗੱਲ ਸੀ।
ਇੱਕ ਨਾ
ਵੈਸੇ ਹੁਣ ਉਹ ਟਰਾਈ ਕਰ ਰਹੇ ਆ,
ਸੋਰੀ ਮੈਂ ਤੁਹਾਡੀ ਗੱਲ ਕਰ, ਖੇਤੀ ਚ ਵੀ ਸਾਨੂੰ ਇੱਦਾਂ ਗੱਲ ਸੁਣਾਈ ਸੀ, ਸਰਦਾਰ ਜੋਰਾ ਸਿੰਘ ਹੁਣੀ ਨੇ ਕਰਟਨ ਯੂਨੀਵਰਸਿਟੀ ਚ ਪ੍ਰੋਫੈਸਰ ਨੇ, ਹੈਡ ਆਫ ਡਿਪਾਰਟਮੈਂਟ ਨੇ ਹਾਰਟੀਕਲਚਰ ਦੇ ਪਰਥ ਦੇ ਵਿਚ, ਤੇ ਉਹਨਾਂ ਨੇ ਬੜਾ ਵੱਡਾ ਕੰਮ ਕੀਤਾ ਅੰਬਾਂ ਦੇ ਖੇਤਰ ਦੇ ਵਿਚ ਨਾ, ਤੇ ਹਾਰਟੀਕਲਚਰ ਦੇ ਵਿਚ, ਤੇ ਉਹਨਾਂ ਅੱਗੇ ਪਰਥ ਗੇਮਾਂ ਦੇ ਗਏ ਪਿਛਲੀ ਵਾਰੀ, ਤੇ ਚਨਾਵੰਤ ਭਾਜੀ ਵੀ, ਡਾਕਟਰ ਪੰਧੇਰ ਹੁਣੀ ਸਾਰੇ ਅਸੀਂ ਬੈਠੇ ਉਹਨਾਂ ਨਾਲ ਗੱਲਾਂ ਕਰ ਰਹੇ ਹਾਲ ਦੇ ਵਿਚ ਬੈਠੇ, ਤਾਂ ਉਹ ਕਹਿੰਦੇ ਵੀ ਮੈਂ ਇੱਕ ਗੱਲ ਕਹਿੰਦਾ ਹੁਣ ਆਪਣੇ ਸਟੂਡੈਂਟਸ ਨੂੰ ਕਿ ਅਸੀਂ ਐਕਸਕਰਜਨ ਲੈ ਕੇ ਜਾਈਦਾ ਫਾਰਮਾਂ ਦੇ ਉੱਤੇ ਖੇਤਾਂ ਦੇ ਵਿਚ, ਤੇ ਅਸੀਂ ਤੁਹਾਨੂੰ ਆ ਫਾਰਮਰ ਨਾਲ ਮਿਲਾਨੇ ਆ, ਦੇਖੋ ਕੀ ਫੀਲਡ ਦੇ ਵਿਚ ਕੀ ਕਰ ਰਿਹਾ। ਕਹਿੰਦੇ ਜਦੋਂ ਸਾਡੀ ਬੱਸ ਜਾਂਦੀ ਆ ਨਾ, ਪਾਰਕ ਹੁੰਦੀ ਆ ਉੱਥੇ ਬੱਸ ਕਰਦੇ ਆ, ਤੇ ਮੈਂ ਕਹਿੰਦੇ ਲੈਕਚਰ ਦਿੰਦਾ ਉਹਨਾਂ ਨੂੰ 2 ਮਿੰਟ ਪਹਿਲਾਂ ਉਤਰਨ ਤੋਂ, ਵੀ ਤੁਸੀਂ ਆਪਣੀ ਸਾਰੀਆਂ ਡਿਗਰੀਆਂ ਆਪਣੀ ਸਾਰੀ ਪੜ੍ਹਾਈ ਇਹ ਬੱਸ ਚ ਹੀ ਰੱਖ ਜੋ, ਬਾਹਰ ਨੀ ਲੈ ਕੇ ਜਾਣੀ, ਤੁਸੀਂ ਓਹਦੀ ਸੁਣਨੀ ਆ ਜਿਹਦੇ ਕੋਲ ਆਪਾਂ ਆਏ ਆ ਕਿਉਂਕਿ ਹਾਂ ਕਿਉਂਕਿ ਓਹਨੇ ਆਪਣੇ ਪਿੰਡੇ ਤੋਂ ਹੰਡਾਈ ਆ ਓਹਦੀ ਸੁਣਨੀ ਆ ਉਹ ਮੈਂ ਕਹਿੰਦਾ ਪ੍ਰੋਫੈਸਰ ਆ ਤੇ ਉਹ ਮਾਸਟਰ ਫਾਰਮਰ ਆ ਨਿੱਤੋਂ ਵੀ ਉੱਤੋਂ ਦੀ ਆ ਓਹਨੇ ਤਜਰਬੇ ਦੀ ਗੱਲ ਦੱਸਣੀ ਆ ਅਸੀਂ ਪੜ੍ਹਾਈ ਦੀ ਗੱਲ ਦੱਸਣੀ ਕਾਗਜ਼ਾਂ ਵਾਲੀ ਤੇ ਉਹ ਸਿੱਖਣੀ ਆ ਆਪਣੀਆਂ ਨੀ ਦੱਸਣੀਆਂ ਤੁਸੀਂ ਤੇ ਇਹ ਕਹਿੰਦੇ ਅਸੀਂ ਕਰਦੇ ਮਤਲਬ ਜਿਹੜੇ ਅਸਲੀ ਵਧੀਆ ਟੀਚਰ ਆ ਉਹ ਇੱਦਾਂ ਸਿਖਾਲਦੇ ਆ ਤੇ ਹੁਣ ਤੁਸੀਂ ਵੀਅਤਨਾਮ ਜਾ ਕੇ ਆਏ ਚਲੋ ਤੁਸੀਂ ਐਮ ਬੀ ਏ ਦਾ ਪਾਰਟ ਇੱਕ ਕੀਤਾ ਤੇ ਇੱਕ ਗੱਲ ਮੈਨੂੰ ਹੋਰ ਮਾੜੀ ਦੱਸੋ ਕਿ ਪਿੱਛੇ ਜਿਹਾ ਇੱਕ ਰੁਝਾਨ ਚੱਲਿਆ ਸੀ ਕਾਫੀ ਚਾਈਨਾ ਦੇ ਨਾਲ ਟਰੇਡ ਵਾਰ ਚੱਲੀ ਆ ਅਮਰੀਕਾ ਦੀ ਆਸਟ੍ਰੇਲੀਆ ਵੀ ਉਹ ਚ ਇਨਵੋਲਵ ਹੋਇਆ ਆਸਟ੍ਰੇਲੀਆ ਦਾ ਬਹੁਤ ਸਾਰਾ ਜਿਹੜਾ ਖਣਿਜ ਪਦਾਰਥ ਹੈ ਰੋ ਮਟੀਰੀਅਲ ਹੈ ਉਹ ਚਾਈਨਾ ਨੂੰ ਜਾਂਦਾ ਸਮਾਨ ਤਿਆਰ ਹੋ ਕੇ ਉੱਥੋਂ ਦੁਨੀਆਂ ਚ ਵੰਡਿਆ ਜਾਂਦਾ ਸੋ ਜੇ ਚਾਈਨਾ ਡਾਊਨ ਜਾਂਦਾ ਤਾਂ ਓਬੀਅਸਲੀ ਆਸਟ੍ਰੇਲੀਆ ਵੀ ਡਾਊਨ ਜਾਣਾ ਠੀਕ ਹੈ ਤੇ ਇਹਦੇ ਤੋੜ ਦੇ ਹਾਂ ਪੂਰੀ ਦੁਨੀਆਂ ਤੇ ਪੈਂਦਾ ਹੈ ਹੁਣ ਇਹਦੇ ਤੋੜ ਦੇ ਲਈ ਇਹਨਾਂ ਨੂੰ ਆਪਣਾ ਕੋਲਾ ਵੇਚਣ ਲਈ ਲੋਹਾ ਵੇਚਣ ਲਈ ਮਟੀਰੀਅਲ ਵੇਚਣ ਲਈ ਕੋਈ ਕੰਟਰੀ ਚਾਹੀਦਾ ਤੇ ਅਮਰੀਕਾ ਤੇ ਯੂਰਪ ਦੀ ਤਾਂ ਅਣਬਣ ਜਿਹੀ ਹੁੰਦੀ ਦਿਸਦੀ ਹੈ ਤੇ ਕਿਉਂਕਿ ਚਾਈਨਾ ਕਾਫੀ ਸਟਰੋਂਗ ਹੋ ਰਿਹਾ ਤੇ ਇਹ ਵੀਅਤਨਾਮ ਨੂੰ ਕਰ ਰਹੇ ਨੇ ਹੁਣ ਸੈੱਟ ਤੇ ਆਪਣੇ ਪ੍ਰਾਈਮ ਮਿਨਿਸਟਰ ਵੀ ਜਾ ਕੇ ਆਏ ਨੇ ਵੀਅਤਨਾਮ ਦੇ ਵਿਚ ਤੁਹਾਨੂੰ ਲੱਗਦਾ ਵੀ ਆਉਣ ਵਾਲੇ 10 ਸਾਲਾਂ ਦੇ ਵਿਚ ਉਹ ਕਹਿੰਦੇ ਨੈਕਸਟ ਚਾਈਨਾ ਬਣੂਗਾ ਕੀ ਸਿਚੁਏਸ਼ਨ ਕੀ ਹੈ ਉੱਥੇ ਗਰਾਊਂਡ ਤੇ
ਦੇਖੋ ਜਿਹੜਾ ਫਿਊਚਰ ਆ ਨਾ ਭਾਜੀ ਜਿਹੜਾ ਕੋਈ ਚਾਈਨਾ ਨੂੰ ਇਗਨੋਰ ਕਰੂਗਾ ਨਾ ਉਹ ਉਹਦਾ ਹੀ ਨੁਕਸਾਨ ਆ ਇੱਕ ਇਹ ਗੱਲ ਤੇ ਪੱਕੀ ਆ ਜਿਹੜਾ ਫਿਊਚਰ ਆਫ ਬਿਜ਼ਨਸ ਆ ਨਾ ਜੇ ਤੁਸੀਂ ਆਪਣਾ ਪੜ੍ਹਦੇ ਆ ਰੁਝਾਨ ਦੇਖਦੇ ਆ ਤੇ ਚਾਈਨਾ ਨੂੰ ਤੁਸੀਂ ਇਗਨੋਰ ਕਰੇ ਹੀ ਨੀ ਸਕਦੇ ਇਕੁਏਸ਼ਨ ਚੋਂ ਕੱਢ ਹੀ ਨੀ ਸਕਦੇ ਕਿਉਂ ਉਹਦਾ ਕਿਉਂਕਿ ਉਹਦੀ ਜਿਹੜਾ ਸਾਈਜ਼ ਆ ਕੰਟਰੀ ਦਾ ਚਾਹੇ ਉਹ ਜੀਓਗ੍ਰਾਫੀਕਲੀ ਲੈ ਲਓ ਚਾਹੇ ਉਹ ਪਾਪੂਲੇਸ਼ਨ ਵੱਲੋਂ ਲੈ ਲਓ ਤੇ ਚਾਹੇ ਉਹਦੀਆਂ ਜਿਹੜੀਆਂ ਟੈਕਨੋਲੋਜੀਕਲੀ ਐਡਵਾਂਸਿਸ ਉਹਦੇ ਨਵੇਂ ਆ ਉਹਦੀ ਐਂਟਰਪ੍ਰੀਨਿਓਰਸ਼ਿਪ ਲੈ ਲਓ ਉਹ ਹਰੇਕ ਬੰਦੇ ਜਾਣੇ ਇਸ ਵੇਲੇ ਵਰਲਡ ਲੀਡਰ ਆ
ਚਾਈਨਾ ਤੇ ਇੰਡੀਆ ਤਾਂ ਚਾਈਨਾ ਤੇ ਇੰਡੀਆ ਸੈਲਫ ਕੰਟੇਨਡ ਇਕਨੋਮੀਜ਼ ਹੈ ਨਾ ਜੇ ਬਾਹਰੋਂ ਸੈਂਕਸ਼ਨ ਵੀ ਲੱਗ ਜਾਵੇ ਤਾਂ ਵੀ ਚੱਲੀ ਜਾਣੀ ਆ
ਤਾਂ ਵੀ ਚੱਲੀ ਜਾਂਦੀਆਂ ਬਟ ਜਿਹੜਾ ਇੰਡੀਆ ਨਾ ਜੀ ਮਤਲਬ ਮੈਂ ਜਿੰਨਾ ਕਿ ਥਰਡ ਵਰਲਡ ਕੰਟਰੀਆਂ ਵੀ ਘੁੰਮਿਆ ਵਾਂ ਅਸੀਂ ਇੰਡੀਆ ਦੇ ਵਿੱਚ ਬਿਠੇ ਤਾਂ ਆਪਣੇ ਆਪ ਨੂੰ ਅਜੇ ਵੀ ਉਹੀ ਫੀਲਿੰਗ ਲੈਂਦੇ ਵੀ ਅਸੀਂ ਸੋਨੇ ਦੀ ਚਿੜੀ ਆ ਬਟ ਅਸਲੀਅਤ ਇਹ ਆ ਵੀ ਜਿਹੜੀਆਂ ਮਾੜੀਆਂ ਤੋਂ ਮਾੜੀਆਂ ਕੰਟਰੀਆਂ ਵੀ ਨੇਗਾ ਮਤਲਬ ਕੰਬੋਡੀਆ ਵਰਗੀਆਂ ਲਾਓਸ ਵਰਗੀਆਂ ਕੰਟਰੀਆਂ ਵੀ ਜਿਹਨਾਂ ਨੂੰ ਕਹਿ ਸਕਦੇ ਇਥੀਓਪੀਆ ਉਹਨਾਂ ਦਾ ਵੀ ਮੈਨੂੰ ਲੱਗਦਾ ਵੀ ਉਹਨਾਂ ਵਿੱਚ ਵੀ ਪਾਵਰਟੀ ਜਿਹੜੀ ਹੈ ਨਾ ਗਰੀਬੀ ਆਪਣੇ ਮੁਲਕਾਂ ਨਾਲੋਂ ਬਿਹਤਰ ਆ ਸਾਡੇ ਤਾਂ ਮਤਲਬ ਕਈ ਇਲਾਕੇ ਇਹੋ ਜਿਹੇ ਆ ਜਿੱਥੇ ਤੁਸੀਂ ਮਤਲਬ ਬੰਬੇ ਜਦੋਂ ਮੈਂ ਬੈਠਾ ਸੀ ਮੇਰੀ ਅੱਖਾਂ ਅੱਥਰੂ ਆ ਗਏ ਸੀ ਜਦੋਂ ਮੈਂ ਏਅਰਪੋਰਟ ਤੇ ਸਾਹ ਤੇ ਮੈਨੂੰ ਨਾ ਕੁਦਰਤੀ ਮੁਫ਼ਤ ਵਿੱਚ ਨਾ ਬਿਜ਼ਨਸ ਕਲਾਸ ਦਾ ਅਪਗ੍ਰੇਡ ਮਿਲ ਗਿਆ ਪਹਿਲੀ ਵਾਰੀ ਜ਼ਿੰਦਗੀ ਚ ਮੈਨੂੰ ਤੇ ਮੈਂ ਸੋਚਾਂ ਮੈਂ ਕਿਹਾ ਮੈਂ ਮਤਲਬ ਮਹਾਤੜ ਬੰਦਾ ਮੈਂ ਕਿੱਥੇ ਬਿਜ਼ਨਸ ਕਲਾਸ ਲਾਉਂਜ ਜਾ ਕੇ ਬਹਿ ਗਿਆ ਹਨਾ ਮੈਂ ਤਾਂ ਮੈਨੂੰ ਲੱਗੇ ਮੈਂ ਇੱਥੇ ਬਲੌਗ ਹੀ ਨਹੀਂ ਕਰਦਾ ਹਨਾ ਤੇ ਉੱਥੇ ਸਾਰੇ ਹਾਈ ਫਾਈ ਦੇ ਬੰਦੇ ਬੈਠੇ ਉੱਤੇ ਬਿਲਕੁਲ ਜਾਣੇ ਕੁਝ ਮੀਟਰ ਦੂਰ ਤੁਸੀਂ ਬੰਬੇ ਗਏ ਹੋਣੇ ਆ ਉੱਥੇ ਸਲੰਮ ਆ ਏਸ਼ੀਆ ਦਾ ਸਭ ਤੋਂ ਵੱਡਾ ਧਾਰਮਿਕ ਸਭ ਬੋਲਦੇ ਆ ਤੇ ਉਹ ਉਦੋਂ ਨਾ ਇੱਕ ਦਿਨ ਪਹਿਲਾਂ ਮੈਂ ਕਿਤਾਬ ਪੜ੍ਹ ਕੇ ਹਟਿਆ ਸਾਂ ਇਗਨਾਈਟਿਡ ਮਾਈਂਡ ਉਹਦੀ ਅਬਦੁਲ ਕਲਾਮ ਜੀ ਦੀ ਤੇ ਆਪਣੇ ਪ੍ਰੈਜੀਡੈਂਟ ਹਨਾ ਜਿਹੜੇ ਸਾਬਕਾ ਤੇ ਹੁਣ ਸੰਸਾਰ ਛੱਡ ਗਏ ਤੇ ਉਹ ਇਗਨਾਈਟਿਡ ਮਾਈਂਡ ਦੇ ਵਿੱਚ ਉਹਨਾਂ ਨੇ ਇੱਕ ਸੁਪਨਾ ਦੇਖਿਆ ਵੀ ਅਸੀਂ 2020 ਦੇ ਵਿੱਚ ਦੇਸ਼ ਨੂੰ ਡਿਵੈਲਪਿੰਗ ਕੰਟਰੀ ਤੋਂ ਡਿਵੈਲਪ ਮੁਲਕ ਬਣਾ ਦੇਣਾ ਵਾ ਉਹ ਜਿਹੜੀ ਉਹਨਾਂ ਦੇ ਫਾਰਮੂਲੇ ਸੀਗੇ ਉਹਨਾਂ ਦਾ ਵਿਜ਼ਨ ਸੀ ਉਹ ਕਾਫੀ ਹੱਦ ਤੱਕ ਅਚੀਵੇਬਲ ਸੀਗਾ ਉਹ ਐਵੇਂ ਮਤਲਬ ਹਵਾ ਚ ਨਹੀਂ ਤੀਰ ਛੱਡੇ ਉਹ ਸਹੀ ਗੱਲਾਂ ਸੀ ਮਤਲਬ ਇੱਕ ਪਾਸੇ ਮੇਰੇ ਦਿਮਾਗ ਚ ਉਹ ਚੀਜ਼ਾਂ ਸੀਗੀਆਂ ਸਾਰੀਆਂ ਪਿਕਚਰ ਇੰਡੀਆ ਦੀ ਇੱਕ ਪਾਸੇ ਮਤਲਬ ਮੈਂ ਬਿਜ਼ਨਸ ਕਲਾਸ ਚ ਬੈਠਾ ਤੇ ਇੱਕ ਬੰਦੇ ਬਿਲਕੁਲ ਕੁਝ ਮੀਟਰ ਦੂਰ ਹੀ ਉਹ ਧਾੜਵੀ ਦਾ ਸਲੰਮ ਆ ਉਹਦਾ ਮੈਂ ਟੂਰ ਕਰਕੇ ਆਇਆ ਐਕਚੁਅਲੀ ਸਲੰਮ ਦਾ ਉੱਥੇ ਬੰਦਿਆਂ ਨੂੰ ਜਿੱਥੋਂ ਬੱਚਿਆਂ ਨੂੰ ਰਹਿੰਦੇ ਵੇਖਿਆ ਜਿਹੜੀ ਹਾਲਾਤ ਦੇ ਵਿੱਚ ਉਹ ਮਤਲਬ ਤੁਸੀਂ ਆਪਣੇ ਘਰ ਜਿਹੜੇ ਪਸ਼ੂ ਰੱਖਦੇ ਆ ਉਹਨਾਂ ਨੂੰ ਵੀ ਤੁਸੀਂ ਉਪਜ ਹਾਲਾਤ ਨਹੀਂ ਰੱਖਦੇ ਤੇ ਉੱਥੇ ਨਾ ਇੱਕ ਬੀਬੀ ਲੜੀ ਜਾਵੇ ਜੀ ਉਹਦੇ ਬਾਰ ਵਾਲੇ ਦੇ ਨਾਲ ਕਿ ਤੂੰ ਮੇਰੀ ਮੰਮੀ ਨੂੰ ਨਾ ਗਲਤ ਵਾਈਨ ਦੇ ਦਿੱਤੀ ਆ ਮੈਂ ਉਹਨੇ ਹੋਰ ਬ੍ਰੈਂਡ ਮੰਗਿਆ ਸੀ ਤੂੰ ਕੋਈ ਹੋਰ ਦੇ ਦਿੱਤਾ ਉਹ ਉਹਦੇ ਉਹਨੂੰ ਉਹਦੇ ਤੋਂ ਚੰਗਾ ਜਾਣੇ ਨਾ ਸ਼ਾਊਟ ਕਰ ਰਹੀ ਉਹ ਮੇਰੇ ਮਤਲਬ ਮੇਰਾ ਕੁਝ ਖਾਣ ਨੂੰ ਰੂਹ ਨਾ ਕੀਤੀ ਮੇਰੇ ਅੱਖਾਂ ਇੱਥੋਂ ਆ ਗਏ ਮੈਂ ਕਿਹਾ ਇਹ ਰੱਬਾ ਵੀ ਇਹ ਹੁਣ ਤੈਨੂੰ ਕੌਣ ਸਾਹਿਬ ਨੂੰ ਆ ਕੇ ਇੰਜ ਨਹੀਂ ਇੰਜ ਕਰ ਵੀ ਇੱਕ ਬੰਦੇ ਕੁਝ ਮੀਟਰ ਦੂਰ ਲੋਕ ਇਹੋ ਜਿਹੀ ਮਤਲਬ ਤਰਸਯੋਗ ਹਾਲਤ ਚ ਰਹਿ ਰਹੇ ਆ ਕੀੜੇ ਮਕੌੜੇ ਵੀ ਉਹ ਤੋਂ ਬਿਹਤਰ ਰਹਿੰਦੇ ਆ ਤੇ ਇੱਕ ਬੰਦੇ ਆਹ ਬੀਬੀ ਆ ਜਿਹੜੀ ਮਤਲਬ ਵਾਈਨ ਦੇ ਗਲਾਸ ਵਿੱਚ ਲੜੀ ਜਾ ਰਹੀ ਆ ਤਾਂ ਇਹੋ ਜਿਹੀ ਲੱਗ ਜਿਹੜੀ ਜਿਹੜੀ ਮਤਲਬ ਬੰਦੇ ਵਾਸਤੇ ਹੈ ਬੰਦੇ ਨੂੰ ਲੋੜ ਹੀ ਨਹੀਂ ਉਹਦੀ
ਲੋੜ ਹੀ ਨਹੀਂ ਹੈਗੀ
ਤੇ ਉਹ ਜਿਹੜਾ ਡਿਸਪੈਰਿਟੀ ਆਫ ਇਨਕਮ ਐਂਡ ਡਿਸਪੈਰਿਟੀ ਆਫ ਲਾਈਫ ਸਟਾਈਲ ਆ ਇੰਡੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਹਿਊਜ ਆ ਕੰਪੈਰੇਟਿਵਲੀ ਬਾਕੀ ਸਾਰੀਆਂ ਮੁਲਕਾਂ ਨਾਲੋਂ ਤੇ ਚਾਈਨਾ ਨੇ ਜੋ ਆਪਣੇ ਆਪ ਨੂੰ ਉੱਪਰ ਚੱਕਿਆ ਪੋਲਿਟਿਕਸ ਇੰਡੀਆ ਨੇ ਵੀ ਚੱਕਿਆ ਜੀ ਬਾਕੀ ਬੜੀ ਚੱਕਿਆ ਵਾ ਇਹ ਮਤਲਬ ਜਿੱਥੇ ਕ੍ਰੈਡਿਟ ਪਾਸ ਦੇਣਾ ਚਾਹੀਦਾ ਬਟ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਵਾ
ਹੋਣ ਵਾਲਾ ਤੇ ਵੀਅਤਨਾਮ ਦਾ ਕੀ ਸੀਨ ਹੈ ਮਤਲਬ ਉਹ ਉੱਥੇ ਜਿਹੜਾ
ਵੀਅਤਨਾਮ ਦੇਖੋ ਦੋ ਚੀਜ਼ਾਂ ਨੇ ਹੁਣ ਜਿਵੇਂ ਵੀਅਤਨਾਮ ਛੋਟਾ ਵਾ ਹੁਣ ਸਟ੍ਰੈਟੇਜੀ ਜਿਹੜੀ ਹੈ ਨਾ ਇਹਦੇ ਵਿੱਚ ਤੁਸੀਂ ਹਰ ਇੱਕ ਚੀਜ਼ ਮੈਂ ਨਾ ਹਰੇਕ ਚੀਜ਼ ਨੂੰ ਦੇਖਦਾ ਹੁੰਦਾ ਕਿ ਹਰ ਚੀਜ਼ ਐਕਚੁਅਲੀ ਬਿਜ਼ਨਸ ਹੀ ਆ ਹਰ ਚੀਜ਼ ਮੇਰਾ ਇੱਕ ਇੱਥੇ ਸੈਲਫ ਕਲੇਮਡ ਮੈਂਟੋਰ ਆ ਉਹ ਕਹਿੰਦਾ ਉਹਦਾ ਐਵਰੀਥਿੰਗ ਇਜ਼ ਅ ਸੇਲ। ਤੁਸੀਂ ਕੁਛ ਵੀ ਕਰ ਰਹੇ ਹੋ, ਆਪਣੇ ਪਰਿਵਾਰ ਚ ਵੀ ਗੱਲ ਕਰਨੀ, ਹਰ ਚੀਜ਼ ਤੁਸੀਂ ਐਕਚੁਅਲੀ ਕੁਝ ਨਾ ਕੁਝ ਸੇਲ ਕਰ ਰਹੇ ਹੋ। ਤੇ ਜਿਹੜਾ ਮਤਲਬ ਈਵਨ ਜੋ ਅੰਗਰੇਜ਼ ਆਏ ਹਿੰਦੁਸਤਾਨ ਤੇ, ਉਹ ਵੀ ਬਿਜ਼ਨਸ ਕੇਸ ਆ ਤੇ ਉਹ ਛੱਡਿਆ ਉਹਨਾਂ ਨੇ, ਹਰ ਚੀਜ਼ ਬਿਜ਼ਨਸ ਕੇਸ ਆ ਐਕਚੁਅਲੀ। ਤੇ ਵੀਅਤਨਾਮ ਵਿੱਚ ਕੀ ਆ ਹੁਣ ਕਿ ਵੀਅਤਨਾਮ ਦੀ ਜਿਹੜੀ ਉਹਨਾਂ ਦਾ ਜਿਹੜਾ ਕੰਪੈਟੀਟਿਵ ਐਡਵਾਂਟੇਜ ਆ ਉਹਨਾਂ ਦੇ ਕੋਲ, ਉਹ ਇਹ ਆ ਕਿ ਉਹਨਾਂ ਕੋਲੇ ਜੰਗ ਪਾਪੂਲੇਸ਼ਨ ਆ, ਲਗਭਗ 100 ਮਿਲੀਅਨ ਹੋ ਚੱਲੇ ਨੇ ਉਹ, ਤੇ ਉਹਨਾਂ ਦੇ ਵਿੱਚ ਜਿਹੜਾ ਵਾ 60% ਤੋਂ ਵੱਧ ਜਿਹੜੀ ਪਾਪੂਲੇਸ਼ਨ ਆ ਉਹ ਸਾਰੀ ਜੰਗ 35 ਸਾਲ ਦਾ ਜੰਗ ਯੂਥ ਆ, ਜਿਹੜਾ ਆਲ ਮਤਲਬ ਵਰਕ ਫੋਰਸ ਰੈਡੀ ਆ ਕੰਮ ਕਰਨ ਵਾਸਤੇ। ਸਰਕਾਰ ਜਿਹੜੀ ਆ ਉਹਨਾਂ ਨੇ ਜਿਹੜੀ ਰੈਡ ਟੇਪ ਆ ਬੈਰੀਅਰ ਬਿਲਕੁਲ ਜਣੇ ਨਾ ਮਾਤਰ ਕੀਤੇ ਹੋਏ ਆ, ਤੁਸੀਂ ਆਓ ਸਾਡੀ ਕੰਟਰੀ ਵਿੱਚ ਇਨਵੈਸਟ ਕਰੋ, ਸਾਡੀ ਕੰਟਰੀ ਵਿੱਚ ਬਿਜ਼ਨਸ ਕਰੋ, ਉਹ ਪੂਰੀ ਤਰ੍ਹਾਂ ਮਦਦ ਕਰਦੇ ਆ। ਦੂਜਾ ਜਿਹੜਾ ਵੀਅਤਨਾਮ ਦੀ ਸਟ੍ਰੈਟੇਜੀ ਇਹ ਆ ਵੀ ਉਹਨਾਂ ਨੇ ਰੀਜਨਲ ਇੰਟੀਗ੍ਰੇਸ਼ਨ ਬਹੁਤ ਕੀਤੀ, ਹੁਣ ਚਾਈਨਾ ਦੇ ਸਾਹਮਣੇ ਉਹਨਾਂ ਦਾ ਸਾਈਜ਼ ਤਾਂ ਛੋਟਾ, ਪਰ ਉਹਨਾਂ ਨੇ ਜਿਹੜੇ ਆਲੇ ਦੁਆਲੇ ਹੋਰ ਮੁਲਕ ਨੇ ਨਾ ਉਹਨਾਂ ਨਾਲ, ਵੈਸੇ ਏਸ਼ੀਅਨ ਇਕੋਨਮੀ ਬਲੋਕ ਬੋਲਦੇ ਆ ਉਹਨੂੰ, ਉਹਦੇ ਜਾਣੇ ਜਿੰਨੇ ਵੀ ਸਾਊਥ ਏਸ਼ੀਅਨ ਏਸ਼ੀਆ ਦੀਆਂ ਕੰਟਰੀਆਂ ਨੇ ਨਾ ਉਹ ਰਲ ਕੇ ਇਕੱਠੀਆਂ ਚੱਲ ਰਹੀਆਂ ਨੇ, ਲਾਓਸ, ਕੰਬੋਡੀਆ, ਥਾਈਲੈਂਡ, ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਰੀਜਨਲ ਇਕੋਨਮੀ ਬਲੋਕ ਬਣਾ ਲਿਆ, ਉਹਨਾਂ ਨੇ ਜਿਵੇਂ ਮਤਲਬ ਯੂਰਪੀਅਨ ਯੂਨੀਅਨ ਕਹਿ ਲਓ, ਤੇ ਉਦੋਂ ਉਹਨਾਂ ਨੇ ਆਪਣੀ ਇੱਕ ਯੂਨੀਅਨ ਬਣਾ ਲਈ ਆ। ਉਹਦੇ ਨਾਲ ਕੀ ਹੋਇਆ ਵੀ ਉਹਦੇ ਵਿੱਚ ਆਪਸ ਵਿੱਚ ਜਿਹੜੀਆਂ ਰੈੱਡ ਟੇਪਾਂ ਨੇ ਉਹ ਫਿਨਿਸ਼ ਕੀਤੀਆਂ, ਬਿਊਰੋਕਰੇਸੀ ਜਿਹੜੀ ਆ ਉਹ ਫਿਨਿਸ਼ ਹੋਈ ਆ, ਤੇ ਇਹ ਇੱਕ ਵੱਡਾ ਐਡਵਾਂਟੇਜ ਆ ਵੀਅਤਨਾਮ ਦੇ ਕੋਲ। ਤੇ ਵੀਅਤਨਾਮ ਇੱਕ ਜਿਹੜੀ ਸਭ ਤੋਂ ਉਹਦੀ ਖਾਸ ਚੀਜ਼ ਇਹ ਆ ਜੀ, ਉਹਦਾ ਕਲਾਈਮੇਟ ਉਹ ਪੈਂਦਾ ਜੀ ਟ੍ਰੋਪੀਕਲ, ਚਾਰ ਚੁਫੇਰੇ ਜਿਹੜਾ ਉਹਦੇ ਥੱਲੇ ਨੂੰ ਸਮੁੰਦਰ ਪੈਂਦਾ ਵਾ, ਸਮੁੰਦਰ ਦੇ ਕਰਕੇ ਉਹ ਸਾਰਾ ਸਾਲ ਪਾਣੀ ਜਿਹੜਾ ਉਹਨੂੰ ਵਾਰਮ ਵਾਟਰ ਬੋਲਦੇ ਆ, ਉਹ ਜੰਮਦਾ ਨੀ ਗਾ ਉਸ ਵੈਦਰ ਕਰਕੇ। ਅਗੇਨ ਹੁਣ ਰਸ਼ੀਆ ਵਾ, ਚਾਈਨਾ, ਉਹ ਸਾਰੇ ਨੌਰਥ ਸੀ ਜਿਹੜੇ ਆ ਉਹ ਜੰਮੇ ਹੁੰਦੇ ਆ, ਜਿਹੜਾ ਚਾਈਨਾ ਦਾ ਸਾਊਥ ਚਾਈਨਾ ਸੀ ਦਾ ਰੌਲਾ ਵਾ ਉਹ ਆਹੀ ਆ, ਕਿਉਂਕਿ ਉਹੀ ਇੱਕ ਐਕਸੈਸ ਆ ਚਾਈਨਾ ਕੋਲੇ ਜਿਹੜਾ ਦੁਨੀਆ ਨਾਲ ਟ੍ਰੇਡ ਰੂਟ ਜੋੜਦਾ ਉਹਦਾ। ਫਿਰ ਜਿਹੜਾ ਗਵਾਦਰ ਪੋਰਟ ਆ ਪਾਕਿਸਤਾਨ ਦੇ ਵਿੱਚ ਬਣਿਆ ਹੋਇਆ,
ਉਹਦੇ ਨਾਲ
ਚਾਈਨਾ ਨੇ, ਹਾਂਜੀ ਚਾਈਨਾ ਨੇ ਹੁਣ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਆ, ਜਿਹਨੂੰ ਬੋਲਦੇ ਆ ਸੀ ਪੈਕ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ। ਉਹ ਹੁਣ ਜਿਹੜਾ ਮਤਲਬ ਉਹ ਸਾਰੇ ਜਿਹੜੇ ਰਸਤੇ ਨੇ ਇਹ ਸਮੁੰਦਰੀ ਰਾਹਾਂ ਦੇ ਹੀ ਲੜਾਈਆਂ ਨੇ ਬੇਸਿਕਲੀ। ਉਹ ਜਿਹੜਾ ਸਮੁੰਦਰ ਵਿੱਚ ਪੋਰਟ ਬਣਿਆ ਹੋਇਆ ਵਾ ਉਹਦਾ ਕਰਾਚੀ ਦੇ ਵਿੱਚ, ਉਹਨੂੰ ਐਕਸੈਸ ਕਰਨਾ ਚਾਹੁੰਦਾ ਹਨਾ ਪਾਕਿਸਤਾਨ, ਕਰ ਲਿਆ ਉਹਨੇ ਜਾਣੇ ਉਹਦੇ ਲਾਭ ਵਿਛਾੜਿਆ। ਈਵਨ ਥੋੜੀ ਪੋਲੀਟੀਕਲ ਗੱਲ ਹੋ ਜਾਂਦੀ ਆ, ਬਟ ਜਿਹੜਾ ਪਾਕਿਸਤਾਨੀ ਓਕੂਪਾਈਡ ਕਸ਼ਮੀਰ ਆ ਉਹ ਜਿਹੜਾ ਰਾਹ ਵਾਰ ਆ ਸੀ ਪੈਕ ਦਾ ਉਹਦੇ ਵਿੱਚੋਂ ਲੰਘਦਾ ਵਾ। ਹੁਣ ਜੇ ਸਪੋਜ਼ ਕਰੋ ਵੀ ਹਾਂ, ਹੁਣ ਜੇ ਇੰਡੀਆ ਤੇ ਪਾਕਿਸਤਾਨ ਦੀ ਜੰਗ ਹੁੰਦੀ ਆ ਉਸ ਇਲਾਕੇ ਦੇ ਵਾਸਤੇ, ਉਹ ਜੰਗ ਚਾਈਨਾ ਦੇ ਨਾਲ ਵੀ ਜੰਗ, ਚਾਈਨਾ ਦਾ ਸਟੇਜ ਆ ਹੁਣ ਪਾਕਿਸਤਾਨ ਦੇ ਵਿੱਚ, ਹੁਣ ਹੈ ਵੀ ਉਸੇ ਇਲਾਕੇ ਦੇ ਆ।
ਜਿਹੜੇ ਪੋਰਟ ਹੈ ਨਾ, ਜਿੱਦਾਂ ਹੁਣ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ 24 hours 7 days 365 days ਚੱਲਣ ਵਾਲੇ ਪੋਰਟ ਨੇ, ਜੰਮਦੇ ਨੀ। ਰਸ਼ੀਆ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਕੋਈ ਚੱਲਣ ਵਾਲਾ ਪੋਰਟ ਹੈ ਨੀ, ਹਨਾ, ਤਾਂ ਕਰਕੇ ਉਹ ਥੋੜੇ ਪਿੱਛੇ ਰਹਿ ਗਏ। ਸੋ ਜਿਹੜੇ ਕੰਟਰੀ ਕੋਲ ਮਤਲਬ ਆਲ ਈਅਰ ਰਾਊਂਡ ਚੱਲਣ ਵਾਲੇ ਪੋਰਟ ਹੈ ਉਹਨਾਂ ਦਾ ਮਤਲਬ ਬੋਲਬਾਲਾ, ਖਾਸ ਕਰਕੇ ਏਸ਼ੀਅਨ ਕੰਟਰੀਆਂ ਦੇ ਵਿੱਚ। ਤੇ ਵੀਅਤਨਾਮ ਦੇ ਕੋਲ, ਤੁਹਾਡੇ ਕਹਿਣ ਦਾ ਮਤਲਬ, ਹਾਂ, ਵੀਅਤਨਾਮ ਦੇ ਕੋਲ ਇਨਫਰਾਸਟ੍ਰਕਚਰ ਹੈਗਾ ਆ।
ਹਾਂਜੀ, ਵੀਅਤਨਾਮ ਦੇ ਕੋਲ ਇਨਫਰਾਸਟ੍ਰਕਚਰ ਵੀ ਆ, ਔਰ ਸਭ ਤੋਂ ਵੱਡੀ ਗੱਲ ਉਹਦੇ ਕੋਲ ਨੀਤ ਵੀ ਆ। ਸਭ ਤੋਂ ਦੀ ਮੋਸਟ ਇੰਪਰੂਵਡ ਜਿਹੜਾ ਨੇਸ਼ਨ ਹੈ ਜੀ, ਸਭ ਤੋਂ ਇਸ ਵੇਲੇ ਸਭ ਤੋਂ ਫਾਸਟੈਸਟ ਗਰੋਇੰਗ, ਸਭ ਤੋਂ ਤੇਜ਼ੀ ਨਾਲ ਜਿਹੜਾ ਵੱਧ ਰਿਹਾ ਕੰਟਰੀ ਆ, ਉਹ ਮਤਲਬ ਇਕੋਨੋਮਿਕਲੀ ਜਿਹੜਾ ਗਰੋ ਕਰ ਰਿਹਾ ਵਾ ਉਹ ਇਸ ਵੇਲੇ ਵੀਅਤਨਾਮ ਆ। ਫਾਸਟ ਸਪੀਡ ਦੇ ਨਾਲ, ਸਭ ਤੋਂ ਦੁਨੀਆਂ ਦੇ ਸਭ ਤੋਂ ਵੱਧ ਫਾਸਟ ਸਪੀਡ ਨਾਲ ਉੱਥੇ ਗਰੀਬੀ ਘੱਟ ਰਹੀ ਆ। ਅੱਜ ਤੋਂ 20 ਸਾਲ ਪਹਿਲਾਂ ਉਹਨੂੰ ਦੁਨੀਆਂ ਦੇ ਮੁੱਖ 5 ਗਰੀਬ ਦੇਸ਼ਾਂ ਚ ਮੰਨਿਆ ਜਾਂਦਾ ਸੀਗਾ, ਤੇ ਹੁਣ ਜਿਹੜਾ ਵਾ ਉਹ ਇੱਕ ਵਧੀਆ ਇੰਡੀਆ ਨਾਲੋਂ ਬੈਟਰ ਆ, ਉਹ ਅਪਰ ਮਿਡਲ ਕਲਾਸ ਵਿੱਚ ਉਹਦੀ ਉਹਦੇ ਮੈਜੋਰਿਟੀ ਆਫ ਪਾਪੂਲੇਸ਼ਨ ਆ ਗਈ ਆ। ਤੇ ਉੱਥੋਂ ਦੇ ਲੋਕਾਂ ਦੇ ਵਿੱਚ ਮੈਂ ਚਾਹ ਦੇਖਿਆ ਬਿਜ਼ਨਸ ਕਰਨ ਦੀ, ਚਾਹੇ ਜੋਬਾਂ ਕਰਨ ਦੀ, ਉਹਨਾਂ ਦੇ ਮਤਲਬ ਐਜੂਕੇਸ਼ਨ ਵਿੱਚ ਗਾਂ ਅੱਗੇ ਵਧਣ ਦੀ ਜਿਹੜੀ ਮੈਂ ਇੱਕ ਮੋਟੀਵੇਸ਼ਨ ਦੇਖੀ ਆ ਨਾ, ਤੇ ਉਹ ਬਹੁਤ ਇੰਪ੍ਰੈਸਿਵ ਆ। ਔਰ ਵੱਡੀ ਗੱਲ ਜਿਹੜੀ ਆ ਵੀ ਉਹਨਾਂ ਨੇ ਜਿਹੜੀ ਆਪਣਾ ਬੜਾ ਬੈਲੈਂਸ ਜਿਹਾ ਅਪਰੋਚ ਰੱਖਿਆ, ਉਹ ਚਾਈਨਾ ਦੇ ਵੀ ਮਿੱਤਰ ਨੇ, ਉਹ ਅਮਰੀਕਾ ਦੇ ਮਿੱਤਰ ਨੇ, ਉਹ ਆਸਟ੍ਰੇਲੀਆ ਦੇ, ਉਹ ਸਾਰਿਆਂ ਨਾਲ ਮਿੱਤਰ ਨੇ ਉਹ ਉਹਨਾਂ ਨੇ ਮਤਲਬ ਆਪਣੀ ਜਿਹੜੀ ਰੀਜਨਲ ਇੰਟੀਗ੍ਰੇਸ਼ਨ ਉਹਨਾਂ ਨੇ ਇੱਡੀ ਵਧੀਆ ਸਮਾਰਟਲੀ ਕੀਤੀ ਹੈ ਨਾ, ਤੇ ਬਿਊਰੋਕਰੈਟਿਕਲੀ ਉਹਨਾਂ ਉਹਨੂੰ ਹੈਂਡਲ ਕੀਤਾ ਵਾ। ਹੈ ਉਹ ਕੰਟਰੀ ਜਾਣੀ ਕਮਿਊਨਿਸਟ ਕੰਟਰੀ ਆ, ਤੇ ਬਟ ਉਹ ਚੱਲਦੀ ਕੈਪੀਟਲਿਸਟ ਵੇ ਨਾਲ ਆ, ਤੁਸੀਂ ਆਪਣੀ ਪ੍ਰੋਪਰਟੀ ਲੈ ਵੀ ਸਕਦੇ ਆ, ਯੂਕੇ ਵਾਂਗੂ ਮੈਨੂੰ 90 ਸਾਲ ਦੀ ਲੀਜ਼ ਆ, ਹਨਾ, ਕਹਿਣ ਨੂੰ ਤੁਹਾਡੀ ਵੀ ਆ ਤੁਹਾਡੀ ਨਹੀਂ ਵੀ ਆ, ਬਹੁਤ ਜਾਣੇ ਸਮਾਰਟ ਨੇ ਉਹ। ਪਰ ਜੇ ਕਿਸੇ ਨੇ ਬਿਜ਼ਨਸ ਕਰਨਾ ਵਾ, ਜੇ ਕਿਸੇ ਨੇ ਬਿਜ਼ਨਸ ਕਰਨਾ ਇੰਟਰਨੈਸ਼ਨਲ ਪੱਧਰ ਤੇ ਆਪਣਾ ਖੜਨਾ ਵਾ, ਇਹ ਐਕਚੁਲੀ ਜੇ ਆਪਾਂ ਫਿਊਚਰ ਦੀ ਗੱਲ ਕਰੀਏ ਨਾ ਭਾਜੀ, ਤੇ ਵੀਅਤਨਾਮ ਵੀ ਐਕਚੁਲੀ ਹੁਣ ਕਹਿ ਲੋ ਕਿ ਆਲਰੇਡੀ ਖਬਰਾਂ ਵਿੱਚ ਹੈਗਾ, ਪਰ ਜੇ ਫਿਊਚਰ ਜਿਹੜਾ ਵਾ ਉਹ ਅਫਰੀਕਨ ਮੁਲਕਾਂ ਵੱਲ ਜਾਊਗਾ। ਇਹ ਮਤਲਬ ਮੇਰਾ ਪਰਸਨਲ ਓਪੀਨੀਅਨ ਕਹਿ ਲੋ ਜਾਂ ਜੋ ਮੇਰਾ ਅਨੈਲਿਸਿਸ ਆ, ਕਿਉਂਕਿ ਜਿਹੜਾ ਚਾਈਨਾ ਵਾ ਉਹਦੇ ਵਿੱਚੋਂ ਬਿਜ਼ਨਸ ਬਾਹਰ ਜਾਣ ਦੇ ਦੋ ਕਾਰਨ ਨੇ। ਇੱਕ ਤਾਂ ਇਹ ਨੀ ਹੈ ਵੀ ਚਾਈਨਾ ਚਲੇ ਗਏ ਕੋਈ ਬਿਜ਼ਨਸ, ਚਾਈਨਾ ਹੁਣ ਆਪਣੇ ਆਪ ਵਿੱਚ ਹੀ ਇੱਕ ਉਹਨੂੰ ਹੁਣ ਦੂਜੇ ਜਿਵੇਂ ਤੁਸੀਂ ਕਹਿਣਾ ਵੀ ਸੈਲਫ ਸਫੀਸ਼ੀਐਂਟ ਕੰਟਰੀਆਂ ਨੇ, ਉਹਨਾਂ ਨੂੰ ਬਾਹਰ ਕਿਸੇ ਲੋੜ ਹੀ ਹੈ ਨੀ। ਵੈਸੇ ਉੱਥੇ ਆਲਰੇਡੀ ਬਹੁਤ ਜ਼ਿਆਦਾ ਬਿਜ਼ਨਸ ਚਾਈਨਾ 'ਚ ਹੋ ਰਿਹਾ ਵਾ। ਸ਼ੰਘਾਈ ਦੇ ਵਿੱਚ 5,000 ਤੋਂ ਉੱਪਰ ਜਿਹੜੀਆਂ ਬਿਲਡਿੰਗਾਂ ਨੇ ਉਹ 100 ਮੀਟਰ ਤੋਂ ਉੱਚੀਆਂ ਨੇ ਸ਼ੰਘਾਈ ਇਕੱਲੇ ਸ਼ਹਿਰ ਦੇ ਵਿੱਚ। ਤੇ ਮਤਲਬ ਇਹ ਇਹ ਥਾਂ ਥਾਂ ਤੇ ਮਤਲਬ ਡਿਸਿਪਲਿਨ ਕੈਮਰੇ ਐਵਰੀਵੇਅਰ ਬਹੁਤ। ਉਹ ਸਾਡੇ ਦਿਮਾਗ ਵਿੱਚ ਇਹ ਪਰਸੈਪਸ਼ਨ ਆ ਚਾਈਨਾ ਦੀ ਜਿਵੇਂ ਇੰਡੀਆ ਹੁੰਦਾ, ਇੰਡੀਆ ਨਹੀਂ ਹੈ ਚਾਈਨਾ। ਚਾਈਨਾ ਆਸਟ੍ਰੇਲੀਆ ਨਾਲੋਂ ਵੱਧ ਤਰੱਕੀਸ਼ੀਲ ਕੰਟਰੀ ਆ। ਸਪੈਸ਼ਲੀ ਜੇ ਤੁਸੀਂ ਮੈਟਰੋ ਸ਼ਹਿਰ ਤੁਸੀਂ ਦੇਖਦੇ ਆ
ਖਾਲੀ ਪਲਾਟ ਲੈ ਕੇ ਤੁਹਾਡੇ ਕੋਲ ਪੈਸਾ ਹੈਗਾ, ਖਾਲੀ ਪਲਾਟ ਲੈ ਕੇ ਓਹਨੂੰ ਨਵੇਂ ਸਿਰਿਓ ਬਣਾ ਦੇਣਾ, ਉਹ ਤਾਂ ਛੇਤੀ ਬਣ ਜਾਂਦਾ, ਵਧੀਆ ਬਣ ਜਾਂਦਾ। ਆਸਟ੍ਰੇਲੀਆ ਇਹੋ ਜਿਹਾ ਜਿਹੜਾ ਅਮਰੀਕਾ ਵਗੈਰਾ ਏਦਾਂ ਬਣੇ ਨੇ ਦੇਸ਼ ਹੈ ਨਾ। ਤੇ ਜਿਹੜੇ ਨਾ ਐਗਜ਼ਿਸਟਿੰਗ ਸਭਿਅਤਾਵਾਂ ਨੇ, ਐਗਜ਼ਿਸਟਿੰਗ ਪਾਪੂਲੇਸ਼ਨ ਆ, ਉਹਨਾਂ ਦੀ ਜਿਹੜੀ ਮੈਂਟੈਲਿਟੀ ਬਦਲਣੀ, ਉਹਨਾਂ ਨੂੰ ਇੱਧਰ ਨੂੰ ਲੈ ਕੇ ਆਉਣਾ ਹੌਲੀ ਹੌਲੀ, ਫਿਰ ਪੁਰਾਣਾ ਢਾਹ ਕੇ ਰੈਨੋਵੇਸ਼ਨ ਕਰਨੀ, ਉਹ ਪੇਨਫੁਲ ਹੁੰਦੀ ਆ, ਜ਼ਿਆਦਾ ਟਾਈਮ ਲੱਗਦਾ ਆ। ਸੋ ਜਿਹੜੇ ਪੁਰਾਣੇ ਦੇਸ਼ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਨੇ, ਇਹ ਇਹਨਾਂ ਨੂੰ ਟਾਈਮ ਲੱਗ ਰਿਹਾ ਆ ਮਾਡਰਨਾਈਜੇਸ਼ਨ ਕਰਨ ਦਾ। ਜੇ ਹੁਣ ਨਵੇਂ ਸਿਰੇ ਮਤਲਬ ਸਵਰਬ ਬਣਾਉਣਾ ਬਣਾ ਦਿਓ, ਕੋਈ ਚੱਕਰ ਹੀ ਨਹੀਂ ਹੈ ਨਾ, ਉੱਥੇ ਜਾ ਕੇ ਰਹਿਣੇ ਲੱਗ ਪੈਣਾ ਦਰਵਾਜ਼ਾ ਖੋਲ ਕੇ, ਹਨਾ। ਇੱਕ ਇਹ ਮਾਨਸਿਕਤਾ ਹੈ
ਇਹਨਾਂ ਕੋਲੇ ਭਾਜੀ। ਦੋ ਐਡਵਾਂਟੇਜ ਨੇ, ਇੱਕ ਇਹਨੂੰ ਟੈਕਨੀਕਲੀ ਇੱਕ ਜਾਂਟ ਲੀਪ ਫਾਰਵਰਡ ਵੀ ਬੋਲਦੇ ਆ ਆਪਾਂ। ਤੁਸੀਂ ਦੇਖੋ ਵੀ ਜਿਹੜੀ ਹੁਣ ਦਿੱਲੀ ਦੀ ਮੈਟਰੋ ਆ, ਦਿੱਲੀ ਦੀ ਮੈਟਰੋ ਟੈਕਨੋਲੋਜੀ ਪੱਖੋਂ, ਚਾਹੇ ਉਹਦੀ ਮਤਲਬ ਵਿਜੂਅਲ ਲੁੱਕ ਵੱਲੋਂ, ਉਹ ਨਿਊਯਾਰਕ ਦੀ ਮੈਟਰੋ ਨਾਲੋਂ ਫਾਰ ਬੈਟਰ ਆ। ਮੈਂ ਦੋਨਾਂ ਚ ਸਫ਼ਰ ਕੀਤਾ, ਨਿਊਯਾਰਕ ਦੀ ਮੈਟਰੋ ਐਂ ਲੱਗਦਾ ਤੁਸੀਂ ਪਿਛਲੀ ਸਦੀ ਚਲੇ ਗਏ। ਪਰ ਗੱਲ ਇਹ ਹੈ ਚਲਾਈ ਕਿਹੜੇ ਵੇਲੇ ਆਉਂਦੀ ਆ, ਕਿਹੜੇ ਵੇਲੇ ਦੀਆਂ ਉਹਨਾਂ ਨੇ ਟਨਲਾਂ ਕੱਢ ਕੇ ਥੱਲੇ ਪ੍ਰੋਪਰ ਜਾਣੇ ਇਨਫਰਾਸਟ੍ਰਕਚਰ ਪਾ ਲਿਆ, ਉਹਨੂੰ ਹੁਣ ਚੇਂਜ ਕਰਨ ਔਖਾ। ਦਿੱਲੀ ਵਾਲੇ ਚਲਾਈ ਹੋਣੇ ਆ, ਉਹਨਾਂ ਨੇ ਜੋ ਲੇਟੈਸਟ ਸੀਗਾ
ਉਹੀ ਲਾਇਆ। ਇਸੇ ਤਰ੍ਹਾਂ ਇੰਡੀਆ ਨੇ ਜਦੋਂ ਮਤਲਬ ਆਸਟ੍ਰੇਲੀਆ 96 ਚ ਮੋਬਾਈਲ ਫੋਨ ਆਇਆ ਹਨਾ, ਇੰਡੀਆ ਚ 2002-03 ਚ ਗਿਆ, ਉਹਨੇ ਉਹ ਸਿੱਧਾ ਡਿਜੀਟਲ ਦੇ ਗਏ, ਇੱਥੇ ਐਨਾਲੋਗ ਚ ਕਨਵਰਟ ਕਰਨਾ ਪਿਆ। ਸੋ ਕਿਹੜੇ ਟਾਈਮ ਤੇ ਤੁਸੀਂ ਟ੍ਰਾਂਜੀਸ਼ਨ ਕਰੇ? ਹਾਂਜੀ, ਆਪਾਂ ਗੱਲ ਜਾਰੀ ਰੱਖਦੇ ਆ ਆਪਣੀ।
ਚਾਈਨਾ ਦੇਖੋ ਜੀ, ਦੋ ਫੈਕਟਰ ਨੇ। ਇੱਕ ਤਾਂ ਪਹਿਲਾਂ ਕੀ ਸੀਗਾ, ਪਹਿਲਾਂ ਜਿਹੜਾ ਕੰਮ ਜਦੋਂ ਬਿਜ਼ਨਸ ਵਿੱਚ ਕੋਈ ਫੈਕਟਰੀ ਆਪਾਂ ਲਾਉਂਦੇ ਸੀਗੇ, ਕਿਉਂਕਿ ਮਾਸ ਪ੍ਰੋਡਕਸ਼ਨ ਜਿਹੜੀ ਉਹ ਚਾਈਨਾ ਚ ਹੁੰਦੀ ਸੀਗੀ। ਕੰਪਨੀਆਂ ਜਿਹੜੀਆਂ ਸੀ ਆਪਣਾ ਪ੍ਰੋਡਕਟ ਚਾਈਨਾ ਚ ਤਿਆਰ ਕਰਦੀਆਂ ਸੀ, ਵੇਚਦੀਆਂ ਬਾਹਰਲੇ ਮੁਲਕਾਂ ਚ ਸੀਗੀਆਂ, ਇਨਵੈਂਟਰੀ ਬਾਹਰ ਹੁੰਦੇ ਸੀ। ਆਪਣੇ ਫੋਨ ਲਾ ਲਓ, ਕੰਪਿਊਟਰ, ਕੁਛ ਵੀ ਹੈ, ਚਾਹੇ ਕਾਰਾਂ, ਈਵਨ ਮਤਲਬ ਏਅਰਬੱਸ ਨੇ ਆਪਣੇ ਹਵਾਈ ਜਹਾਜ਼ ਵੀ ਉੱਥੇ ਫੈਕਟਰੀ ਲਾਈ। ਹੁਣ ਵੀ ਪਿਛਲੇ 2 ਵੀਕ ਪਹਿਲਾਂ ਟੈਸਲਾ ਚ ਪਹਿਲੀ ਗੱਡੀ ਜਿਹੜੀ ਚਾਈਨੀਜ਼ ਬਣ ਕੇ ਤਿਆਰ ਹੋ ਗਈ ਤੇ ਮਤਲਬ ਮਾਰਕੀਟ ਚ ਆ ਗਈ ਹੈ ਟੈਸਲਾ ਦੀ ਗੱਡੀ, ਚਾਈਨਾ ਚ ਬਣ ਲੱਗ ਪਈ। ਚਾਈਨਾ ਦੇ ਵਿੱਚ ਕੀ ਸੀਗਾ ਕਿ ਪਹਿਲੋਂ ਮੈਨੂਅਲ ਲੇਬਰ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਸੀ ਕੰਮ ਵਿੱਚ, ਤੇ ਜਿਹੜੀ ਲੇਬਰ ਆ ਉਹ ਬਾਹਰਲੇ ਮੁਲਕਾਂ ਚ ਮਹਿੰਗੀ ਸੀ, ਠੀਕ ਹੈ ਜੀ। ਤਾਂ ਕਰਕੇ ਕੰਪਨੀਆਂ ਉਹਨਾਂ ਕੰਟਰੀਆਂ ਚ ਭੱਜਦੀਆਂ ਸੀ ਜਿੱਥੇ ਲੇਬਰ ਸਸਤੀ ਮਿਲ ਜਾਂਦੀ, ਠੀਕ ਹੈ ਜੀ। ਉਹਦੇ ਕਰਕੇ ਚਾਈਨਾ ਚ ਬਹੁਤ ਜ਼ਿਆਦਾ ਫੈਕਟਰੀ ਲੱਗੀ। ਹੁਣ ਕੀ ਹੋ ਗਿਆ ਕਿ ਹੁਣ ਆਟੋਮੇਸ਼ਨ ਦੀ ਦੁਨੀਆ ਵਾ, ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਨੀਆ ਵਾ, ਉਹਨੂੰ ਇੰਡਸਟਰੀ 4.0 ਬੋਲਦੇ ਆ ਆਪਾਂ ਟੈਕਨੀਕਲੀ। ਤੇ ਉਹਦੇ ਵਿੱਚ ਕੀ ਆ ਜੀ ਕਿ ਹੁਣ ਸਾਰਾ ਮਸ਼ੀਨੀਕਰਨ ਹੋ ਗਿਆ, ਮਸ਼ੀਨਾਂ ਮਤਲਬ ਇੰਨੀਆਂ ਇੰਟੈਲੀਜੈਂਟ ਹੋ ਗਈਆਂ, ਉਹ ਆਪਣੇ ਫੈਸਲੇ ਖੁਦ ਕਰ ਸਕਦੀਆਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਨਾਲ। ਹੁਣ ਕੀ ਆ ਕਿ ਜੇ ਤੁਸੀਂ ਆਪਣੀ ਚੀਜ਼ ਜਿਵੇਂ ਮਤਲਬ ਨਾਇਕੀ ਵਗੈਰਾ ਨੇ, ਹੁਣ ਐਡੀਡਾਸ ਵਗੈਰਾ ਨੇ ਆਪਣੀ ਫੈਕਟਰੀ ਚੱਕ ਲਈ ਇਹ ਚਾਈਨਾ ਤੋਂ ਵਾਪਸ ਉੱਥੇ ਲਿਆ ਰਹੇ ਆ ਅਮਰੀਕਾ ਵਿੱਚ। ਉਹ ਕੀ ਕਰ ਰਹੇ ਨੇ, ਐਡੀਡਾਸ ਜਰਮਨ ਕੰਪਨੀ ਆ, ਉਹ ਜਰਮਨੀ ਜਾ ਰਹੇ ਨੇ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਅੰਡਰ ਆਰਮਰ ਟਾਈਪ ਦੀ, ਉਹ ਸਾਰੀਆਂ ਵਾਪਸ ਹੁਣ ਅਮਰੀਕਾ ਜਾ ਰਹੀਆਂ ਨੇ। ਉਹਦਾ ਰੀਜ਼ਨ ਇਹ ਆ ਭਾਜੀ ਕਿ ਹੁਣ ਜਿਹੜੀਆਂ ਨਵੀਆਂ ਮਸ਼ੀਨਾਂ ਲੱਗ ਰਹੀਆਂ, ਨਵੀਆਂ ਫੈਕਟਰੀਆਂ ਤਿਆਰ ਹੋ ਰਹੀਆਂ, ਉੱਥੇ ਹਿਊਮਨ ਬੀਇੰਗ ਦੀ ਇਨਵੋਲਵਮੈਂਟ ਬਹੁਤ ਘੱਟ ਗਈ,
ਆਟੋਮੇਸ਼ਨ ਜ਼ਿਆਦਾ,
ਉੱਥੇ ਲੇਬਰ ਲੱਗ ਹੀ ਨਹੀਂ ਰਹੀ। ਜਿਹੜੀ ਆਟੋਮੇਸ਼ਨ ਆ ਗਈ, ਜਿਹੜਾ ਆਪਾਂ ਕਹਿੰਦੇ ਹਾਂ ਜੋਬ ਲੋਸਾਂ ਹੋਣੀਆਂ, ਹੁਣ ਫਿਊਚਰ ਵਿੱਚ ਬਹੁਤ ਲੋਕੀ ਰਿਡੰਡੈਂਟ ਹੋ ਜਾਣੇ ਆ। ਹੁਣ ਕੀ ਆ ਕਿ ਜੇ ਤੁਹਾਡੀ ਫੈਕਟਰੀ ਚਾਈਨਾ ਜਾਂ ਕਿਤੇ ਹੋਰ ਹੈ, ਤੁਹਾਨੂੰ ਉੱਥੋਂ ਆਪਣਾ ਮਟੀਰੀਅਲ ਲਿਆਉਣ ਵਾਸਤੇ ਲੋਜਿਸਟਿਕ ਕੋਸਟ ਪੈ ਜਾਣੀ ਹੈ, ਕਿਉਂਕਿ ਲੇਬਰ ਤਾਂ ਲੱਗੀ ਹੋਈ ਨੀ। ਤੇ ਜਿਹੜਾ ਐਡਵਾਂਟੇਜ ਸੀਗਾ ਉਹ ਡਿਸਐਡਵਾਂਟੇਜ ਹੋ ਜਾਣਾ, ਜਾਂ ਫਿਊਚਰ ਅਗਲੇ 10 ਸਾਲਾਂ ਚ ਤੁਸੀਂ ਦੇਖੋਗੇ ਰੁਝਾਨ ਵਧੂਗਾ। ਇਸੇ ਕਰਕੇ ਹਾਂਜੀ, ਇਸੇ ਕਰਕੇ ਹੁਣ ਅਜੇ ਵੀ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਇਹਦੇ ਵਿੱਚ ਸੁੱਤਾ ਹੋਇਆ ਵਾ। ਆਸਟ੍ਰੇਲੀਆ ਨੂੰ ਚਾਹੀਦਾ ਵਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਤਲਬ ਜੂਸ ਲੈ ਕੇ ਜਿਹੜੀਆਂ ਫੈਕਟਰੀਆਂ ਚੱਲ ਗਈਆਂ ਛੱਡ ਕੇ, ਮੈਨੂਫੈਕਚਰਿੰਗ ਜਿਹੜੀ ਸਾਡਾ ਜਿਹੜੀ ਚੀਜ਼ ਬਿਲਕੁਲ ਫਿਨਿਸ਼ ਹੋ ਗਈ,
ਇੱਥੋਂ ਵੀ
ਵਾਪਸ ਹੁਣ
ਸੋਰੀ ਇੱਥੋਂ ਵੀ ਬਹੁਤ ਗਈਆਂ, ਸਟੀਲ, ਅਲਮੀਨੀਅਮ, ਈਵਨ ਕਿ ਜਿਹੜੇ ਸ਼ੂਜ਼ ਬਣਾਉਂਦੇ ਬਲੰਟ ਸਟੋਨ, ਸਾਰੇ ਸਾਰੇ ਉੱਥੇ ਚਾਈਨਾ ਚਲੇ ਗਏ ਸੀ,
ਮੈਨੂਫੈਕਚਰਿੰਗ ਤਾਂ ਮੁੱਕੀ ਗਈ ਇੱਥੋਂ ਨਾ। ਉਹਨਾਂ ਨੂੰ ਹੁਣ ਆਸਟ੍ਰੇਲੀਆ ਦੀ ਸਰਕਾਰ ਨੂੰ ਚਾਹੀਦਾ ਵਾ ਕਿ ਬਿਜ਼ਨਸਾਂ ਦੀ, ਕੰਪਨੀਆਂ ਦੀ ਮਦਦ ਕਰੇ ਕਿ ਨਵੇਂ ਤਰੀਕੇ ਨਾਲ ਆਪਣੀਆਂ ਫੈਕਟਰੀਆਂ ਦੁਬਾਰਾ ਉਹ ਇੱਥੇ ਲੈ ਕੇ ਆਵੇ। ਜੇ ਐਟਲੀਸਟ ਜੋਬਾਂ ਕ੍ਰੀਏਟ ਨਹੀਂ ਹੋਊਗੀਆਂ, ਹੋਣਗੀਆਂ ਕੰਸਟਰਕਸ਼ਨ ਚ ਹੋਊਗੀਆਂ, ਲੋਜਿਸਟਿਕਸ ਚ ਹੋਊਗੀਆਂ, ਬਟ ਐਡਮਿਨਿਸਟ੍ਰੇਸ਼ਨ ਚ ਹੋਊਗੀਆਂ, ਬਟ ਘੱਟੋ ਘੱਟ ਜਿਹੜਾ ਉੱਥੇ ਟੈਕਸ ਦੇਣਾ ਵਾ ਸਰਕਾਰ ਨੇ ਲੋਕਲ, ਜਿਹੜਾ ਚੀਜ਼ਾਂ ਰਾ ਮਟੀਰੀਅਲ ਖਰੀਦਣਾ ਵੇਚਣਾ ਜਿਹੜੀ ਟ੍ਰਾਂਜੈਕਸ਼ਨ ਹੋਣੀ ਉਹ ਤਾਂ ਕੰਟਰੀ ਦੇ ਅੰਦਰ ਹੀ ਹੋਊਗੀ ਨਾ, ਤੇ ਜਿਹੜਾ ਸਾਡਾ ਮਤਲਬ ਇੰਪੋਰਟ ਐਕਸਪੋਰਟ ਦਾ ਡੈਫੀਸਿਟ ਹੈ ਉਹ ਤਾਂ ਕਰੂਗਾ ਨਾ। ਤੇ ਇੱਕ ਤਾਂ ਇਹ ਕਾਰਨ ਹੈ ਜਿਹੜਾ ਵੀ ਆਟੋਮੇਸ਼ਨ ਕਰਕੇ ਚਾਈਨਾ ਤੋਂ ਬਿਜ਼ਨਸ ਹੋਣ ਜਿਹੜੇ ਆ, ਮਤਲਬ ਥਾਂ ਜਿੱਥੇ ਉਹਨਾਂ ਦਾ ਲੋਕਲ ਕਸਟਮਰ ਹੈ ਉੱਥੇ ਹੀ ਪ੍ਰੋਡਕਸ਼ਨ ਹੋਊਗੀ ਗਾ ਫਿਊਚਰ ਦੇ ਵਿੱਚ। ਦੂਜਾ, ਜਦੋਂ ਜਿਉਂ ਜਿਉਂ ਕੰਟਰੀ ਡਿਵੈਲਪ ਹੁੰਦੀ ਹੈ ਜੀ, ਤਿਉਂ ਤਿਉਂ ਉਹਦੀ ਜਿਹੜੀ ਲੇਬਰ ਦੇ ਰਾਈਟਸ ਨੇ, ਜਨਰਲ ਜਿਹੜੀ ਲੇਬਰ ਦੀ ਕੋਸਟ ਆ ਪਰ ਆਵਰ, ਉਹ ਵਧੀ ਜਾਂਦੀ
ਤੇ ਪ੍ਰੋਡਕਟ ਦੀ ਘਟੀ ਜਾਂਦੀ ਆ, ਪ੍ਰੋਡਕਟ ਦੀ ਘਟੀ ਜਾਂਦੀ ਆ,
ਪ੍ਰੋਡਕਟ ਬਿਲਕੁਲ ਤੇ ਪ੍ਰੋਡਕਟੀਵਿਟੀ ਘਟੀ ਜਾਂਦੀ ਹੈ। ਤੇ ਉਹਦੇ ਵਿੱਚ ਕੀ ਆ ਕਿ ਹੁਣ ਚਾਈਨਾ ਦੇ ਵਿੱਚ, ਚਾਈਨਾ ਹੋ ਗਿਆ ਡਿਵੈਲਪ, ਹੁਣ ਸ਼ੰਘਾਈ ਦੇ ਲੋਕ ਜਿਹੜੇ ਨੇ ਉਹਨਾਂ ਦੀ ਜਿਹੜੀ ਇਨਕਮ ਆ ਉਹ ਪ੍ਰੋਪਰ ਵਧੀਆ ਇਨਕਮ, ਅਗਲੇ ਮਤਲਬ 80,000 ਲੱਖ ਡਾਲਰ ਕਮਾ ਰਹੇ ਆ, ਉਹ ਸੁੱਟ ਕੇ ਉਹਨਾਂ ਨੇ ਹੁਣ 100 ਡਾਲਰ ਮਹੀਨੇ ਦਾ ਕੰਮ ਕਰਨਾ। ਤੇ ਹੁਣ ਕੀ ਆ ਕਿ ਉਹਨਾਂ ਨੇ ਫਿਰ ਇਹ ਜਿਹੜੇ ਵੱਡੀਆਂ ਕੰਪਨੀਆਂ ਨੇ, ਫਿਰ ਉਹਨਾਂ ਨੇ ਆਪਣਾ ਟ੍ਰੈਂਡ ਬਣਾਇਆ ਵੀ ਜਿਹੜੇ ਹੁਣ ਚਾਈਨਾ ਤਾਂ ਹੋ ਗਿਆ ਅਮੀਰ, ਜਿਹੜੇ ਹੋਰ ਹੁਣ ਗਰੀਬ ਮੁਲਕ ਆ ਤੇ ਜਿਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਹੈ, ਪਰ ਉੱਥੇ ਜਾਓ ਫਿਰ ਤਾਂ ਨੰਬਰ ਆ ਗਿਆ ਵੀਅਤਨਾਮ ਦਾ। ਹੁਣ ਵੀਅਤਨਾਮ ਜਿਹੜਾ ਵਾ ਉਹ ਗਰੋਇੰਗ ਇਕੋਨੋਮੀ ਆ, ਓਨੀ ਗਰੋ ਨਹੀਂ ਕੀਤੀ ਜਿੰਨੀ ਚਾਈਨਾ ਵਾ, ਤਾਂ ਹੁਣ ਤਾਂ ਕਰਕੇ ਵੀਅਤਨਾਮ ਨੂੰ ਭੱਜ ਰਹੇ ਆ। ਪਰ ਹੁਣ ਆਲਰੇਡੀ ਤੁਸੀਂ ਦੇਖੋਗੇ ਕਈ ਕਈ ਕੱਪੜਿਆਂ ਤੇ ਟੈਗ, ਕਈ ਮਤਲਬ ਜਿਹੜੇ ਪ੍ਰੋਡਕਟ ਖਰੀਦਦੇ ਆਪਾਂ ਉਹਨਾਂ ਦੇ ਟੈਗ ਲੱਗਣੇ ਆ ਗਏ ਆਲਰੇਡੀ ਦਿਖਣ ਲੱਗ ਪਏ ਨੇ ਮੇਡ ਇਨ ਇਥੀਓਪੀਆ, ਕਿਉਂਕਿ ਇਥੀਓਪੀਆ ਦੀ ਪਾਪੂਲੇਸ਼ਨ ਜਿਹੜੀ ਵੀਅਤਨਾਮ ਜਿੰਨੀ ਆ ਲਗਭਗ, ਉਸ ਤੋਂ ਵੱਧ ਹੀ ਆ, ਤੇ ਵੱਡੀ ਕੰਟਰੀ ਆ, ਰਿਸੋਰਸਿਸ ਆ, ਕਲਾਈਮੇਟ ਵੀ ਆ ਉਹਨਾਂ ਕੋਲੇ ਟ੍ਰੋਪੀਕਲ, ਤੇ ਉਹ ਹੁਣ ਜਿਹੜਾ ਅਗਲਾ ਰੁਝਾਨ ਹੋਊਗਾ ਉਹ ਮੈਨੂੰ ਲੱਗਦਾ ਕਿ ਅਫਰੀਕਾ ਵੱਲੋਂ ਜਾਊਗਾ। ਤੇ ਇੰਡੀਆ ਇਹਦੇ ਸਾਰੇ ਦੇ ਵਿੱਚ ਜਿਹੜਾ ਮਤਲਬ ਫਾਇਦਾ ਚੱਕ ਸਕਦਾ ਸੀਗਾ ਗਲੋਬਲਾਈਜੇਸ਼ਨ ਦਾ, ਉਹ ਸਾਰੇ ਦੇ ਵਿੱਚ ਮੈਨੂੰ ਲੱਗਦਾ ਕਿ ਉਹਨੇ ਇੱਕ ਵੱਡੀ ਜਿਹੜੀ ਓਪਰਚੁਨਿਟੀ ਮਿਸ ਕਰਤੀ ਆ, ਸਮਾਂ ਬਹੁਤ ਜ਼ਿਆਦਾ ਬਰਬਾਦ ਕਰਤਾ ਉਹਨੇ ਆਪਣੇ ਇੰਟਰਨਲ ਇਸ਼ੂਆਂ ਨੂੰ ਲੈ ਕੇ, ਜਿਹੜਾ ਉਹਦਾ ਉਹਦਾ ਤਵੱਜੋ ਸੀ, ਫੋਕਸ ਸੀਗਾ ਉਹ ਬਿਲਕੁਲ ਉਲਟ ਬੰਨੇ ਰਿਹਾ ਵਾ। ਤੇ ਮੈਂ ਤੁਹਾਨੂੰ ਉਦਾਹਰਣ ਦਿੰਦਾ ਜੀ, ਵੀਅਤਨਾਮ ਚ ਇੱਕ ਮੈਨੂੰ ਬੰਦਾ ਮਿਲਿਆ, ਉਹਦੀ ਪੀਜ਼ਾ ਚੇਨ ਦਾ ਓਨਰ ਆ ਉਹ।
ਅੱਛਾ।
ਉਹਨੂੰ ਬੋਲਦੇ ਜੀ ਪੀਜ਼ਾ PPP ਬੋਲਦੇ, 3 ਪੀਸ
ਹਨਾ,
ਤੇ ਜੈਪਨੀਜ਼ ਓਰੀਜਨ ਹੈ ਉਹਦਾ ਪੀਜ਼ਾ ਸ਼ੋਪ ਦਾ। ਉਹ ਐਕਚੁਅਲੀ ਪੀਜ਼ਾ ਸ਼ੋਪ ਇੱਦਾਂ ਨਹੀਂ ਹੈ ਵੀ ਜਿਵੇਂ ਡੋਮੀਨੋ ਪੀਜ਼ਾ ਹੈ, ਉਹ ਫਾਈਨ ਡਾਈਨਿੰਗ ਪੀਜ਼ਾ, ਉਹਨਾਂ ਦਾ ਬਿਲਕੁਲ ਡਿਫਰੈਂਟ ਫਾਰਮ ਟੂ ਟੇਬਲ ਦਾ ਕੋਨਸੈਪਟ ਆ, ਲੋਕਲੀ ਗਰੋਨ ਫਰੈਸ਼ ਇੰਗਰੀਡੀਐਂਟ, ਆਪਣਾ ਚੀਜ਼ ਇਨ ਹਾਊਸ ਚੀਜ਼ ਬਣਾਉਂਦੇ ਆ ਉਹ।
ਅੱਛਾ।
ਤੇ ਮੈਨਿਊ ਵੀ ਬਿਲਕੁਲ, ਮੈਂ ਸਜਾ ਕੇ ਆ, ਮੈਨੂੰ ਐਵੇਂ ਲੱਗਿਆ ਵੀ ਜਿਵੇਂ ਮੈਂ ਇਹੋ ਜਿਹਾ ਪੀਜ਼ਾ ਲਾਈਫ ਖਾਤੇ ਨਹੀਂ, ਔਰ ਮੈਨਿਊ ਵੀ ਬਿਲਕੁਲ ਡਿਫਰੈਂਟ ਨਾ, ਤੇ ਫਾਈਨ ਡਾਈਨ ਕੋਨਸੈਪਟ, ਕੋਈ ਟੇਕ ਅਵੇ ਨਹੀਂ, ਕੋਈ ਕੁਛ ਨਹੀਂ ਉਹਨਾਂ ਦਾ। ਤੇ ਉਹਨਾਂ ਦੇ ਰੈਸਟੋਰੈਂਟ ਸਾਰੇ ਦੇ ਸਾਰੇ ਥਰੂ ਆਊਟ ਕੰਟਰੀ ਰੈਸਟੋਰੈਂਟ ਨੇ, ਸਾਰੇ ਦੇ ਸਾਰੇ 100% ਆਪਣੀ ਕੈਪੈਸਿਟੀ ਅਪਗ੍ਰੇਡ ਕਰ ਰਹੇ ਉਹਨਾਂ ਕੋਲੇ। ਹਰ ਰੋਜ਼ ਜੇ ਤੁਸੀਂ ਬੁਕਿੰਗ ਤੋਂ ਬਿਨਾਂ ਜਾਣਾ ਤੁਹਾਨੂੰ ਟੇਬਲ ਨਹੀਂ ਮਿਲਦਾ
ਹਨਾ,
ਤੇ ਵੱਡੇ ਵੱਡੇ ਜਾਣੇ ਰੈਸਟੋਰੈਂਟਸ ਆ। ਉਹ ਕਹਿੰਦਾ ਅਸੀਂ, ਮੈਂ ਉਹਦੇ ਓਨਰ ਨੂੰ ਮਿਲਿਆ ਨਾ, ਤੇ ਉਹ ਕਹਿੰਦਾ ਅਸੀਂ ਹੁਣ ਐਕਸਪੈਂਡ ਕਰਨਾ ਸੀ, ਅਸੀਂ ਸੋਚਿਆ ਵੀ ਕਿਵੇਂ ਐਕਸਪੈਂਡ ਕਰੀਏ। ਵੀਅਤਨਾਮ ਤਾਂ ਅਸੀਂ ਪੂਰਾ 100% ਟ੍ਰੇਡ ਕਰ ਰਹੇ ਹਾਂ ਜਗ੍ਹਾ ਜਗ੍ਹਾ ਸਾਡੇ ਰੈਸਟੋਰੈਂਟ ਦਾ, ਹੁਣ ਅਸੀਂ ਕਿੱਥੇ ਜਾਣਾ? ਕਹਿੰਦੇ ਆਪਾਂ ਸੋਚਿਆ ਆਪਾਂ ਇੰਡੀਆ ਜਾਣਾ। ਕਹਿੰਦੇ ਸਾਨੂੰ ਇੰਡੀਆ, ਅਸੀਂ ਆਪਣੀ ਜਦੋਂ ਰਿਸਰਚ ਕੀਤੀ ਤੇ ਉੱਥੇ ਬਿਜ਼ਨਸ ਕਰਨਾ ਇੰਨਾ ਮੁਸ਼ਕਲ ਸੀਗਾ ਕਿ ਅਸੀਂ ਗਿਵ ਅਪ ਕਰਤਾ ਆਈਡੀਆ।
ਅੱਛਾ।
ਠੀਕ ਹੈ। ਅਸੀਂ ਅਸੀਂ ਕਹਿੰਦੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਇੰਡੀਆ ਨਹੀਂ ਜਾਣਾ, ਚਾਹੇ ਆਪਾਂ ਕੰਮ ਸਾਡਾ ਵਧੇ ਨਾ ਵਧੇ, ਆਪਾਂ ਉੱਥੇ ਜਾ ਕੇ ਕੰਮ ਨਹੀਂ ਕਰਨਾ, ਕਿਉਂਕਿ ਉੱਥੇ ਜਿਹੜਾ ਬਿਊਰੋਕਰੇਸੀ ਇੰਨੀ ਮਾੜੀ ਆ, ਰੈੱਡ ਟੇਪ ਇੰਨੀ, ਸਿਸਟਮ ਇੰਨਾ ਕਰਪਟ ਹੋਇਆ ਵਾ
ਬਹੁਤ।
ਸੋ ਉਹਨਾਂ ਨੇ ਇੱਕ ਵੱਡੀ ਓਪਰਚੁਨਿਟੀ ਮਿਸ ਕੀਤੀ ਆ ਇੰਡੀਆ ਨੇ ਇਹਦੇ ਵਿੱਚ, ਤੇ ਉਹਦਾ ਫਾਇਦਾ ਚੱਕਿਆ ਜੀ ਇਹਨਾਂ ਨੇ ਵੀਅਤਨਾਮ ਵਰਗੀਆਂ ਕੰਟਰੀਆਂ ਨੇ, ਲਾਓਸ, ਕੰਬੋਡੀਆ, ਹੋਰ ਵੀ ਜਿਹੜੀ ਸਾਰੀ ਜਣੇ ਏਸ਼ੀਆਨ ਉਹਨੂੰ ਬੋਲਦੇ ਆ, ਇਹ
ASEAN।
ਹਾਂਜੀ। ਤੇ ਇਹ ਏਸ਼ੀਆਨ ਜਿਹੜਾ ਰੀਜਨਲ ਬਲੋਕ ਹੈ, ਫਿਲੀਪੀਨਸ ਵੀ ਆ ਜਾਂਦਾ, ਦੂਜਾ ਜਿਹੜਾ ਮਤਲਬ ਬ੍ਰਿਕ ਇਕੋਨੋਮੀ ਨੇ ਜਿਹ ਚ ਬ੍ਰਾਜ਼ੀਲ ਵੀ ਹੁੰਦਾ ਸਾਡਾ ਹਨਾ, ਰਸ਼ੀਆ, ਇਹ ਮਤਲਬ ਇਹ ਨੈਕਸਟ ਯੂਰਪੀਅਨ ਯੂਨੀਅਨ ਜਾਂ ਅਮੈਰੀਕਨ ਜਿਹੜੀ ਸੈਂਚਰੀ ਲੰਘ ਗਈ ਹੈ ਨਾ, ਨੈਕਸਟ ਜਿਹੜੇ ਇਕਨੋਮਿਕਲ ਬਲੋਕ ਜਿਹੜੇ ਸਟਰੋਂਗ, ਇੰਡੀਆ ਵੀ ਹੁੰਦਾ ਬ੍ਰਿਕ ਵਿੱਚ ਵੈਸੇ, ਇਹ ਦੋ ਸਟਰੋਂਗ ਬਲੋਕ ਨੇ। ਇੱਕ ਸਾਡਾ ਅਸੀਂ ਬਣਾਇਆ ਸੀਗਾ ਇਹਨਾਂ ਦਾ ਟ੍ਰਾਂਸ ਪੈਸੀਫਿਕ, ਉਹਦੇ ਵਿੱਚ ਆਸਟ੍ਰੇਲੀਆ ਸੀਗਾ, ਵੀਅਤਨਾਮ ਵੀ ਸੀ, ਅਮਰੀਕਾ ਸੀ,
ਉਹ ਬਹੁਤ ਸਿਰੇ
ਨਹੀਂ ਚੜਿਆ ਡੋਨਲਡ ਟਰੰਪ ਨੇ, ਹੁੰਦੀ ਭੰਗ ਉਹ ਨਹੀਂ, ਡੋਨਲਡ ਟਰੰਪ ਨੇ ਉਹਦੇ ਭੰਗ ਕਰਤਾ, ਉਹਦੇ ਵਿੱਚ ਆਸਟ੍ਰੇਲੀਆ ਨੂੰ ਬੜੀ ਮਤਲਬ ਉਹਦਾ ਨੁਕਸਾਨ ਹੋਇਆ ਸੀ।
ਅੱਛਾ ਸਰ, ਮੈਂ ਬੱਜੀ ਕੁਛ ਸੁਨੇਹੇ ਆ ਰਹੇ ਨੇ, ਸਮਾਂ ਥੋੜਾ ਜਿਹਾ ਜਾ ਰਿਹਾ ਤੇਜ਼ੀ ਨਾਲ। ਰਾਜਮਿੰਦਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੂੰ ਲਿੰਕ ਭੇਜਤਾ ਜਿਹੜਾ ਉਹਨਾਂ ਨੇ ਮੰਗਿਆ ਸੀ। ਜਗਤਾਰ ਗਿੱਲ ਭਾਜੀ ਵੀ ਸੁਨੇਹਾ ਭੇਜ ਰਹੇ ਨੇ, ਲੇਕਿਨ ਉਹਨਾਂ ਨੇ ਫੋਟੋ ਜਿੰਦੇ ਦੀ ਭੇਜੀ ਕਹਿੰਦੇ ਜਿਵੇਂ ਕੋਈ ਵੀ ਜਿੰਦਰਾ ਚਾਬੀ ਤੋਂ ਬਿਨਾਂ ਨਹੀਂ ਬਣ ਸਕਦਾ, ਠੀਕ ਉਸੇ ਤਰ੍ਹਾਂ ਦੁੱਖ ਮੁਸੀਬਤਾਂ ਆਪਣੇ ਨਾਲ ਹੱਲ ਵੀ ਲੈ ਕੇ ਆਉਂਦੀਆਂ ਹਨ, ਬਸ ਧੀਰੇ ਦੀ ਲੋੜ ਹੁੰਦੀ ਹੈ। ਸ਼ੁਭ ਸਵੇਰ ਦੋਸਤ ਟੁੱਟ ਕੇ, ਬਹੁਤ ਸੋਹਣਾ ਵਿਚਾਰ ਹੈ ਜੀ ਇਹ ਹਾਂਗਕਾਂਗ ਤੋਂ। ਸਰ ਮਾਬਾ ਜੀ, ਆਉਣ ਵਾਲੇ ਟਾਈਮ 'ਚ ਨਾ ਆਪਾਂ ਹਾਂਗਕਾਂਗ ਦੀ ਵੀ ਗੱਲ ਕਰਾਂਗੇ। ਤੇ ਪਰਵਿੰਦਰ ਸਿੰਘ ਸਨਸ਼ਾਈਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਐਸ ਚਾਹਲ ਹੁਣੀ ਕੁਛ ਖਬਰਾਂ ਭੇਜ ਰਹੇ ਨੇ ਤੇ ਕਹਿੰਦੇ ਕਿ ਬਹੁਤ ਵੈਰੀ ਨਾਈਸ ਐਂਡ ਪ੍ਰੋਡਕਟਿਵ ਕਨਵਰਸੇਸ਼ਨ। ਤੇ ਜੇ ਕਹਿੰਦੇ ਕੋਈ ਤੁਹਾਡੇ ਤੋਂ ਨੌਲੇਜ ਲੈਣਾ ਚਾਹੇ ਜੀ, ਸਰ ਮਾਬਾ ਜੀ ਸਾਨੂੰ ਕੋਈ ਮਿਲ ਸਕਦਾ? ਇਹ ਵੀ ਬੜੇ ਇੰਟਰਸਟਿੰਗ,
ਜ਼ਰੂਰ ਮੇਰੇ ਤੋਂ ਉਮੀਦਾਂ ਘੱਟ ਰੱਖਿਓ। ਮਤਲਬ ਮੈਂ ਰੇਡੀਓ ਤੇ ਗੱਲਬਾਤ ਕਰਕੇ ਜਾਂ ਕਿਸੇ ਨੂੰ ਇੰਪ੍ਰੈਸ ਕਰ ਲੂੰਗਾ, ਪਰ ਉਦਾਂ ਅਦਰਵਾਈਜ਼ ਇੰਨੀ ਮੇਰੇ ਤੇ ਗੱਲਬਾਤ ਹੈ ਨਹੀਂ।
ਨਹੀਂ
ਬਸ ਮੁਸ ਮਿਲ ਕੇ ਮੈਂ ਮਿਲ ਸਕਦਾ,
ਮੇਰਾ ਨੰਬਰ ਦੇ ਦਿਓ। ਤੁਸੀਂ ਕੁੱਤਿਆਂ ਵਾਲੇ ਸਰਦਾਰ ਹੋ, ਐਡਾਂ ਦਾ ਫੇਰ ਬਣਦੀ ਹੈ ਗੱਲ।
ਵੱਡਾ ਨਾਲ ਸਰਦਾਰ
ਤੇ ਚਲੋ ਆਪਾਂ ਇੱਦਾਂ ਵੀ ਕਨਵਰਸੇਸ਼ਨ ਕੀਤੀ ਬਿਜ਼ਨਸ ਤੇ, ਤੁਸੀਂ ਨਾ ਰੈਗੂਲਰਲੀ ਤੁਹਾਨੂੰ ਤੁਸੀਂ ਆਇਆ ਕਰੋ, ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਨਾ ਬਿਜ਼ਨਸ ਕਰਨਾ ਚਾਹੁੰਦੇ ਨੇ। ਔਰ ਮੈਂ ਇਹ ਵੀ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਬਿਜ਼ਨਸ ਹਰ ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀ, ਨੋਟ ਐਵਰੀਬਾਡੀ ਕੈਨ ਡੂ ਇਟ, ਹੈ ਨਾ। ਜਿੱਦਾਂ ਹੁਣ ਹਰ ਬੰਦਾ ਹਰ ਚੀਜ਼ ਨਹੀਂ ਨਾ ਕਰ ਸਕਦਾ, ਸੋ ਇੱਕ ਅੰਦਰੋਂ ਚੀਜ਼ ਹੁੰਦੀ ਵੀ ਹੁਣ ਬਿਜ਼ਨਸ ਕਰ ਸਕਦਾ ਜਾਂ ਨਹੀਂ ਕਰ ਸਕਦਾ, ਹੈ ਨਾ। ਸੋ ਇਹਦੇ ਆਪਾਂ ਫੈਕਟਰ ਆਉਣ ਵਾਲੇ ਸਮੇਂ 'ਚ ਦੇਖਾਂਗੇ। ਤੇ ਵੈਸੇ ਤੁਹਾਡੇ ਮਾੜੇ ਜਿਹੇ ਜਾਂਦੇ ਜਾਂਦੇ ਅਪਡੇਟ ਵੀ ਦੇ ਦਿਓ, ਵਿਕਟੋਰੀਆ ਦੇ ਵਿੱਚ ਅੱਗਾਂ ਦੀ ਕੀ ਸਿਚੁਏਸ਼ਨ ਹੈ, ਮੀਂਹ ਵਗੈਰਾ ਠੀਕ ਪੈ ਰਹੇ ਨੇ ਜਾਂ?
ਹੁਣ ਤਾਂ ਜੀ ਵਧੀਆ ਮੀਂਹ ਪੈ ਗਿਆ, ਜੋ ਮਤਲਬ ਅਖਬਾਰਾਂ ਦੱਸਦੀਆਂ ਨੇ ਉਹਦੇ ਵਿੱਚ ਇਹੀ ਆ। ਵੈਸੇ ਮੈਂ ਬੈਂਡੀ ਕੋਲ ਗਾਂਹ ਤੱਕ ਦਾ ਗੇੜਾ ਵੀ ਕੱਢ ਗਏ ਹਾਂ, ਅਸੀਂ ਵੀਰਵਾਰ ਨੂੰ ਗਏ ਹਾਂ ਦੋ ਜਣੇ ਤੇ ਮਤਲਬ ਕਾਫੀ ਹਾਲਾਤ ਜਿਹੜੇ ਉਹ ਕਾਬੂ ਵਿੱਚ ਨੇ ਤੇ ਮਤਲਬ ਲੋਕੀ ਵਾਪਸ ਆਪਣੇ ਘਰੋਂ ਘਰੀ ਜਾ ਕੇ ਮੁਆਇਨਾ ਕਰ ਰਹੇ ਆ ਕਿੰਨਾ ਕੁ ਨੁਕਸਾਨ ਹੋ ਗਿਆ, ਪਰ ਰਿਲੀਫ ਸੈਂਟਰ ਜਿਹੜੇ ਉਹ ਖਾਲੀ ਹੋ ਗਏ ਨੇ, ਹੁਣ ਲੋਕੀ ਉੱਥੋਂ ਉੱਠ ਕੇ ਤੇ ਵਾਪਸ ਜਾ ਰਹੇ ਨੇ ਘਰੋਂ ਘਰੀ ਤੇ ਪਰਮਾਤਮਾ ਦੀ ਕਿਰਪਾ ਜੀ ਅੱਗਾਂ ਤੇ ਹੁਣ ਕੰਟਰੋਲ ਆ, ਕਾਬੂ ਆ। ਜਿਹੜਾ ਵਾਰਨਿੰਗ ਸਿਸਟਮ ਸੀਗਾ ਜਿਹੜਾ 2009 ਦੀਆਂ ਬਲੈਕ ਸੈਟਰਡੇ ਤੋਂ ਬਾਅਦ ਚ ਇਹਨਾਂ ਡਿਵੈਲਪ ਕੀਤਾ ਸੀ ਪੈਟਰੋਲੀਅਮ ਸਰਕਾਰ ਨੇ ਲੋਕਾਂ ਨੂੰ ਅਵੈਕੂਏਟ ਕਰਨ ਵਾਸਤੇ, ਉਹ ਸਿਸਟਮ ਉਹ ਕੰਮ ਕੀਤਾ ਵਾ। ਮਤਲਬ ਕੰਪੈਰੇਟਿਵਲੀ ਜਿੱਥੇ ਇੱਕੋ ਸ਼ਹਿਰ ਦੇ ਵਿੱਚ 173 ਮੌਤਾਂ ਹੋ ਜਾਣੀਆਂ 2009 ਚ, ਤੇ ਕਿੱਥੇ ਮਤਲਬ ਪੂਰੇ ਆਸਟ੍ਰੇਲੀਆ ਚੱਗਾਂ ਲੱਗੀਆਂ ਨੇ ਤੇ ਮਤਲਬ 10-12-13 ਕੈਜੂਅਲਟੀਆਂ, ਸ਼ਹਿਰ ਉਹ ਵੀ ਨਹੀਂ ਹੋਣੇ ਚਾਹੀਦੀਆਂ ਸੀ, ਬਹੁਤ ਦੁਖਦਾਈ ਆ। ਪਰ ਕੰਪੈਰੇਟਿਵਲੀ ਬਹੁਤ ਜ਼ਿਆਦਾ ਜਿਹੜਾ ਵਾ ਜਾਨੀ ਨੁਕਸਾਨ ਐਟਲੀਸਟ ਬਹੁਤ ਘੱਟ ਹੋਇਆ ਵਾ, ਸੋ ਇਹ ਪਰਮਾਤਮਾ ਦਾ ਸ਼ੁਕਰ ਹੈ ਇਹਦੇ ਵੱਲੋਂ। ਤੇ ਬਾਕੀ ਤਰਾਸਦੀ ਆ ਜੀ ਕਿ ਮਤਲਬ ਆਸਟ੍ਰੇਲੀਆ ਵਿੱਚ ਬੈਲਜੀਅਮ ਜਿੱਦਾਂ ਇਲਾਕਾ ਜਾਂ ਪੰਜਾਬ ਜਿੱਦਾਂ ਇਲਾਕਾ ਸੜ ਗਿਆ ਵਾ,
ਸੈਡ, ਕਾਫੀ ਦਰਦਨਾਕ ਸੀ। ਚਲੋ ਥੈਂਕ ਯੂ ਸਰ ਮਾਬਾ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਔਰ ਵਿਚਾਰਾਂ ਦੀ ਸਾਂਝ ਪਾਈ, ਸ਼ੁਕਰਾਨਾ ਜੀ, ਬਹੁਤ ਬਹੁਤ
ਧੰਨਵਾਦ।
ਸਤਿ ਸ੍ਰੀ ਅਕਾਲ। ਸੋ ਸਰ ਮਾਬਾ ਮੈਲਬਨ ਦੇ ਰਹਿਣ ਵਾਲੇ ਨੇ ਤੇ ਬਿਜ਼ਨਸ ਕਰਦੇ ਨੇ, ਬਹੁਤ ਵੱਡਾ ਬਿਜ਼ਨਸ ਕਰਦੇ ਨੇ, ਕਾਰ ਵਾਸ਼ ਤੋਂ ਸ਼ੁਰੂ ਹੋ ਕੇ ਹੁਣ ਉਹ ਕਾਰ ਡਿਟੇਲਿੰਗ, ਵੱਡੇ ਵੱਡੇ ਜਿਹੜੇ ਕਾਰ ਯਾਰਡਸ ਨੇ, ਇੰਪੋਰਟ ਸੈਂਟਰਸ ਨੇ, ਉਹਨਾਂ ਦੀ ਇਹਨਾਂ ਕੋਲ ਕੰਟਰੈਕਟ ਨੇ, BMW ਦਾ ਵੀ ਇਹਨਾਂ ਕੋਲ ਕੰਟਰੈਕਟ ਹੈ ਤੇ ਬੜੇ ਮਾਣ ਦੀ ਗੱਲ ਹੈ। ਬਹੁਤ ਵਧੀਆ ਤਰੀਕੇ ਨਾਲ ਰਨ ਕਰਦੇ ਨੇ ਇਹਨਾਂ ਦੀ ਸਾਰੀ ਟੀਮ, ਇਕੱਲੇ ਨਹੀਂ ਹੈ, ਇਹਨਾਂ ਦੀ ਇੱਕ ਬਹੁਤ ਹੀ ਸੁਚੱਜੀ ਟੀਮ ਹੈ ਜਿਨ੍ਹਾਂ ਨੂੰ ਮੈਂ ਮਿਲਿਆ ਬਹੁਤ ਵਾਰੀ, ਔਰ ਬੜਾ ਪਿਆਰ ਹੈ ਇਹਨਾਂ ਦਾ ਆਪਸ ਦੇ ਵਿੱਚ ਸਾਰਿਆਂ ਦਾ, ਰੱਬ ਬਣਾਈ ਰੱਖੇ। ਤੇ ਇਹ ਹੋਰ ਵੀ ਜਾਣਕਾਰੀਆਂ ਸਾਨੂੰ ਦਿੰਦੇ ਰਹਿਣਗੇ ਮੋਟੀਵੇਸ਼ਨਲ। ਰਾਜ ਮਹਿੰਦਰ ਜੀ ਬਹੁਤ ਬਹੁਤ ਸ਼ੁਕਰਾਨਾ। ਪਾਲਾ ਬੈਂਸ ਜੀ ਕੀ ਹਾਲ ਚਾਲ ਹੈ, ਕਹਿੰਦੇ ਗੱਲਾਂ ਬਾਤਾਂ ਦਾ ਆਨੰਦ ਮਾਣ ਰਹੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਸਮਾਂ ਚੇਂਜ ਹੋਇਆ ਆ ਪ੍ਰੋਗਰਾਮ ਦਾ, ਇੱਕ ਵਾਰੀ ਫੇਰ ਨੋਟ ਕਰ ਲੈਣ ਸਾਰੇ ਸੱਜਣ ਮਿੱਤਰ ਜਿਹੜੇ ਹੁਣੇ ਹੁਣੇ ਜੁੜੇ ਨੇ, ਹਰ ਸ਼ਨਿਚਰਵਾਰ ਤੇ ਐਤਵਾਰ ਸਿਡਨੀ ਸਮੇਂ ਦੇ ਮੁਤਾਬਕ 8 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਚੱਲਿਆ ਕਰੇਗਾ ਜੀ। ਤੇ ਇਸ ਵੇਲੇ ਸਿਡਨੀ ਸਮੇਂ ਦੇ 9:58 ਹੋਏ, ਜਾਣੀ ਕਿ ਪ੍ਰੋਗਰਾਮ ਹੁਣ ਸਮਾਪਤੀ ਦਾ ਸਮਾਂ ਪਹੁੰਚ ਰਿਹਾ। ਤੇ ਆਉਣ ਵਾਲੇ ਪ੍ਰੋਗਰਾਮਾਂ ਚ ਕੱਲ ਨੂੰ ਅਸੀਂ ਮਿੰਟੂ ਬਰਾੜ ਜੀ ਨਾਲ ਗੱਲ ਕਰਾਂਗੇ, ਬੜੀਆਂ ਜ਼ਬਰਦਸਤ ਗੱਲਾਂ ਬਾਤਾਂ ਅਸੀਂ ਕਿਉਂ ਕੀਤੀਆਂ ਹੋਈਆਂ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਹੋਰ ਜਿਹੜੇ ਮੁੱਦੇ ਨੇ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਡੇ ਸਾਹਮਣੇ ਪੇਸ਼ ਕਰਾਂਗੇ। ਤਾਂ ਜਗਤਾਰ ਭਾਜੀ ਤੁਹਾਡਾ ਜਾਂਦੇ ਜਾਂਦੇ ਮੈਸੇਜ ਮੈਂ ਪੜ੍ਹ ਹੀ ਲੈਣਾ ਕਿ ਅੱਜ ਕੱਲ੍ਹ ਜ਼ਿਆਦਾਤਰ ਬਿਜ਼ਨਸ ਵੀਅਤਨਾਮ ਕੰਬੋਡੀਆ ਵੱਲ ਜਾ ਰਹੇ ਨੇ, ਆਉਣ ਵਾਲਾ ਸਮਾਂ ਅਫਰੀਕਨ ਦੇਸ਼ਾਂ ਦਾ ਹਾ, ਭਾਰਤ ਦਾ ਬਹੁਤ ਸਮਾਂ ਧਰਮਾਂ ਦੇ ਵਿਚ ਗੁਆਇਆ, ਭਾਰਤ ਚ ਚਾਈਨਾ ਵਾਂਗ ਲੇਬਰ ਬਹੁਤ ਸਸਤੀ ਸੀ, ਭਾਰਤ ਸਰਕਾਰਾਂ ਸੰਜੀਦਾ ਨਹੀਂ ਹਨ। ਬਿਲਕੁਲ ਹਾਂਜੀ, ਤੁਸੀਂ ਸ਼ਾਦੀ ਭਰੀ ਆ ਜੀ ਸਰ ਮਾਬਤ ਹੋਣਾ ਦੇ ਵਿਚਾਰਾਂ ਨਾਲ, ਸ਼ੁਕਰਾਨਾ ਤੁਹਾਡਾ। ਤੇ ਜਾਂਦੇ ਜਾਂਦੇ ਹੁਣ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ, ਵੈਸੇ ਬੱਬੂ ਮਾਨ ਦਾ ਜਿਹੜਾ ਗੀਤ ਹੈ ਨਾ, ਮੈਂ ਉਹਦਾ ਫੈਨ ਤਾਂ ਹੈ ਨਹੀਂ, ਪਰ ਸਰਬਜੀਤ ਨੇ ਕਿਹਾ ਸੀ ਵੀ ਗੀਤ ਲਾਣਾ ਜ਼ਰੂਰ ਹੈ, ਤੇ ਉਹ ਹਰ ਮੁੱਦੇ ਤੇ ਗੀਤ ਹੁੰਦਾ ਉਹਦਾ, ਤੇ ਹੁਣ ਸਨੈਪਚੈਟ ਤੇ ਵੀ ਉਹਦਾ ਇੱਕ ਗੀਤ ਆ ਗਿਆ। ਸੋ ਜਾਂਦੇ ਜਾਂਦੇ ਮੈਂ ਗੀਤ ਸੁਣਾਉਣ ਜਾ ਰਿਹਾ, ਮੈਂ ਵੀ ਤੁਹਾਡੇ ਨਾਲ ਹੀ ਸੁਣਨਾ, ਤੇ ਉਸ ਤੋਂ ਬਾਅਦ ਗੀਤ ਸੰਗੀਤ ਚੱਲਦੇ ਰਹਿਣਗੇ। ਤਾਇਆ ਵੀ ਆ ਰਿਹਾ ਅੱਜ ਪ੍ਰੋਗਰਾਮ ਦੇ ਵਿੱਚ, ਬਾਅਦ ਦੇ ਵਿੱਚੋਂ ਆਪਣਾ ਸ਼ੁਰੂ ਕਰਨਾ ਮਿਊਜ਼ਿਕ ਜੰਕਸ਼ਨ, ਤੇ ਹੋਰ ਪ੍ਰੋਗਰਾਮ ਵੀ ਬੜੀ ਛੇਤੀ ਲੈ ਕੇ ਆਵਾਂਗੇ। ਕੱਲ ਨੂੰ ਫੇਰ ਮਿਲਦੇ ਹਾਂ ਜੀ ਸਵੇਰ 8 ਵਜੇ, ਰੱਬ ਰਾਖਾ।
Snapchat te joker da mu la nahi hona